ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਤੁਹਾਡਾ ਸਵਾਗਤ ਹੈ। ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜਦੇ ਹੋ, ਆਓ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਆ ਰਹੇ ਨੇ ਤੇ ਆਪਾਂ ਢੇਰ ਸਾਰੀਆਂ ਗੱਲਾਂ ਕਰਾਂਗੇ ਤੇ ਬਹੁਤ ਸਾਰੇ ਮਸਲੇ ਵਿਚਾਰਨ ਵਾਲੇ ਨੇ, ਉਹ ਵੀ ਕਰਾਂਗੇ ਗੱਲਾਂ ਬਾਤਾਂ। ਤੁਹਾਡਾ ਸਾਥ ਰਹੇਗਾ ਈ ਮੇਲ ਦੇ ਜ਼ਰੀਏ request@harmanradio.com ਤੇ ਟੈਲੀਗ੍ਰਾਮ ਦੇ ਜ਼ਰੀਏ। ਔਰ ਇਸ ਵੇਲੇ 9:02 ਹੋਏ ਨੇ, ਦਿਨ ਐਤਵਾਰ ਚੜ੍ਹ ਚੁੱਕਾ, 23 ਅਪ੍ਰੈਲ 2017 ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਇਸ ਸਮਾਂ ਤੇ ਐਡਲੇਡ ਦੇ ਵਿਚ ਇਸ ਵੇਲੇ 8:32 ਤੇ 7:02 ਸੁਬਹ ਦੇ ਹੋਏ ਨੇ ਪਰਥ ਦੇ ਵਿਚ। ਇੰਡੀਆ ਚ ਤੜਕਾ, ਮਿਡਲ ਈਸਟ ਵੱਧਰ ਤੜਕਾ ਤੇ ਅੱਧੀ ਰਾਤ ਅਜੇ ਸ਼ਨਿਚਰਵਾਰ ਦੀ ਹੋਈ ਹੈ ਜੀ ਲੰਡਨ ਦੇ ਵਿਚ, ਤੇ ਅਮਰੀਕਾ ਤੇ ਕੈਨੇਡਾ ਮਹਾਂਦੀਪਾਂ ਦੇ ਈਸਟ ਤੇ ਵੈਸਟ ਕੋਸਟ ਅਜੇ ਦੁਪਹਿਰਾਂ ਤੇ ਸ਼ਾਮਾਂ ਚੱਲ ਰਹੀਆਂ ਨੇ। ਔਰ ਸਮਾਂ ਦੇਖੋ ਘੁੰਮਦਾ ਹੈ, ਬਦਲਦਾ ਹੈ, ਸੂਰਜ ਉਹੀ ਹੈ, ਰੁੱਤ ਅਨੇਕ ਹੈ, ਸੋ ਵੱਖਰੇ ਵੱਖਰੇ ਰੰਗ ਨੇ, ਵੱਖਰੇ ਵੱਖਰੇ ਮੌਸਮ ਨੇ, ਸੋ ਵੱਖਰੇ ਵੱਖਰੇ ਅਸੀਂ ਇਨਸਾਨ ਹੈ। ਅੱਜ ਦੇ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਹੋਏਗਾ, ਤੁਹਾਡੇ ਸੁਨੇਹੇ, ਗੱਲਾਂ ਬਾਤਾਂ, ਵਿਚਾਰ ਚਰਚਾ, ਖਬਰਾਂ ਤੇ ਝਾਤੀ, ਮੌਸਮ ਤੇ ਝਾਤੀ, ਬਹੁਤ ਕੁਝ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਵੀ ਸਾਨੂੰ ਦੱਸ ਸਕਦੇ ਹੋ। ਸੋਹਣੇ ਸੋਹਣੇ ਗੀਤ ਮੈਂ ਕੱਢੇ ਹੋਏ ਨੇ ਤੁਹਾਡੇ ਵਾਸਤੇ, ਉਹ ਵੀ ਆਪਾਂ ਸੁਣਾਂਗੇ। ਤੇ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ ਰੁਪਿੰਦਰ ਗਿੱਲ ਵੀ ਆ ਗਏ ਨੇ ਪ੍ਰੋਗਰਾਮ ਚ, ਉਨ੍ਹਾਂ ਦਾ ਵੀ ਸਵਾਗਤ ਹੈ। ਤੇ ਕੱਲ ਮੈਂ ਇਕ ਪ੍ਰੋਗਰਾਮ ਦੇ ਸ਼ੁਰੂ ਚ ਇਕ ਛੋਟੀ ਜਿਹੀ ਕਹਾਣੀ ਸੁਣਾਈ ਸੀ ਸ਼ੇਖ ਸਾਧੀ ਦੀ ਲਿਖੀ ਹੋਈ, ਗੁਲਸਤਾਂ ਦੀ ਇਹ ਕਿਤਾਬ ਹੈ ਟਾਈਟਲ ਹੈ ਇਹਦਾ, ਜਿਹੜਾ ਕਿ ਮੈਨੂੰ ਭੇਟ ਕੀਤੀ ਹੈ ਦਵਿੰਦਰ ਐਡਲੇਡ ਵਾਲਿਆਂ ਨੇ। ਤੇ ਇਹ ਐਕਚੁਲੀ ਡਾਕਟਰ ਗੁਰਦੇਵ ਸਿੰਘ ਪੰਦੋਹਲ ਨੇ ਅਨੁਵਾਦ ਕੀਤਾ ਇਹਦਾ, ਤੇ ਉਸ ਦੇ ਵਿਚੋਂ ਹੀ ਅੱਜ ਇਕ ਹੋਰ ਵਿਚਾਰ, ਛੋਟੀ ਕਹਾਣੀ ਤੇ ਉਸਦਾ ਸਾਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਪੰਨਾ ਨੰਬਰ 37 ਦੇ ਉੱਤੇ ਹੈ ਜੀ, ਅਗਰ ਇਹ ਕਿਤਾਬ ਕਿਸੇ ਕੋਲ ਹੈ। ਕਹਾਣੀ ਇਸ ਪ੍ਰਕਾਰ ਹੈ ਕਿ ਹਾਰੂਨ ਰਸ਼ੀਦ ਦੇ ਪੁੱਤਰਾਂ ਦੇ ਵਿਚੋਂ ਇਕ ਗੁੱਸੇ ਵਿਚ ਆ ਕੇ ਆਪਣੇ ਪਿਓ ਪਾਸ ਆਇਆ ਤੇ ਸ਼ਿਕਾਇਤ ਕੀਤੀ ਕਿ ਫਲਾਣੇ ਸਿਪਾਹੀ ਦੇ ਮੁੰਡੇ ਨੇ ਮੈਨੂੰ ਮਾਂ ਦੀ ਗੱਲ ਕੱਢੀ ਹੈ। ਹਾਰੂ ਨੇ ਆਪਣੇ ਸਲਾਹਕਾਰਾਂ ਤੋਂ ਪੁੱਛਿਆ ਕਿ ਕੀ ਸਜ਼ਾ ਦਿੱਤੀ ਜਾਵੇ, ਇਕ ਨੇ ਕਤਲ ਕਰਨ ਦੀ, ਦੂਜੇ ਨੇ ਜੀਵ ਵੱਢ ਦੇਣ ਦੀ ਤੇ ਤੀਜੇ ਨੇ ਜੁਰਮਾਨਾ ਕਰਕੇ ਸ਼ਹਿਰੋਂ ਕੱਢ ਦੇਣ ਦੀ ਸਲਾਹ ਦਿੱਤੀ। ਇਹ ਸੁਣ ਕੇ ਹਾਰੂ ਨੇ ਪੁੱਤਰ ਨੂੰ ਕਿਹਾ ਕਿ ਪੁੱਤਰਾ, ਤੇਰੀ ਦਇਆ ਤਾਂ ਇਸ ਗੱਲ ਦੇ ਵਿਚ ਹੈ ਕਿ ਤੂੰ ਉਸ ਨੂੰ ਮਾਫ਼ ਕਰ ਦੇਵੇਂ, ਜੇ ਮਾਫ਼ ਕਰਨਾ ਨਹੀਂ ਚਾਹੁੰਦਾ ਤਾਂ ਤੂੰ ਵੀ ਉਸ ਨੂੰ ਮਾਂ ਦੀ ਗਾਲ ਕੱਢ ਦੇ, ਪਰ ਸ਼ਰਤ ਇਹ ਹੈ ਕਿ ਹੱਦੋਂ ਨਾ ਟੱਪੀ, ਨਹੀਂ ਤਾਂ ਗੁਨਾਹ ਤੇਰੇ ਵੱਲੋਂ ਹੋਵੇਗਾ ਤੇ ਦਾਵਾ ਵੈਰੀ ਵੱਲੋਂ। ਬਹੁਤ ਸੋਹਣਾ ਨਿਆਂ ਕੀਤਾ ਰਾਜੇ ਨੇ, ਆਪਣੇ ਮੁੰਡੇ ਨੂੰ ਹੀ ਸਹੀ ਸਲਾਹ ਦਿੱਤੀ। ਸੋ ਇਸ ਦਾ ਨਤੀਜਾ ਸ਼ੇਖ ਸਾਧੀ ਨੇ ਇਸ ਤਰ੍ਹਾਂ ਕੱਢਿਆ ਕਹਿੰਦੇ ਕਿ ਸਿਆਣਿਆਂ ਸਾਹਮਣੇ ਮਸਤ ਹਾਥੀ ਨਾਲ ਲੜਾਈ ਭਾਲਣ ਵਾਲਾ ਮਰਦ ਨਹੀਂ ਹੁੰਦਾ, ਸਗੋਂ ਮਰਦ ਉਹ ਹੁੰਦਾ ਹੈ ਕਿ ਕ੍ਰੋਧ ਆਉਣ ਤੇ ਚੁੱਪ ਵੱਟ ਲਵੇ ਤੇ ਝੂਠ ਨਾ ਬੋਲੇ। ਬਸ ਇਹ ਦੋ ਲਾਈਨਾਂ ਨਾ ਦਿਲ ਦੀਆਂ ਗਹਿਰਾਈਆਂ ਦੇ ਵਿਚ ਉਤਰ ਗਈਆਂ। ਇਕ ਵਾਰੀ ਫੇਰ ਤੁਹਾਡੇ ਨਾਲ ਸਾਂਝਾ ਕਰਨਾ ਜਿਹੜਾ ਸਾਰ ਹੈ ਇਸ ਕਹਾਣੀ ਦਾ, ਕਿ ਸਿਆਣਿਆਂ ਸਾਹਮਣੇ ਮਸਤ ਹਾਥੀ ਨਾਲ ਲੜਾਈ ਭਾਲਣ ਵਾਲਾ ਮਰਦ ਨਹੀਂ ਹੁੰਦਾ, ਸਗੋਂ ਮਰਦ ਉਹ ਹੈ ਕਿ ਕ੍ਰੋਧ ਆਉਣ ਤੇ ਚੁੱਪ ਵੱਟ ਲਵੇ ਤੇ ਝੂਠ ਨਾ ਬੋਲੇ। ਸੋ ਦੋਸਤੋ, ਚੰਗੀਆਂ ਕਿਤਾਬਾਂ ਪੜ੍ਹਿਆ ਕਰੋ ਤੇ ਉਸ ਦੇ ਵਿਚ ਚੰਗੇ ਵਿਚਾਰ ਆਪਾਂ ਗ੍ਰਹਿਣ ਕਰਿਆ ਕਰੀਏ। ਚੰਗੀਆਂ ਫਿਲਮਾਂ ਵੀ ਦੇਖੀਆਂ ਜਾ ਸਕਦੀਆਂ, ਚੰਗੇ ਲੋਕਾਂ ਨਾਲ ਵੀ ਮਿਲਿਆ ਜਾ ਸਕਦਾ। ਗੁਰਬਾਣੀ ਇਸ ਦੇ ਬਾਰੇ ਕੀ ਕਹਿੰਦੀ ਹੈ? ਬਾਬਾ ਫਰੀਦ ਜੀ ਦਾ ਸ਼ਲੋਕ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ, 1381 ਪੰਨੇ ਤੇ ਆ। ਬਾਬਾ ਜੀ ਕਹਿੰਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਸੋ ਜਿਹੜਾ ਗੁੱਸਾ ਕਰਨਾ, ਗੁੱਸਾ ਨਹੀਂ ਕਰਨਾ ਚਾਹੀਦਾ। ਕਹਿੰਦੇ ਫਰੀਦ ਜੀ ਕਹਿੰਦੇ ਨੇ ਕਿ ਮਨ ਦੇ ਵਿਚ ਹੰਡਾਉਣਾ ਨਹੀਂ ਚਾਹੀਦਾ, ਬੁਰਾ ਜਿਹੜਾ ਹੈ ਉਹਦਾ ਭਲਾ ਕਰਨਾ ਚਾਹੀਦਾ। ਫਿਰ ਜਦੋਂ ਇਹ ਬਿਰਤੀ ਆ ਜਾਵੇ ਜਿਸ ਇਨਸਾਨ ਦੇ ਅੰਦਰ, ਉਸ ਨੂੰ ਕਹਿੰਦੇ ਫਿਰ ਦੇਹੀ ਨੂੰ ਉਹਦੇ ਰੋਗ ਨਹੀਂ ਲੱਗਦਾ ਤੇ ਉਸ ਦੇ ਪੱਲੇ ਸਭ ਕੁਛ ਪੈ ਜਾਂਦਾ, ਉਸਦਾ ਮਨ ਜਿਹੜਾ ਤ੍ਰਿਪਤ ਹੋ ਜਾਂਦਾ ਤੇ ਉਸ ਨੂੰ ਕੋਈ ਦੁੱਖ ਨਹੀਂ ਹੈਗਾ, ਕਿਉਂਕਿ ਮਨ ਜਿਹੜਾ, ਮਨ ਦੇ ਵਿਚ ਗੁੱਸਾ ਨਹੀਂ, ਮਨ ਦੇ ਵਿਚ ਪ੍ਰੇਮ ਭਾਵਨਾ ਹੈ। ਸੋ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਸੋ ਆ ਇੱਕ ਗੀਤ ਸੁਣਦੇ ਆ ਪ੍ਰੀਤ ਬਰਾੜ ਦੀ ਆਵਾਜ਼ ਦੇ ਵਿਚ, ਗੁਰੂ ਦੇ ਲੜ ਲੱਗ ਲੈ।
ਪੰਡ ਪਾਪਾਂ ਦੀ ਲਾ ਲੈ,
ਪੰਡ ਪਾਪਾਂ ਦੀ ਲਾ ਲੈ,
ਸੱਚੇ ਮਨ ਨਾਲ ਨਾਮ ਪਿਆ ਲੈ, ਸਿਰ ਤੋਂ ਪੰਡ ਪਾਪਾਂ ਦੀ ਲਾ ਲੈ, ਸਿਰ ਤੋਂ ਪੰਡ ਪਾਪਾਂ ਦੀ ਲਾ ਲੈ, ਹੌਲਾ ਕਰ ਲੈ ਪਾਰ, ਗੁਰੂ ਦਾ ਲੜ ਫੜ ਲੈ, ਗੁਰੂ ਦਾ ਲੜ ਫੜ ਲੈ। ਕਰ ਸੰਗਤਾਂ ਦੀ ਸੇਵਾ, ਸੇਵਾ ਦੇ ਨਾਲ ਮਿਲਦਾ ਮੇਵਾ, ਸੇਵਾ ਦੇ ਨਾਲ ਮਿਲਦਾ ਮੇਵਾ, ਕਰਿਆ ਕਰ ਸਤਿਕਾਰ, ਗੁਰੂ ਦਾ ਲੜ ਫੜ ਲੈ, ਗੁਰੂ ਦਾ ਲੜ ਫੜ ਲੈ। ਜੇ ਤੂੰ ਲੰਘਣਾ ਪਾਰ, ਗੁਰੂ ਦਾ ਲੜ ਫੜ ਲੈ, ਗੁਰੂ ਦਾ ਲੜ ਫੜ ਲੈ।
ਜੇ ਤੂੰ ਲੰਘਣਾ ਪਾਰ, ਗੁਰਾਂ ਦਾ ਲੜ ਫੜ ਲੈ, ਗੁਰਾਂ ਦਾ ਲੜ ਫੜ ਲੈ। ਪ੍ਰੀਤ ਬਰਾੜ ਦੀ ਆਵਾਜ਼ ਵਿਚ ਖੂਬਸੂਰਤ ਗੀਤ ਸੁਣ ਰਹੇ ਸੀ। ਸਾਰੇ ਸਰੋਤਿਆਂ ਦਾ ਇਕ ਵਾਰੀ ਫੇਰ ਸਵਾਗਤ ਹੈ ਜਿਹੜੇ ਹੁਣੇ ਹੁਣੇ ਪ੍ਰੋਗਰਾਮ ਦੇ ਨਾਲ ਜੁੜ ਰਹੇ ਨੇ। ਮੈਨੂੰ ਲਗਦਾ ਕਿ ਥੋੜੀ ਜਿਹੀ ਸਮੱਸਿਆ ਸ਼ਾਇਦ ਕੁਛ ਸੈਟਸ ਦੇ ਵਿਚ ਆਈ ਹੈ, ਇਕ ਦੋ ਸਟ੍ਰੀਮਸ ਨਹੀਂ ਜੁੜ ਪਾਈਆਂ, ਮਾਫੀ ਚਾਹੁੰਦੇ ਹਾਂ। ਪਰ ਇਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਹੜੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਜੁੜੇ ਨੇ। ਤੇ ਅੱਜ ਦੇ ਐਤਵਾਰ 23 ਅਪ੍ਰੈਲ ਹੈ ਤੇ ਅੱਜ ਦੇ ਪ੍ਰੋਗਰਾਮ ਵਿਚ ਮਿੰਟੂ ਬਰਾੜ ਵੀ ਆ ਰਹੇ ਨੇ। ਸੋ ਸੱਜਣ ਮਿੱਤਰ, ਮਿਸ ਕਰ ਗਏ ਹੁਣੇ ਕਹਾਣੀ, ਮੈਂ ਇਕ ਵਾਰੀ ਫੇਰ ਦੁਹਰਾ ਦਿਆਂ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਆ। ਤੇ ਨਹੀਂ, ਠਹਿਰ ਲੋ, ਮਿੰਟੂ ਬਰਾੜ ਜੀ ਨੂੰ ਆ ਲੈਂਦੇ ਹੋ, ਫੇਰ ਸ਼ੇਅਰ ਕਰਾਂਗੇ। ਬਹੁਤ ਵਧੀਆ, ਕੁਛ ਸਰੋਤੇ ਮਿਸ ਕਰ ਗਏ ਹੋਣਗੇ, ਮਾਫੀ ਦੇ ਹੱਕਦਾਰ ਹੈ। ਤੇ ਨਾਲ ਦੀ ਨਾਲ ਹੋਰ ਸੱਜਣ ਮਿੱਤਰ ਬਹੁਤ ਜੁੜ ਰਹੇ ਨੇ। ਰੁਪਿੰਦਰ ਗਿੱਲ ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਆ। ਸਤਨਾਮ ਗਿੱਲ ਇੰਡੀਆ ਦੀ ਫੇਰੀ ਤੋਂ ਵਾਪਸ ਆ ਗਏ ਨੇ ਤੇ ਵਾਪਸ ਮੈਲਬਰਨ ਚ ਨੇ। ਆਓ ਜੀ, ਜੀ ਆਇਆਂ ਨੂੰ ਬੈਕ ਟੂ ਆਸਟ੍ਰੇਲੀਆ ਕਿਵੇਂ ਲੱਗ ਰਿਹਾ? ਤੇ ਨਵੀ ਸਾਡੇ ਨਾਲ ਜੁੜੇ ਨੇ ਕੁਛ ਮਿੰਟ ਪਹਿਲਾਂ ਕੈਨੇਡਾ ਤੋਂ, ਤੇ ਉਨ੍ਹਾਂ ਨੇ ਮੈਸੇਜ ਇਕ ਭੇਜਿਆ ਤੇ ਉਹ ਵੀ ਆਪਾਂ ਪੜਾਂਗੇ। ਰਵਿੰਦਰ ਰਵੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਕਹਿੰਦੇ ਨੇ ਕਿ ਮੈਂ ਮਲੇਸ਼ੀਆ ਦੇ ਵਿਚ ਇੰਡੀਆ ਲੁਧਿਆਣੇ ਤੋਂ, ਕੁੰਗਰਾਲੀ ਰਾਜਪਤਾਣਾ ਤੋਂ ਸਵਾਗਤ ਹੈ ਰਵਿੰਦਰ ਜੀ ਸਾਡਾ ਪ੍ਰੋਗਰਾਮ ਦੇ ਵਿਚ। ਮਲੇਸ਼ੀਆ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ, ਉਮੀਦ ਰੱਖਦੇ ਆ ਤੰਦਰੁਸਤ ਹੋਵੋਗੇ ਤੁਸੀਂ। ਨਵੀ ਹੁਣਾਂ ਨੇ ਕੱਲ ਇਕ ਕਵਿਤਾ ਭੇਜੀ ਸੀ ਜੀ, ਇੰਡੀਆ ਵੀ ਆਇਓ। ਤੇ ਇੰਡੀਆ ਤਾਂ ਹੁਣ ਸੱਜਣ ਹੋਣੀ ਗਏ ਹੋਏ ਨੇ, ਹਰਜੀਤ ਸਿੰਘ ਸੱਜਣ ਹੋਣੀ। ਤੇ ਦੇਖਦੇ ਆ ਤੁਹਾਡੀ ਕਵਿਤਾ ਕੀ ਕਹਿੰਦੀ। ਪਹਿਲਾ ਪੈਰਾ, ਬੜਾ ਘੁੰਮਿਆ ਵਿਦੇਸ਼, ਦੇਖੇ ਸੋਹਣੇ ਸੋਹਣੇ ਦੇਸ਼, ਕਈ ਚੰਨ ਤੇ ਉਹ ਵੀ ਸੋਹਣੇ, ਕਈ ਅਲੜ ਵਰੇਸ, ਇਕ ਦਿਲ ਕਰੇ ਏਦਾਂ, ਇਕ ਦਿਲ ਕਰੇ ਦੇ ਦਾਂ, ਆਉਣ ਦਾ ਮੈਂ ਸੱਦਾ, ਦੂਜਾ ਦਿਲ ਕਹੇ ਨਾ ਐਵੇਂ ਬੇਇੱਜ਼ਤੀ ਕਰਾਇਓ, ਝੱਗਾ ਚੁੱਕਿਓ ਚੁੱਕੀਏ ਤਾਂ ਹੁੰਦਾ ਆਪਣਾ ਢਿੱਡ ਨੰਗਾ, ਕਿਵੇਂ ਕਿਸ ਨੂੰ ਮੈਂ ਕਹਾਂ ਕਦੇ ਇੰਡੀਆ ਵੀ ਆਇਓ। ਤੇ ਮੈਨੂੰ ਲੱਗਦਾ ਜੀ ਇਹ ਜਿਹੜੀ ਕਵਿਤਾ ਤੁਹਾਡੀ ਹੈ ਹਰਜੀਤ ਸਿੰਘ ਸੱਜਣ ਹੋਣਾ ਤੇ ਤੁਸੀਂ ਲਿਖੀ ਆ, ਪਰ ਆਪਣੇ ਦੇਸ਼ ਗਏ ਨੇ ਤਾਂ ਉਨ੍ਹਾਂ ਨੇ ਕਹਿੰਦੇ ਕਿ ਇੰਡੀਆ ਦੀ ਫੇਰੀ ਨੂੰ ਤੇ ਹਰਜੀਤ ਸਿੰਘ ਸੱਜਣ ਨੂੰ ਕੈਪਟਨ ਦੇ ਨਾਮ ਮਿਲਣ ਨਾਲ ਸੱਜਣ ਨੂੰ ਤਾਂ ਕੋਈ ਫਰਕ ਨਹੀਂ ਪਿਆ, ਸਗੋਂ ਕੈਪਟਨ ਦੀ ਬੇਇੱਜ਼ਤੀ ਹੋਈ ਹੈ। ਸੱਜਣ ਤਾਂ ਆਪਣੇ ਸਰਕਾਰੀ ਦੌਰੇ ਤੇ ਸੀ ਤੇ ਕੈਪਟਨ ਨਾਲ ਨਾ ਮਿਲ ਕੇ ਉਨ੍ਹਾਂ ਕਿਹੜਾ ਕੋਈ ਕੂਟਨੀਤਿਕ ਫੈਸਲਾ ਹੋਣ ਰਹਿ ਗਿਆ। ਇਹ ਕੰਮ ਤਾਂ ਸੈਂਟਰ ਸਰਕਾਰ ਨੇ ਹੀ ਕਰਨੇ ਸੀ ਤੇ ਉਸ ਦੇ ਵਿਚ ਸੱਜਣ ਪੂਰੀ ਤਰ੍ਹਾਂ ਕਾਮਯਾਬ ਰਿਹਾ। ਸੱਜਣ ਕੋਲ ਤਾਂ ਉਦਾਂ ਵੀ ਕਿਹੜਾ ਬਹੁਤਾ ਟਾਈਮ ਸੀ, ਉਹ ਕਿਹੜਾ ਛੁੱਟੀਆਂ ਕੱਟਣ ਗਿਆ ਸੀ, ਜਿਹੜੇ ਕੰਮ ਗਿਆ ਸੀ ਉਹ ਹੋ ਗਿਆ। ਬਾਕੀ ਕੈਪਟਨ ਦੀ ਤਾਂ ਉਹ ਗੱਲ ਹੈ ਕਿ ਅਗਲਿਆਂ ਨੇ ਵਿਆਹ ਗੱਜ ਵੱਜ ਕੇ ਕੀਤਾ ਤੇ ਤਾਇਆ ਐਵੇਂ ਗਵਾਂਢ ਵਿਚ ਗੁੱਸੇ ਬੈਠਾ ਰਿਹਾ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਜਾਂਦਾ ਤਾਂ ਲੱਡੂ ਖਾ ਕੇ ਹੀ ਆਉਂਦਾ। ਬਿਲਕੁਲ ਸਹੀ ਗੱਲ ਹੈ ਜੀ। ਤੇ ਤੁਹਾਡੀ ਕਵਿਤਾ ਬੜੀ ਵਧੀਆ, ਮੈਂ ਥੋੜੀ ਦੇਰ ਬਾਅਦ ਮਿੰਟੂ ਬਰਾੜ ਹੋਣਾ ਨਾਲ ਫਿਰ ਪੜਾਂਗਾ। ਤੇ ਰਵਿੰਦਰ ਰਵੀ ਦਾ ਮੈਸੇਜ ਪੜ੍ਹ ਲਿਆ, ਸਤਨਾਮ ਗਿੱਲ ਵੀ, ਕਿਆ ਬਾਤ ਹੈ, ਕਹਿੰਦੇ ਅੱਜ ਮੇਰੀ ਬੇਟੀ ਅਗਮ ਪ੍ਰੀਤ ਕੌਰ ਦਾ ਜਨਮ ਦਿਨ ਹੈ, ਤੂਤਣਾ ਵਜਾ ਦਿਓ। ਜ਼ਰੂਰ ਵਜਾਵਾਂਗੇ ਜੀ ਤੂਤਣਾ ਥੋੜੀ ਦੇਰ ਬਾਅਦ। ਤਾਂ ਮੈਸੇਜ ਸਾਡੇ ਨਾਲ ਆਇਆ ਜੀ ਐਜੂਕੇਸ਼ਨ ਅਲਾਇੰਸ ਵਾਲਿਆਂ ਦਾ, ਹੈਵ ਏ ਨਾਈਸ ਡੇ ਐਵਰੀਵਨ, ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ। ਤੇ ਪ੍ਰਦੀਪ ਸਿੰਘ ਤੂਰ ਫਰੈਜ਼ਨੋ ਤੋਂ ਵੀ ਆ ਚੁੱਕੇ ਨੇ ਤੇ ਸਾਰੇ ਹੀ ਟੀਮ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਵੀ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਗਰ ਪਰਛਾਈਆਂ ਕਦ ਸੇ ਔਰ ਬਾਤੇਂ ਔਕਾਤ ਸੇ ਬੜੀ ਹੋਣੇ, ਅਗਰ ਪਰਛਾਈਆਂ ਕਦ ਸੇ ਔਰ ਬਾਤੇਂ ਔਕਾਤ ਸੇ ਬੜੀ ਹੋਣੇ ਲਗੇ, ਤੋ ਸਮਝ ਲੈਣਾ ਕਿ ਸੂਰਜ ਡੁੱਬਣੇ ਵਾਲਾ ਹੈ। ਸ਼ਾਮ ਪੈ ਗਈ ਹੈ ਜੀ। ਨਵੀ ਪੱਡਾ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਜੋਬ ਫਿਨਿਸ਼ ਕਰਕੇ ਕਹਿੰਦੇ ਹੁਣੇ ਹੀ ਫ੍ਰੀ ਹੋਇਆ ਤੇ ਹੁਣੇ ਸੁਣ ਲੱਗਿਆ ਜੀ। ਨਵੀ ਪੱਡਾ ਜੀ ਚੱਕੀ ਜਾਓ ਫੱਟੇ ਕੰਮ ਦੇ, ਤੇ ਬਹੁਤ ਵਧੀਆ ਤੁਹਾਡਾ ਰਿਪੋਰਟ ਆ ਰਹੀ ਹੈ ਪੈਸਟ ਕੰਟਰੋਲ ਜਿਹੜਾ ਤੁਸੀਂ ਕਰ ਰਹੇ ਹੋ ਮੈਲਬਰਨ ਦੇ ਵਿਚ। ਤੇ ਵੈਸੇ ਤਾਂ ਪੈਸਟ ਕੰਟਰੋਲ ਕਈ ਥਾਂ ਕਰਨ ਵਾਲਾ, ਪਰ ਚਲੋ ਤੁਸੀਂ ਮੈਲਬਰਨ ਦਾ ਖਿਆਲ ਰੱਖੋ ਕਿਉਂਕਿ ਵਧੀਆ ਮਾਹੌਲ ਹੋਣਾ ਚਾਹੀਦਾ ਜਿੱਥੇ ਅਸੀਂ ਰਹਿੰਦੇ ਹਾਂ ਘਰ ਦੇ ਵਿਚ, ਨਾ ਕੀੜੇ ਮਕੌੜੇ ਨਹੀਂ ਹੋਣੇ ਚਾਹੀਦੇ, ਬਿਮਾਰੀ ਦਾ ਘਰ ਹੁੰਦਾ। ਸੋ ਨਵੀ ਪੱਡਾ ਨੂੰ ਯਾਦ ਕਰੋ ਅਗਰ ਤੁਹਾਡੇ ਘਰ ਦੇ ਵਿਚ ਪੈਸਟ ਕੰਟਰੋਲ ਡਿਊ ਹੈ। ਮੌਸਮ ਦੀ ਜਾਣਕਾਰੀ ਇਸ ਤਰ੍ਹਾਂ ਕਿ ਅੱਜ ਕੇਨਜ਼ ਦੇ ਵਿਚ 29 ਡਿਗਰੀ ਹੈ, ਸ਼ਾਵਰ ਹੋਣਗੇ, ਬ੍ਰਿਸਬਨ ਦੇ ਵਿਚ ਸ਼ਾਵਰ ਸੰਭਾਵਨਾ ਹੈ 25 ਡਿਗਰੀ, ਤੇ ਸਿਡਨੀ ਦੇ ਵਿਚ ਬੱਦਲਵਾਹੀ, ਥੋੜੀ ਥੋੜੀ ਧੁੱਪ ਵੀ ਨਿਕਲੇਗੀ 25 ਡਿਗਰੀ, ਕੈਨਬਰਾ ਦੇ ਵਿਚ ਤੇਜ਼ ਹਵਾਵਾਂ 22 ਡਿਗਰੀ, ਮੈਲਬਰਨ ਦੇ ਵਿਚ ਹਲਕੇ ਸ਼ਾਵਰ 22 ਡਿਗਰੀ, ਐਡਲੇਡ ਦੇ ਵਿਚ ਹਲਕੇ ਬੱਦਲ 25 ਡਿਗਰੀ, ਤੇ ਗਰਜੇ ਨਾਲ ਛਿੱਟਾਂ ਪਰਥ ਦੇ ਵਿਚ 25 ਡਿਗਰੀ, ਤੇ ਡਾਰਵਿਨ ਦੇ ਵਿਚ ਹਲਕੀ ਬੱਦਲਵਾਹੀ 34 ਡਿਗਰੀ, ਮੌਸਮ ਤੱਤਾ ਗਰਮ ਰਹੇਗਾ। ਚਲਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ ਗਰਜੇ ਨਾਲ ਛਿੱਟਾਂ ਦੱਸੀਆਂ ਗਈਆਂ ਨੇ, 23 ਡਿਗਰੀ ਤਾਪਮਾਨ ਹੈ ਇਸ ਵੇਲੇ ਦਾ, ਔਰ ਦਿਨੇ ਅੱਜ 1 ਜਾਂ 2 ਸ਼ਾਵਰ ਹੋਣ ਦੀ ਸੰਭਾਵਨਾ ਹੈ, 35 ਡਿਗਰੀ, ਕੱਲ ਨਾਲੋਂ ਘੱਟ ਹੈ, ਕੱਲ 40 ਡਿਗਰੀ ਸੀ, ਅੱਜ 35 ਡਿਗਰੀ ਤਾਪਮਾਨ ਹੈ। ਲਓ ਜੀ, ਇੱਕ ਹੋਰ ਗੀਤ ਤੁਹਾਨੂੰ ਹੁਣ ਮੈਂ ਸੁਣਾਉਣਾ ਹੈ। ਇਹ ਹੈਗਾ ਜੀ ਫਿਲਮ ਲੈਲਾ ਮਜਨੂੰ, 1976 ਦੇ ਵਿੱਚ ਆਈ ਸੀ ਫਿਲਮ, ਬਹੁਤ ਹਿੱਟ ਹੋਈ ਸੀ ਫਿਲਮ, ਗੀਤ ਦੇ ਬਾ ਕਮਾਲ ਸੀ। ਤੋ ਆਓ ਗੀਤ ਸੁਣਦੇ ਹਾਂ ਰਫੀ ਸਾਹਿਬ ਦਾ ਔਰ ਲਤਾ ਜੀ ਦੀ ਆਵਾਜ਼ ਦੇ ਵਿੱਚ।
ਰੇਸ਼ਮੀ ਪਾਜ਼ੇਬ ਕੀ ਝਨਕਾਰ ਕੇ ਸਦਕੇ, ਇਸ ਰੇਸ਼ਮੀ ਪਾਜ਼ੇਬ ਕੀ ਝਨਕਾਰ ਕੇ ਸਦਕੇ, ਜਿਸਨੇ ਯੇ ਪਹਿਨਾਈ ਹੈ ਉਸ ਦਿਲਦਾਰ ਕੇ ਸਦਕੇ, ਜਿਸਨੇ ਯੇ ਪਹਿਨਾਈ ਹੈ ਉਸ ਦਿਲਦਾਰ ਕੇ ਸਦਕੇ, ਇਸ ਰੇਸ਼ਮੀ ਪਾਜ਼ੇਬ ਕੀ ਝਨਕਾਰ ਕੇ ਸਦਕੇ,
ਉਸ ਜ਼ੁਲਫ ਕੇ ਕੁਰਬਾਨ ਲਵੋ ਰੁਖਸਾਰ ਕੇ ਸਦਕੇ, ਉਸ ਜ਼ੁਲਫ ਕੇ ਕੁਰਬਾਨ ਲਵੋ ਰੁਖਸਾਰ ਕੇ ਸਦਕੇ, ਹਰ ਜਲਵਾ ਥਾ ਇੱਕ ਸ਼ੋਲਾ ਉਸਨੇ ਯਾਰ ਕੇ ਸਦਕੇ, ਹਰ ਜਲਵਾ ਥਾ ਇੱਕ ਸ਼ੋਲਾ ਉਸਨੇ ਯਾਰ ਕੇ ਸਦਕੇ,
ਇੱਕ ਰੇਸ਼ਮੀ ਪਾਜ਼ੇਬ ਕੀ ਝਨਕਾਰ ਕੇ ਸਦਕੇ, ਇੱਕ ਰੇਸ਼ਮੀ ਪਾਜ਼ੇਬ ਕੀ ਝਨਕਾਰ ਕੇ ਸਦਕੇ, ਇਸ ਰੇਸ਼ਮੀ ਪਾਜ਼ੇਬ ਕੀ ਝਨਕਾਰ ਕੇ ਸਦਕੇ, ਇਸ ਰੇਸ਼ਮੀ ਪਾਜ਼ੇਬ ਕੀ ਝਨਕਾਰ ਕੇ ਸਦਕੇ,
ਜਵਾਨੀ ਸੋ ਰਹੀ ਥੀ ਹੁਸਨ ਕੀ ਰੰਗੀ ਪਨਾਹੋਂ ਮੇਂ, ਜਵਾਨੀ ਸੋ ਰਹੀ ਥੀ ਹੁਸਨ ਕੀ ਰੰਗੀ ਪਨਾਹੋਂ ਮੇਂ, ਚੁਰਾ ਲਾਏ ਹਮ ਉਨਕੇ ਨਾਜ਼ਨੀ ਜਲਵੇ ਨਿਗਾਹੋਂ ਮੇਂ, ਚੁਰਾ ਲਾਏ ਹਮ ਉਨਕੇ ਨਾਜ਼ਨੀ ਜਲਵੇ ਨਿਗਾਹੋਂ ਮੇਂ, ਕਿਸਮਤ ਸੇ ਜੋ ਹੁਆ ਹੈ ਉਸ ਦੀਦਾਰ ਕੇ ਸਦਕੇ, ਕਿਸਮਤ ਸੇ ਜੋ ਹੁਆ ਹੈ ਉਸ ਦੀਦਾਰ ਕੇ ਸਦਕੇ, ਉਸ ਜ਼ੁਲਫ ਕੇ ਕੁਰਬਾਨ ਲਵੋ ਰੁਖਸਾਰ ਕੇ ਸਦਕੇ,
ਇਸ ਰੇਸ਼ਮੀ ਪਾਜ਼ੇਬ ਕੀ ਝਨਕਾਰ ਕੇ ਸਦਕੇ, ਨਜ਼ਰ ਲਹਿਰਾ ਰਹੀ ਹੈ ਜਿਸਮ ਪੇ ਮਸਤੀ ਕੀ ਛਾਈ ਹੈ, ਨਜ਼ਰ ਲਹਿਰਾ ਰਹੀ ਹੈ ਜਿਸਮ ਪੇ ਮਸਤੀ ਕੀ ਛਾਈ ਹੈ,
ਦੁਬਾਰਾ ਦੇਖਨੇ ਕੇ ਸ਼ੌਕ ਨੇ ਹਲਚਲ ਮਚਾਈ ਹੈ, ਦੁਬਾਰਾ ਦੇਖਨੇ ਕੇ ਸ਼ੌਕ ਨੇ ਹਲਚਲ ਮਚਾਈ ਹੈ,
ਦਿਲ ਕੋ ਜੋ ਲੱਗ ਗਿਆ ਹੈ ਉਸ ਆਧਾਰ ਕੇ ਸਦਕੇ, ਦਿਲ ਕੋ ਜੋ ਲੱਗ ਗਿਆ ਹੈ ਉਸ ਆਧਾਰ ਕੇ ਸਦਕੇ, ਇੱਕ ਰੇਸ਼ਮੀ ਪਾਜ਼ੇਬ ਕੀ ਝਨਕਾਰ ਕੇ ਸਦਕੇ,
ਉਸ ਜ਼ੁਲਫ ਕੇ ਕੁਰਬਾਨ ਲਵੋ ਰੁਖਸਾਰ ਕੇ ਸਦਕੇ,
ਜਿਸਨੇ ਪਹਿਨਾਈ ਹੈ ਉਸ ਦਿਲਦਾਰ ਕੇ ਸਦਕੇ, ਜਿਸਨੇ ਪਹਿਨਾਈ ਹੈ ਉਸ ਦਿਲਦਾਰ ਕੇ ਸਦਕੇ, ਇੱਕ ਰੇਸ਼ਮੀ ਪਾਜ਼ੇਬ ਕੀ ਝਨਕਾਰ ਕੇ ਸਦਕੇ, ਇੱਕ ਰੇਸ਼ਮੀ ਪਾਜ਼ੇਬ ਕੀ ਝਨਕਾਰ ਕੇ ਸਦਕੇ।
ਲਓ ਜੀ, ਲੈਲਾ ਮਜਨੂੰ ਫਿਲਮ ਦੇ ਵਿੱਚ ਗੀਤ ਸੁਣ ਰਹੇ ਸੀ, ਬਹੁਤ ਹੀ ਖੂਬਸੂਰਤ ਰਫੀ ਸਾਹਿਬ ਔਰ ਲਤਾ ਜੀ ਦੀ ਆਵਾਜ਼ ਦੇ ਵਿੱਚ। ਤੇ ਸੱਜਣ ਸਾਡੇ ਨਾਲ ਜਿਹੜੇ ਜੁੜੇ ਨੇ ਮਲੇਸ਼ੀਆ ਤੋਂ ਹੀ, ਹਰਵਿੰਦਰ ਰਵੀ ਧੰਨਵਾਦ ਕਰ ਰਹੇ ਨੇ ਮੈਸੇਜ ਸ਼ਾਮਿਲ ਕਰਨ ਦਾ। ਕਹਿੰਦੇ ਨਾਈਟ ਡਿਊਟੀ ਕਰ ਰਹੇ ਆ ਜੀ ਤੇ ਬਸ ਡਿਊਟੀ ਖਤਮ ਹੋਣ ਵਾਲੀ ਆ। ਲਗੇ ਰਹੋ ਜੀ, ਡਟੇ ਰਹੋ, ਚੜ੍ਹਦੀ ਕਲਾ ਦੇ ਵਿਚ ਰਹੋ। ਤੇ ਅਗਲਾ ਜਿਹੜਾ ਪ੍ਰੋਗਰਾਮ ਇਸ ਤਰ੍ਹਾਂ ਕਿ ਅਸੀਂ ਥੋੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਫਿਰ ਇਕ ਗੀਤ ਤੇ ਫਿਰ ਮਿੰਟੂ ਬਰਾੜ ਜੀ ਹੁਣੀ ਸਾਡੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ ਤੇ ਫਿਰ ਢੇਰ ਸਾਰੇ ਮਸਲੇ। ਔਰ ਇਧਰ ਨਾਰਥ ਕੋਰੀਆ ਤੇ ਸਾਊਥ ਕੋਰੀਆ ਜਿਹੜਾ ਪੈਨਿਨਸੁਲਾ ਆ ਉਸ ਦੇ ਵਿਚ ਜਿਹੜੀ ਖਿੱਚੋਤਾਣ ਕਾਫੀ ਵੱਧ ਚੁੱਕੀ ਆ, ਤੁਹਾਨੂੰ ਪਤਾ ਹੀ ਆ ਪਿਛਲੇ 2 ਮਹੀਨਿਆਂ ਤੋਂ ਜਦੋਂ ਤਾਂ ਅਮਰੀਕਾ ਨੇ ਸੀਰੀਆ ਦੇ ਉੱਤੇ ਮਿਜ਼ਾਈਲ ਹਮਲਾ ਕੀਤਾ, ਉਸ ਤੋਂ ਬਾਅਦ ਜਿਹੜੀਆਂ ਗੱਲਾਂ ਦੇ ਨਾਲ ਕਾਫੀ ਗਰਮੀ ਆ ਗਈ ਹੈ ਇਸ ਇਲਾਕੇ ਦੇ ਵਿਚ। ਹੁਣ ਨਾਰਥ ਕੋਰੀਆ ਨੇ ਆਸਟ੍ਰੇਲੀਆ ਦੇ ਉੱਤੇ ਦੋਸ਼ ਲਾਏ ਨੇ ਕਿ ਉਹ ਅੰਨੇ ਵਾਹ ਅਮਰੀਕਾ ਦੇ ਨਾਲ ਖੜਾ ਆ ਬਿਨਾਂ ਕਿਸੇ ਗੱਲ ਤੋਂ। ਉਨ੍ਹਾਂ ਨੇ ਇਹ ਵੀ ਵਾਰਨਿੰਗ ਦਿੱਤੀ ਹੈ ਕਿ ਅਗਰ ਲੜਾਈ ਹੋਈ ਤਾਂ ਆਸਟ੍ਰੇਲੀਆ ਵੀ ਟਾਰਗੇਟ ਤੇ ਆ ਨਿਊਕਲੀਅਰ ਹਮਲੇ ਤੇ। ਸੋ ਇਸ ਦੇ ਉੱਤੇ ਜਿਹੜੀ ਤਲਖੀ ਮਚੀ ਹੋਈ ਆ ਇਸ ਮੁੱਦੇ ਦੇ ਉੱਤੇ ਉਸ ਨੂੰ ਠੰਡਾ ਕਰਨ ਦੀ ਲੋੜ ਹੈ। ਤੇ ਨਾਰਥ ਕੋਰੀਆ ਨੇ ਆਸਟ੍ਰੇਲੀਆ ਨੂੰ ਧਮਕੀ ਦਿੱਤੀ ਹੈ, ਇਹ ਹੈਡਲਾਈਨ ਅੱਜ ਦੀ ਅਖਬਾਰ ਦੀ ਹੈ। ਤੇ ਉਧਰ ਅਮਰੀਕਾ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਮਾਈਕ ਪੈਂਸ, ਉਹ ਆਸਟ੍ਰੇਲੀਆ ਆਏ ਹੋਏ ਨੇ 3 ਦਿਨਾਂ ਦੇ ਦੌਰੇ ਦੇ ਉੱਤੇ ਔਰ ਬੜੀ ਹੀ ਜ਼ਿਆਦਾ ਸਿਕਿਉਰਿਟੀ ਕੀਤੀ ਜਾ ਰਹੀ ਹੈ ਉਹਨਾਂ ਦੇ ਵਾਸਤੇ, ਹੈਲੀਕਾਪਟਰ, ਸਨਾਈਪਰਸ ਤੇ ਜਿਹੜੇ US ਦੇ ਸੀਕਰਟ ਸਰਵਿਸ ਏਜੰਟ ਹੈ ਉਹ ਵੀ ਆਪਣੀ ਪੂਰੀ ਪ੍ਰੈਜੈਂਸ ਦਿਖਾ ਰਹੇ ਨੇ। ਤੇ ਉਧਰ ਫਰਾਂਸ ਦੇ ਵਿਚ ਇਲੈਕਸ਼ਨ ਜਿਹੜੀਆਂ ਨੇ ਜ਼ੋਰਾਂ ਤੇ ਨੇ ਤੇ ਉਥੇ ਵੀ ਜਿਹੜਾ ਕੱਲ ਵੀ ਆਪਾਂ ਦੱਸਿਆ ਸੀ ਕਿ ਫੇਕ ਨਿਊਜ਼ ਕਾਫੀ ਚੱਲ ਰਹੀ ਆ ਤੇ ਕਾਫੀ ਅੜਫਸ ਹੋਈ ਪਈ ਆ ਤੇ ਅੱਜ ਉਨ੍ਹਾਂ ਦੀ ਵੋਟਿੰਗ ਸ਼ੁਰੂ ਹੋਣੀ ਆ ਤੇ ਜਿਹੜਾ ਇਸ ਦਾ ਰਿਜ਼ਲਟ ਹੈ ਉਹ ਨਿਰਧਾਰਿਤ ਕਰੇਗਾ ਯੂਰਪੀਅਨ ਯੂਨੀਅਨ ਨੂੰ ਆਉਣ ਵਾਲੇ ਸਮੇਂ ਦੇ ਵਿਚ। ਸੋ ਇਹ ਸੀ ਖਬਰਾਂ ਜਿਹੜੀਆਂ ਆਸਟ੍ਰੇਲੀਆ ਦੀਆਂ ਸੀ। ਤੇ ਇਕ ਅੰਤਰਰਾਸ਼ਟਰੀ ਖਬਰ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ, ਉਹ ਹੈ ਕਿ ਤਾਲਿਬਾਨ ਨੇ ਜਿਹੜਾ ਹਮਲਾ ਕੀਤਾ ਆਰਮੀ ਬੇਸ ਦੇ ਉੱਤੇ ਔਰ ਇਸ ਦੇ ਵਿਚ ਤਕਰੀਬਨ 140 ਫੌਜੀ ਜਿਹੜੇ ਮਾਰੇ ਜਾ ਚੁੱਕੇ ਨੇ ਤੇ ਇਹ ਜਿਹੜਾ ਹਮਲਾ ਹੁਣ ਤੱਕ ਦਾ ਸਾਰਿਆਂ ਨਾਲੋਂ ਵੱਡਾ ਹਮਲਾ ਦੱਸਿਆ ਜਾ ਰਿਹਾ। ਤੇ ਇਸ ਦੇ ਉੱਤੇ ਵੀ ਹਰਜੀਤ ਸਿੰਘ ਸੱਜਣ ਥੋੜਾ ਜਿਹਾ ਬਿਆਨ ਦਿੱਤਾ ਸੀ, ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿਚ ਤੁਹਾਡੇ ਨਾਲ ਸਾਂਝਾ ਕਰਾਂਗੇ ਜਦੋਂ ਮਿੰਟੂ ਬਰਾੜ ਹੁਣੀ ਸ਼ਾਮਲ ਹੋਣਗੇ ਤੇ ਡਿਟੇਲ ਦੇ ਵਿਚ ਦੱਸਿਆ ਜਾਊਗਾ। ਤੇ ਪੈਰਿਸ ਦੇ ਵਿਚ ਹਮਲਾ ਹੋਇਆ ਸੀ ਤੇ ਉਸ ਦੇ ਸਬੰਧ ਵਿਚ ਜਿਹੜਾ ਇਕ ਪੁਲਿਸ ਵਾਲਾ ਮਾਰਿਆ ਗਿਆ ਸੀ ਤੇ ਉਸ ਦਾ ਜਿਹੜਾ ਅਟੈਕਰ ਸੀ ਕਰੀਮ ਸ਼ਰੇਫੀ ਉਹ 14 ਸਾਲ ਜੇਲ੍ਹ ਚ ਰਹਿ ਚੁੱਕਾ ਸੀ, ਇਹ ਹੁਣ ਖੁਲਾਸੇ ਹੋਏ ਨੇ। ਸੋ ਇਹ ਸੀ ਖਬਰਾਂ ਤੇ ਖਬਰਾਂ ਤੋਂ ਬਾਅਦ ਹੁਣ ਤੁਹਾਨੂੰ ਇਕ ਹੋਰ ਮੈਂ ਗੀਤ ਸੁਣਾਉਣਾ। ਇਹ ਗੀਤ ਦੀ ਥੋੜੀ ਬੈਕਗ੍ਰਾਉਂਡ ਇਸ ਤਰ੍ਹਾਂ ਹੈ ਕਿ ਜਿਹੜਾ ਇਕ ਗੀਤ ਆਇਆ ਸੀ ਕਾਵਾਂ, ਮਤਲਬ ਟੱਪੇ ਹੁੰਦੇ ਨਾ ਕਾਵਾਂ ਵੇ ਕਾਵਾਂ, ਬਿਕਰਮ ਸਿੰਘ, ਇਹ ਮੁੰਡਾ ਅੱਜ ਤੋਂ ਤਕਰੀਬਨ ਕਹਿ ਲਓ ਕਿ 15 ਸਾਲ ਪਹਿਲਾਂ ਦੀ ਗੱਲ ਹੈ, 16 ਸਾਲ ਹੀ ਹੋ ਚੁੱਕੇ ਹੋਣੇ ਆ। ਨਿਊਯਾਰਕ ਦਾ ਰਹਿਣ ਵਾਲਾ, ਉੱਥੇ ਦਾ ਜੰਮਪਾਲ ਤੇ ਬਹੁਤ ਵਧੀਆ ਇਹ ਗੀਤ ਗਾਉਂਦਾ, ਉਦੋਂ 16-17 ਸਾਲ ਦਾ ਸੀ ਤੇ ਉਦੋਂ ਉਹਨੇ ਐਲਬਮ ਕੱਢੀ ਸੀ ਬਹੁਤ ਹੀ ਵਧੀਆ, ਅਮੈਰੀਕਨ ਜੁਗਨੀ ਵੀ ਉਸਦਾ ਸੀ ਬਹੁਤ ਵਧੀਆ, ਮੇਰਾ ਵਨ ਆਫ ਦਾ ਫੇਵਰੇਟ ਗੀਤ ਸੀ ਕਾਵਾਂ ਪਾਰਟ 1। ਤੇ ਹੁਣ ਬਹੁਤ ਟਾਈਮ ਬਾਅਦ ਉਹਨੇ ਕੱਢੀ ਆ ਕਾਵਾਂ ਪਾਰਟ 2। ਸੋ ਇਸ ਦਾ ਜਿਹੜਾ ਮਿਊਜ਼ਿਕ ਹੈ ਅਸੀਂ ਆਪਣਾ ਥੀਮ ਮਿਊਜ਼ਿਕ ਵੀ ਬਣਾਇਆ ਹੋਇਆ ਸੀ, ਸੋ ਮੈਂ ਸੋਚਿਆ ਕਿ ਅੱਜ ਇਹ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਸੋ ਚਲੋ ਮਿੱਤਰੋ, ਤੁਸੀਂ ਵੀ ਆਪਣਾ ਸੁਨੇਹਾ ਭੇਜ ਸਕਦੇ ਹੋ request@harmanradio.com ਤੇ ਜਾਂ ਟੈਲੀਗ੍ਰਾਮ ਦੇ ਜ਼ਰੀਏ। ਸੁਣਦੇ ਹਾਂ ਜੀ ਬਿਕਰਮ ਨੂੰ।
अख खुल दी लगे सजना ने दिलवाज मारी वे अधी राती अख खुल दी लगे सजना ने दिलवाज मारी वे अधी राती अख खुल दी अधी राती अख खुल दी वे अधी राती अख खुल दी
सुन रहे हो हरमन रेडियो आस्ट्रेलिया तुसी हरमन रेडियो नू फोन करके भी सुन सकते हो नाउ कॉल टू लिसन डायरेक्ट डायल नंबर फॉर आस्ट्रेलिया कॉल +61 280 805 606 फॉर यूएसए कॉल +1 2139 924 242 और +1 1712 432 5857 फॉर यूके कॉल +44 3300 102 455 फॉर कैनेडा कॉल +1 8 6 7 6 7 5 0 2 6 4 इस प्रोग्राम नू स्पॉन्सर करने लिए संपर्क करो accounts@harmanradio.com जा विजिट करो साड़ी वेबसाइट harmanradio.com
दिल नाल दिल मिले ताइयो गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्ला विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दीआं खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते धरना कीती बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਇਕ ਵਾਰੀ ਫੇਰ ਸਵਾਗਤ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ ਜੀ ਆਇਆਂ ਨੂੰ ਦਿਨ ਐਤਵਾਰ ਹੈ 23 ਅਪ੍ਰੈਲ 2017 ਤੇ ਮਿੰਟੂ ਬਰਾੜ ਜੀ ਵੀ ਸ਼ਾਮਲ ਹੋ ਚੁੱਕੇ ਨੇ ਐਡਲੇਡ ਤੋਂ ਮਿੰਟੂ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਜੀ ਦਿਨ ਵਧੀਆ ਚੜਿਆ ਹੋਣਾ
ਜੀ ਬਿਲਕੁਲ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਤਾਂ ਫਿਲਹਾਲ ਵਧੀਆ ਤੇ ਤੁਸੀਂ ਦੱਸੋ ਕਿ ਐਡਲੇਡ ਦਾ ਕੀ ਹਾਲ ਹੈ ਕਿਉਂਕਿ ਇੱਦਾਂ ਹੁੰਦੀ ਹੈ ਕਿ ਜਦੋਂ ਵਿਆਹ ਖਤਮ ਹੁੰਦਾ ਪ੍ਰਾਹੁਣੇ ਚਲੇ ਜਾਂਦੇ ਨੇ ਫਿਰ ਬੜਾ ਸੁੰਨਾ ਸੁੰਨਾ ਜਿਹਾ ਲੱਗ ਰਿਹਾ ਤੇ ਕਿਹੋ ਜਿਹਾ ਮਾਹੌਲ ਐਡਲੇਡ ਦੇ ਵਿਚ
ਬਿਲਕੁਲ ਬਿਲਕੁਲ ਹੀ ਸੁੰਨਾ ਸੁੰਨਾ ਲੱਗ ਰਿਹਾ ਜੀ ਤੇ ਸਾਰਿਆਂ ਦੀ ਕੋਸ਼ਿਸ਼ ਹੈ ਵੀ ਕੁਛ ਨਾ ਕੁਛ ਕਿਵੇਂ ਨਾ ਕਿਵੇਂ ਆਪਦੇ ਆਪ ਨੂੰ ਬਿਜੀ ਰੱਖਿਆ ਜਾਵੇ ਰੁਝੇਵੇਂ ਚ ਰੱਖਿਆ ਜਾਵੇ ਉਪਰੋਂ ਇਹ ਥੋੜੀਆਂ ਜਿਹੀਆਂ ਛੁੱਟੀਆਂ ਆਈਆਂ ਤੇ ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਰੁਟੀਨ ਆ ਹਜੇ ਆਪਦੀ ਲੀਹੋਂ ਲਈ ਹੋਈ ਆ ਤੇ ਟਾਈਮ ਲੱਗਣਾ ਜੀ ਕਿਸੇ ਵੀ ਚੀਜ਼ ਦੇ ਉੱਤੇ ਫਿਲ ਅਪ ਹੋਣ ਦੇ ਉੱਤੇ ਟਾਈਮ ਲੱਗਦੇ ਆ
ਜੀ ਜੀ ਟਾਈਮ ਲੱਗੇਗਾ ਪਰ ਓਵਰਆਲ ਬਹੁਤ ਹੀ ਵਧੀਆ ਐਡਲੇਡ ਦੇ ਵਾਸਤੇ ਫੀਡਬੈਕ ਹੈ ਵਧਾਈ ਦੇ ਪਾਤਰ ਨੇ ਤੇ ਇਧਰ ਜਗਤਾਰ ਗਿੱਲ ਭਾਜੀ ਸਾਡੇ ਆ ਗਏ ਨੇ ਜੀ ਹਾਂਗਕਾਂਗ ਤੋਂ ਉਨ੍ਹਾਂ ਨੇ ਫੋਟੋ ਭੇਜੀ ਹੈ ਕਹਿੰਦੇ ਜ਼ਿੰਦਗੀ ਚ ਕਾਮਯਾਬ ਲੋਕ ਵੀ ਗਲਤੀਆਂ ਕਰਦੇ ਨੇ ਪਰ ਫਰਕ ਸਿਰਫ ਇਹ ਹੈ ਕਿ ਉਹ ਖੁਸ਼ੀ ਨਾਲ ਗਲਤੀ ਮੰਨਦੇ ਨੇ ਉਸ ਗਲਤੀ ਤੋਂ ਵੀ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਸ਼ੁਭ ਸਵੇਰ ਬਹੁਤ ਵਧੀਆ ਵਿਚਾਰ ਉਨ੍ਹਾਂ ਨੇ ਦਿੱਤਾ ਜੀ ਬਹੁਤ ਵਧੀਆ ਵਿਚਾਰ ਦਿੱਤਾ ਤੇ ਇਕ ਮਿੰਟੂ ਜੀ ਮੈਂ ਸਵੇਰੇ ਕਹਾਣੀ ਸ਼ੇਅਰ ਕੀਤੀ ਸੀ ਕੁਛ ਸਰੋਤੇ ਨਾ ਮਿਸ ਕਰ ਗਏ ਕਿਉਂਕਿ ਮੇਰਾ ਇਕ ਲਿੰਕ ਨਹੀਂ ਸੀ ਲੱਗਿਆ ਹੋਇਆ ਤੇ ਮੈਂ ਦੁਬਾਰਾ ਇਜਾਜ਼ਤ ਹੋਵੇ ਤਾਂ ਸ਼ੇਖ ਸਾਧੀ ਦੀ ਕਹਾਣੀ ਦੁਬਾਰਾ ਸ਼ੇਅਰ ਕਰ
ਜੀ ਜੀ ਬਿਲਕੁਲ ਬਿਲਕੁਲ
ਕਿਉਂਕਿ ਹਾਂਜੀ ਕਿਉਂਕਿ ਏਦਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਬਹੁਤ ਮਤਲਬ ਵਧੀਆ ਨੇ ਇਹਨਾਂ ਚੋਂ ਆਪਾਂ ਸਿੱਖਦੇ ਆਂ ਬਾਰ ਬਾਰ ਵੀ ਜੇ ਪੜ੍ਹੀਏ ਤਾਂ ਕੋਈ ਹਰਜ ਨਹੀਂ ਹੈਗਾ ਕਹਾਣੀ ਇਸ ਤਰ੍ਹਾਂ ਹੈ ਕਿ ਹਾਰੂਨ ਰਸ਼ੀਦ ਦੇ ਪੁੱਤਰਾਂ ਦੇ ਵਿਚੋਂ ਇਕ ਗੁੱਸੇ ਦੇ ਵਿਚ ਆ ਕੇ ਆਪਣੇ ਪਿਓ ਪਾਸ ਜਾਂਦਾ ਤੇ ਉਹ ਕਹਿੰਦਾ ਹੈ ਕਿ ਸ਼ਿਕਾਇਤ ਕੀਤੀ ਕਿ ਫਲਾਣੇ ਸਿਪਾਹੀ ਦੇ ਮੁੰਡੇ ਨੇ ਮੈਨੂੰ ਮਾਂ ਦੀ ਗਾਲ ਕੱਢੀ ਆ ਤੇ ਹਾਰੂ ਨੇ ਆਪਣੇ ਸਲਾਹਕਾਰਾਂ ਤੋਂ ਪੁੱਛਿਆ ਕਿ ਕੀ ਸਜ਼ਾ ਦਿੱਤੀ ਜਾਵੇ ਇਕ ਨੇ ਕਿਹਾ ਕਤਲ ਕਰ ਦਿੱਤਾ ਜਾਵੇ ਦੂਜੇ ਨੇ ਜੀਵ ਵੱਢਣ ਦੀ ਸਲਾਹ ਦਿੱਤੀ ਤੇ ਤੀਜੇ ਨੇ ਜੁਰਮਾਨਾ ਕਰਕੇ ਸ਼ਹਿਰੋਂ ਕੱਢ ਦੇਣ ਦੀ ਸਲਾਹ ਦਿੱਤੀ ਇਹ ਸੁਣ ਕੇ ਹਾਰੂ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰਾ ਤੇਰੀ ਦਇਆ ਤਾਂ ਇਸ ਗੱਲ ਦੇ ਵਿਚ ਹੈ ਕਿ ਤੂੰ ਉਸ ਨੂੰ ਮਾਫ਼ ਕਰ ਦੇਵੇਂ ਜੇ ਮਾਫ਼ ਕਰਨਾ ਨਹੀਂ ਚਾਹੁੰਦਾ ਤਾਂ ਤੂੰ ਵੀ ਉਸ ਨੂੰ ਮਾਂ ਦੀ ਗਾਲ ਕੱਢ ਦੇ ਪਰ ਸ਼ਰਤ ਇਹ ਹੈ ਕਿ ਹੱਦੋਂ ਨਾ ਟੱਪੀ ਨਹੀਂ ਤਾਂ ਗੁਨਾਹ ਤੇਰੇ ਵੱਲੋਂ ਹੋਵੇਗਾ ਤੇ ਦਾਵਾ ਵੈਰੀ ਵੱਲੋਂ ਬਹੁਤ ਵਧੀਆ ਸਲਾਹ ਦਿੱਤੀ ਹਨ ਆਪਣੇ ਪਿਓ ਨੇ ਮਤਲਬ ਕੋਈ ਰਾਜਾ ਆ ਫੇ ਇਸੇ ਕਰਕੇ ਤਾਂ ਰਾਜਾ ਹੈ ਕਿ ਆਪਣੇ ਪੁੱਤਰ ਨੂੰ ਸਲਾਹ ਦਿੱਤੀ ਵੀ ਜਦੋਂ ਫੇ ਜੇ ਹੱਦੋਂ ਟੱਪ ਗਿਆ ਤਾਂ ਦਾਵਾ ਦੂਜੇ ਪਾਸੇ ਹੋਣਾ ਆ ਵੈਰੀ ਵੱਲੋਂ ਤਾਂ ਹੁਣ ਇਹਦਾ ਜਿਹੜਾ ਤੱਤ ਕੱਢਿਆ ਸ਼ੇਖ ਸਾਧੀ ਹੁਣਾਂ ਨੇ ਤੱਤ ਵੀ ਕੱਢਿਆ ਇਸ ਮਿੰਨੀ ਕਹਾਣੀ ਦਾ ਕਿ ਕਹਿੰਦੇ ਕਿ ਸਿਆਣਿਆਂ ਸਾਹਮਣੇ ਮਸਤ ਹਾਥੀ ਨਾਲ ਲੜਾਈ ਭਾਲਣ ਵਾਲਾ ਮਰਦ ਨਹੀਂ ਹੁੰਦਾ ਸਗੋਂ ਮਰਦ ਉਹ ਹੈ ਜੋ ਕ੍ਰੋਧ ਆਉਣ ਤੇ ਚੁੱਪ ਵੱਟ ਲਵੇ ਤੇ ਝੂਠ ਨਾ ਬੋਲੇ ਮਿੰਟੂ ਜੀ ਕਿਆ ਬਾਤ ਹੈ ਦਿਲ ਨੂੰ ਟੁੰਬਦੀ ਹੈ ਜੀ
ਪਰ ਚੁੱਪ ਕਾਫੀ ਔਖੀ ਹੈ ਕਾਫੀ ਔਖੀ ਹੈ
ਬਟਣੀ ਇਹੀ ਤਾਂ ਗੱਲ ਹੈ ਨਾ ਹੁਣ ਉਧਰ ਦੇਖੋ ਗੁਰਬਾਣੀ ਦੇ ਵਿਚ ਵੀ ਬਾਬਾ ਫਰੀਦ ਜੀ ਨੇ ਬਹੁਤ ਹੀ ਇਕ ਸੁੰਦਰ ਵਿਚਾਰ ਦਿੱਤਾ 1381 ਪੰਨੇ ਤੇ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਵੇ ਸੋ ਸਾਨੂੰ ਤਾਂ ਬਾਰ ਬਾਰ ਸਮਝਾਈ ਜਾਂਦੇ ਨੇ ਬਾਰ ਬਾਰ ਸਮਝਾਵਣਾ ਕਰਦੇ ਨੇ ਪਰ ਇਹ ਜਿਹੜੀ ਅਵਸਥਾ ਹੈ ਨਾ ਬੜੀ ਉੱਚੀ ਅਵਸਥਾ ਆ ਇਹ ਤੱਤ ਕੱਢੇ ਹੋਏ ਨੇ ਸਾਡੇ ਪੀਰ ਪੈਗੰਬਰਾਂ ਨੇ ਸੋ ਅਸੀਂ ਕੁਛ ਨਾ ਕੁਛ ਜੇ 100% ਨਹੀਂ ਤਾਂ ਜੇ ਆਪਾਂ 50% ਵੀ ਲਾ ਲਈਏ ਨਾ ਆਪਾਂ ਉਨ੍ਹਾਂ ਦੀ ਗੱਲ ਮੰਨ ਲਈਏ ਤਾਂ ਆਪਾਂ ਬਹੁਤ ਸੁਖੀ ਹੋ ਸਕਦੇ ਆ ਜੀ ਤੇ ਅਸਲ ਦੇ ਵਿਚ
ਬਿਲਕੁਲ ਸਹੀ ਕਿਹਾ ਤੁਸੀਂ
ਹਾਂਜੀ ਅਸਲ ਦੇ ਵਿਚ ਸਾਡੀ ਜਿਹੜੀ ਰਿਸਪਾਂਸ ਹੁੰਦੀ ਹੈ ਨਾ ਰਿਸਪਾਂਸ ਹੁੰਦੀ ਹੈ ਸਾਡੀ ਬੁੱਧੀ ਦੇ ਵਿਚ ਜੋ ਡਾਟਾ ਭਰਿਆ ਹੁੰਦਾ ਉਸ ਨੂੰ ਅਸੀਂ ਅਨੈਲਿਸਿਸ ਕਰਕੇ ਰਿਸਪਾਂਸ ਦਿੰਨੇ ਆ ਸੋ ਜਿਹੜੀਆਂ ਕਿਤਾਬਾਂ ਪੜ੍ਹਨੀਆਂ ਗੁਰੂਆਂ ਪੀਰਾਂ ਦੀਆਂ ਸੁਣਨੀਆਂ ਉਸ ਅਸੀਂ ਕੀ ਆ ਅਸੀਂ ਆਪਣੇ ਡਾਟਾ ਭਰ ਰਹੇ ਹੁੰਦੇ ਅੰਦਰ ਕਿ ਜਦੋਂ ਕਿਤੇ ਮਾੜਾ ਟਾਈਮ ਆਵੇ ਜਾਂ ਕੋਈ ਇੱਕ ਸਿਚੁਏਸ਼ਨ ਆਵੇ ਤਾਂ ਅਸੀਂ ਉਹ ਡਾਟਾ ਕੱਢ ਕੇ ਦੇਖ ਲਈਏ ਵੀ ਕੀ ਰਿਸਪਾਂਸ ਦੇਣੀ ਚਾਹੀਦੀ ਹੈ ਸਾਨੂੰ ਇਹ ਅਸਲ ਦੇ ਵਿਚ ਤੱਤ ਹੁੰਦੇ ਨੇ ਸੋ ਮਿੰਟੂ ਜੀ
ਬਿਲਕੁਲ
ਹਾਂ ਬਹੁਤ ਵਧੀਆ ਵਿਚਾਰ ਸੀ ਜੀ
ਬਿਲਕੁਲ ਤਾਂ ਹੀ ਤਾਂ ਰੌਲਾ ਪਾਉਣੇ ਆ ਰੋਜ਼ ਵੀ ਚੰਗੇ ਵਿਚਾਰ ਪੜੋ ਤੇ ਚੰਗੇ ਸੁਣੋ ਤੇ ਉਹਨੂੰ ਆਪਦੇ ਆਪ ਨੂੰ ਉਹਨਾਂ ਮੁਤਾਬਕ ਢਾਲੋ ਨਹੀਂ ਵੀ ਢਾਲੋਗੇ ਤਾਂ ਕਿਸੇ ਐਂਗਲ ਤੇ ਜਾ ਕੇ ਉਹ ਜ਼ਰੂਰ ਤੁਹਾਡਾ ਕੰਮ ਦੇਣਗੇ ਸੋ ਇਹੀ ਰੌਲਾ ਹੁੰਦਾ ਇਹੀ ਰੋਜ਼ ਕਿਤਾਬਾਂ ਨਾਲ ਜੁੜਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਹੀ ਕਰਦੇ ਹਾਂ
ਜੀ ਮਿੰਟੂ ਜੀ ਕਿਤਾਬਾਂ ਦੇ ਬਾਰੇ ਆਪਾਂ ਗੱਲ ਕਰੀਏ ਤੁਸੀਂ ਛੇੜ ਹੀ ਦਿੱਤਾ ਕਿ ਸਿੱਖ ਖੇਡਾਂ ਦੇ ਵਿਚ ਬਹੁਤ ਵੱਡਾ ਸਟਾਲ ਕਿਤਾਬਾਂ ਦਾ ਲੱਗਿਆ ਹੋਇਆ ਸੀ ਤੇ ਕੁਛ ਤੁਸੀਂ ਓਹਦੀ ਰਿਪੋਰਟ ਦਊਂਗੇ ਕਿ ਲੋਕਾਂ ਨੇ ਕਿੰਨੀਆਂ ਕੁ ਕਿਤਾਬਾਂ ਖਰੀਦੀਆਂ, ਕੀ ਰੁਝਾਨ ਰਿਹਾ ਤੇ ਕਿੰਨਾ ਕੁ ਉਤਸ਼ਾਹ ਸੀਗਾ ਕਿਤਾਬਾਂ ਦੇ ਪ੍ਰਤੀ। ਇਨ ਦਾ ਐਂਡ ਤਾਂ ਜਿਹੜੀ ਕਿਤਾਬ ਉਥੋਂ ਗਈ ਆ ਉਹਦਾ ਹੀ ਕਾਊਂਟ ਕੀਤਾ ਜਾ ਸਕਦਾ ਨਾ। ਹੁਣ ਮੇਰੇ ਯਾਰ ਕੇ ਜਾ ਕੇ ਉੱਥੇ ਗੇੜਾ ਕੱਢ ਕੇ ਆਏ, ਕੋਈ ਉਤਸ਼ਾਹ ਨੀ ਹੈਗਾ ਕਿਤਾਬ ਨੀ ਲਈ ਕੋਈ।
ਜੀ 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 ਦੇਖੋ ਕਿਤਾਬਾਂ ਦਾ ਪਹਿਲੀ ਵਾਰ ਉਪਰਾਲਾ ਕੀਤਾ ਗਿਆ ਸੀ ਆਸਟ੍ਰੇਲੀਆ ਦੇ ਵਿਚ ਤੇ ਕਾਫੀ ਔਖਾ ਸੀ ਜਿਹੜਾ ਸ਼ੁਰੂਆਤੀ ਦੌਰ ਹਮੇਸ਼ਾ ਹੀ ਔਖੀ ਹੁੰਦੀ ਆ। ਤੁਹਾਨੂੰ ਸ਼ਿਪਮੈਂਟ ਮੰਗਾਉਣਾ, 2-3 ਮਹੀਨੇ ਪਹਿਲਾਂ ਪਲਾਨ ਕਰਨਾ ਕਿਸੇ ਵੀ ਗੱਲ ਦਾ, ਕਿਉਂਕਿ ਜਿਵੇਂ ਜਿਵੇਂ ਕੋਈ ਇਵੈਂਟ ਨੇੜੇ ਆ ਜਾਂਦਾ ਜਾਂ ਕੋਈ ਵੀ ਕੰਮ ਨੇੜੇ ਆ ਜਾਂਦਾ ਉਵੇਂ ਤਾਂ ਤੁਹਾਨੂੰ ਕਈ ਚੀਜ਼ਾਂ ਦਾ ਹੋਰ ਅਹਿਸਾਸ ਹੋ ਜਾਂਦਾ, ਪਰ ਜਦੋਂ ਤੁਸੀਂ ਸਿਰਫ ਕੱਲਾ ਹਵਾ ਚ ਕੋਈ ਫਰਫ ਉਲੀਕਦੇ ਹੋ ਉਦੋਂ ਤੁਹਾਨੂੰ ਕਾਫੀ ਔਖੇ ਹੁੰਦੇ ਆ ਉਹ ਹੈਂਡਲ ਕਰਨੇ। ਤਾਂ 3-4 ਮਹੀਨੇ ਪਹਿਲਾਂ ਜਿਹੜਾ ਚੱਲਿਆ ਸੀ ਪ੍ਰੋਸੈਸ ਹੌਲੀ ਹੌਲੀ, ਕਿਵੇਂ ਨਾ ਕਿਵੇਂ ਉਹ ਕਿਤਾਬਾਂ ਸ਼ਿਪਮੈਂਟ ਹੋਈਆਂ, ਬਹੁਤ ਸਾਰੇ ਪੜਾਵਾਂ ਬਿਜਲੀ ਲੰਘੀਆਂ, ਬਹੁਤ ਸਾਰਾ ਖਰਚਾ ਹੋਇਆ ਤੇ ਸਾਨੂੰ ਇਹ ਲੱਗਿਆ ਵੀ ਇੰਨਾ ਪੈਸਾ ਲਾ ਕੇ ਤੇ ਵੀ ਹੁਣ ਕੀ ਕੀਤਾ ਜਾਵੇ, ਇੰਨੇ ਪੈਸੇ ਦਾ ਰਿਟਰਨ ਵੀ ਦਿਖਾਈ ਨੀ ਦੇ ਰਹੀ ਸੀ ਵੀ, ਕਿਉਂਕਿ ਜਦੋਂ ਤੁਹਾਨੂੰ ਪਤਾ ਹੀ ਨੀ ਹੈ ਵੀ ਕੀ ਬਣਨਾ। ਤਾਂ ਪਰ ਕੁੱਲ ਮਿਲਾ ਕੇ ਇਹ ਖੁਸ਼ੀ ਹੋਈ ਵੀ ਜਿੰਨੇ ਪੈਸੇ ਲੱਗੇ ਸੀ ਤਕਰੀਬਨ ਓਨੇ ਕੁ ਪੈਸੇ ਵਾਪਸ ਆ ਗਏ ਆ, ਵੀ ਸਾਨੂੰ ਲੋਸ ਨੀ ਲੱਗਿਆ। 3 ਦਿਨਾਂ ਦੀ ਜਿਹੜੀ ਮਿਹਨਤ ਆ ਜਿਹੜੀ ਮੁੰਡਿਆਂ ਨੇ ਕੀਤੀ, ਚਾਹੇ ਕਰਨ ਨੇ, ਚਾਹੇ ਜਗਦੀਪ ਹੋਰਾਂ ਨੇ, ਚਾਹੇ ਹਰਪ੍ਰੀਤ ਹੋਰਾਂ ਨੇ, 3 ਦਿਨ ਰਾਜਵਿੰਦਰ ਹੋਰਾਂ ਨੇ ਇੱਥੇ ਪੂਰੀ ਆਪਦੀ ਜਾਨ ਲੜਾਈ 3 ਦਿਨ ਮੇਲਾ ਛੱਡ ਕੇ, ਉਹ ਇੱਕ ਵੱਖਰਾ ਚੀਜ਼ ਆ। ਪਰ ਜਿਹੜੀ ਚੀਜ਼ ਹੈਗੀ ਜੇ ਕਮਰਸ਼ੀਅਲ ਐਂਗਲ ਤੋਂ ਦੇਖੀਏ ਤਾਂ ਅਸੀਂ ਕੱਲ ਹੀ ਕਰ ਰਹੇ ਸੀਗੇ ਹਿਸਾਬ ਕਿਤਾਬ ਤੇ, ਅੱਜ ਹਜੇ ਹੋਰ ਬਾਕੀ ਗਿਣਤੀ ਹੋਣੀ ਆ। ਤਾਂ ਉਹ ਸ਼ੇਸ਼ ਕਿਤਾਬਾਂ ਬਚਣ ਵਾਲੀ ਗੱਲ ਹੀ ਹੋਈ ਆ, ਜਿਹੜੀਆਂ ਵੀ ਕਿਤਾਬਾਂ ਹੀ ਬਚੀਆਂ ਥੋੜੀਆਂ ਬਹੁਤ ਤੇ, ਪਰ ਖਰਚਾ ਆਪਦਾ ਉਹਨੇ ਆਪਦਾ ਚੱਕ ਲਿਆ ਜਿੰਨਾ ਕੁ ਖਰਚਾ
ਹੋਇਆ। ਤੁਹਾਡਾ ਤਾਂ ਉਹ ਹਾਲ ਹੋਇਆ ਜਿੱਦਾਂ ਇੱਕ ਦਿਨ ਸਾਡੇ ਸਰੋਤਿਆਂ ਨੇ ਨੀ ਸੀ ਕਿਹਾ ਵੀ, ਮੈਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਸਾਰਾ ਦਿਨ ਟਰੱਕ ਚਲਾਉਂਦੇ ਹੋ, ਅਖੀਰ ਨੂੰ ਬਚਦਾ ਕੀ ਐਂਡ ਆਫ ਦਾ ਡੇ? ਤੇ ਉਹ ਕਹਿੰਦੇ ਐਂਡ ਆਫ ਦਾ ਡੇ ਤਾਂ ਵੀ ਡਰਾਈਵਰ ਹੀ ਬਚਦਾ, ਬੰਦਾ ਹੀ ਬਚਦਾ, ਹੋਰ ਤਾਂ ਕੁਛ ਨੀ ਬਚ। ਸੋ ਤੁਹਾਨੂੰ ਵੀ ਕਹਿ ਲਓ ਕਿਤਾਬਾਂ ਹੀ ਬਚੀਆਂ ਐਂਡ ਆਫ ਦਾ ਡੇ, ਹੈ ਨਾ?
ਜੀ ਜੀ, ਐਂਡ ਆਫ ਦਾ ਡੇ ਕਿਤਾਬਾਂ ਬਚੀਆਂ, ਪਰ ਕਿਤਾਬਾਂ ਦੇ ਵਿਚ ਥੋੜਾ ਜਿਹਾ ਨਾ ਸ਼ੁਰੂਆਤੀ ਹੋਣ ਕਰਕੇ ਸਾਨੂੰ ਪਤਾ ਨੀ ਸੀ ਕਈ ਗੱਲਾਂ ਦਾ, ਮਾਰਕੀਟ ਦਾ ਨੀ ਪਤਾ ਹੁੰਦਾ ਕਿਸ ਚੀਜ਼ ਦਾ, ਇਸ ਕਰਕੇ ਨਾ ਉਹ ਤੁਸੀਂ ਜਿਹੜੀਆਂ ਕਿਤਾਬਾਂ ਉੱਥੋਂ ਉਹਨਾਂ ਨੇ ਭੇਜੀਆਂ ਉਹਨਾਂ ਦੇ ਹਿਸਾਬ ਨਾਲ ਹੀ ਸਾਨੂੰ ਸਾਰਾ ਸੈਟਅਪ ਕਰਨਾ ਪਿਆ। ਪਰ ਹੁਣ ਪੋਜੀਸ਼ਨ ਇਹ ਹੈ ਵੀ ਸਾਨੂੰ ਪਤਾ ਲੱਗ ਗਿਆ ਵੀ ਕਿਹੜੀਆਂ ਕਿਤਾਬਾਂ ਲੋਕ ਪਸੰਦ ਕਰਦੇ ਆ, ਕਿਹੜੀਆਂ ਮੰਗਾਉਣੀਆਂ ਚਾਹੀਦੀਆਂ। ਤਾਂ ਉਹਨਾਂ ਨਾਲ ਕੀ ਆ ਵੀ ਚਾਹੇ ਕੁਛ ਬਣੇ ਨਾ ਬਚੇ ਨਾ ਵੱਖਰੀ ਗੱਲ ਆ, ਪਰ ਕਿਤਾਬਾਂ ਤਾਂ ਜਦੋਂ ਇੱਕ ਵਾਰੀ ਮਾਰਕੀਟ ਦੇ ਵਿੱਚ ਕੋਈ ਚੀਜ਼ ਆ ਗਈ ਉਹਨੇ ਘੁੰਮਦੇ ਰਹਿਣਾ। ਹੁਣ ਜੇ ਮੰਨ ਲਓ ਵੀ 4000 ਕਿਤਾਬ ਆਸਟ੍ਰੇਲੀਆ ਦੇ ਵਿੱਚ ਆ ਗਈ ਆ, 4000 ਕਿਤਾਬ ਮੈਨੂੰ ਗਰੰਟੀ ਹੈ ਵੀ 1-2-5-10 ਸਾਲ ਵੀ ਇੱਥੇ ਆਸਟ੍ਰੇਲੀਆ ਦੀ ਫਿਜ਼ਾ ਚ ਘੁੰਮਦੀ ਰਹੂਗੀ, ਇੱਕ ਤੋਂ ਦੂਜੇ ਕੋਲ, ਦੂਜੇ ਤੋਂ ਤੀਜੇ ਕੋਲ। ਕਈ ਵਾਰੀ ਏਦਾਂ ਘਰਾਂ ਚ ਜਾਂਦੇ ਹਾਂ ਅਸੀਂ ਇੱਕ ਦੂਜੇ ਨੂੰ ਦੇਖਦੇ ਹਾਂ ਵੀ ਕਿਹੜੀ ਕਿਤਾਬ ਵਧੀਆ, ਉਹ ਕਿਤਾਬ ਫਿਰ ਉਹ ਗਾਂ ਦਿੱਤੀ ਜਾਂਦੀ ਆ। ਤਾਂ ਇਹ ਉਹ ਇੱਕ ਵਾਰੀ ਆਈ ਕਿਤੇ ਨਾ ਕਿਤੇ ਤਾਂ ਲੋਕਾਂ ਦੀ ਨਿਗਾਹ ਚ ਚੜੂਗੀ ਨਾ। ਸੋ ਇਸ ਕਰਕੇ ਬੜੀ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਵੀ 4000 ਕਿਤਾਬ ਅਸੀਂ ਇੱਥੇ ਹਵਾ ਦੇ ਵਿੱਚ ਛੱਡ ਚੁੱਕੇ ਹਾਂ ਤੇ ਉਹ ਆਪਦੇ ਜਿਹੜੇ ਮਿਸ਼ਨ ਤੇ ਨਿਕਲ ਚੁੱਕੀਆਂ ਉਹ ਕਿਤਾਬਾਂ ਤਕਰੀਬਨ ਆਪੋ ਆਪਣੇ ਮਿਸ਼ਨ ਦੇ ਉੱਤੇ।
ਬਿਲਕੁਲ ਬਿਲਕੁਲ। ਔਰ ਦੇਖੋ ਮਟੀਰੀਅਲ ਆ ਰਿਹਾ, ਇੱਕ ਸਮਾਂ ਇਹ ਹੁੰਦਾ ਸੀ ਕਿ ਇੱਥੇ ਕੋਈ ਆਡੀਓ ਟੇਪ ਵੀ ਨਹੀਂ ਸੀ ਆਉਂਦੀ ਹੁੰਦੀ ਆਸਟ੍ਰੇਲੀਆ ਦੇ ਵਿੱਚ, ਬੜਾ ਟਾਈਮ ਲੱਗਦਾ ਹੁੰਦਾ ਸੀ ਕਿਉਂਕਿ 6-7 ਸਾਲ ਬਾਅਦ ਜਾਂਦੇ ਹੁੰਦੇ ਸੀ। ਇਹ ਮੈਂ 70s 80s ਦੀ ਗੱਲ ਕਰ ਰਿਹਾ ਤੇ ਜ਼ਿਆਦਾ 90s ਜਾਣਾ ਸ਼ੁਰੂ ਕੀਤਾ ਜਦੋਂ ਫਿਰ ਉਥੋਂ ਟੇਪਾਂ ਆਉਣ ਲੱਗੀਆਂ। ਕਿਤਾਬਾਂ ਤਾਂ ਬਹੁਤ ਦੇਰ ਦੀ ਗੱਲ ਹੈ, ਸੋ ਕਿਤਾਬਾਂ ਦੀ ਹਜੇ ਵੀ ਘਾਟ ਹੈ। ਖੈਰ ਇਹ ਤੁਸੀਂ ਪਿਰਤ ਪਾਈ ਆ, ਬੜਾ ਵਧੀਆ। ਤੇ ਇਹ ਜਿਹੜੀਆਂ ਕਿਤਾਬਾਂ ਬਚੀਆਂ ਫਿਰ ਤੁਸੀਂ ਗ੍ਰਿਫਤ ਵੀ ਲੈ ਕੇ ਜਾ ਰਹੇ ਹੋ? ਕਿਉਂਕਿ 1-2 ਸਵਾਲ ਵੀ ਆਏ ਸੀ ਕਿ ਉਹ ਮਿਸ ਕਰ ਗਏ, ਕਈ ਨਹੀਂ ਆ ਸਕੇ, ਗ੍ਰਿਫਤ ਜਾਣਗੇ ਉਹ। ਸੋ ਉਹਦੇ ਬਾਰੇ ਕੀ ਪਲਾਨ ਹੈ ਤੁਹਾਡਾ?
ਬਿਲਕੁਲ ਜੀ, ਪਲਾਨ ਤਾਂ ਫਿਲਹਾਲ ਇਹੀ ਆ ਵੀ ਕਿਤਾਬਾਂ ਜਿੰਨੀਆਂ ਬਚੀਆਂ ਉਹਨਾਂ ਨੂੰ ਗ੍ਰਿਫਤ ਲੈ ਕੇ ਆਈਏ ਤੇ ਉਥੇ ਵੀ ਲੋਕਾਂ ਤੱਕ ਪਹੁੰਚਦੀਆਂ ਕਰੀਏ। ਤੇ ਪਰ ਥੋੜਾ ਜਿਹਾ ਸਾਡੀ ਕੋਸ਼ਿਸ਼ ਇਹ ਸੀ ਵੀ ਗ੍ਰਿਫਤ ਵੇਲੇ ਤੱਕ ਹੋਰ ਵੀ ਕਿਤਾਬਾਂ ਮੰਗਾ ਲਈਆਂ ਜਾਣ ਜਿਹੜੀਆਂ ਕਿ ਖਤਮ ਹੋ ਗਈਆਂ। ਬਹੁਤ ਸਾਰੀਆਂ ਇਹੋ ਜਿਹੀਆਂ ਕਿਤਾਬਾਂ ਸਨ ਜਿਨ੍ਹਾਂ ਨੂੰ ਲੋਕ ਮਿੰਟੋ ਮਿੰਟੀ ਆ ਕੇ ਲੈ ਗਏ ਆ, ਪਹਿਲੇ ਦਿਨ ਹੀ ਲੈ ਗਏ ਤੇ ਉਹ ਕਿਤਾਬਾਂ ਦੀ ਹਜੇ ਵੀ ਹੋਰ ਡਿਮਾਂਡ ਆ। ਤਾਂ ਉਹ ਕਿਤਾਬਾਂ ਅਸੀਂ ਹਲੇ ਹੋਰ ਕੋਸ਼ਿਸ਼ ਦੇ ਵਿੱਚ ਆ ਵੀ ਮੰਗਾਈਏ, ਪਰ ਥੋੜਾ ਟਾਈਮ ਰਹਿਣ ਕਰਕੇ ਸ਼ਿਪਮੈਂਟ ਉਮੀਦ ਨੀ ਵੀ ਹੁਣ ਪਹੁੰਚੇਗੀ ਤੇ, ਪਰ ਕੋਸ਼ਿਸ਼ ਕਰਾਂਗੇ ਜੀ ਕਿਵੇਂ ਨਾ ਕਿਵੇਂ ਕੋਈ ਕੋਰੀਅਰ ਮੰਗਾਈਏ ਤਾਂ ਕਿ ਉੱਥੇ ਕਿਤਾਬਾਂ ਹੋਰ ਵੀ ਕਿਤਾਬਾਂ ਹੋਣ ਗ੍ਰਿਫਤ। ਤੇ ਨਹੀਂ ਤਾਂ ਇੱਕ ਅਗਲਾ ਰੁਟੀਨ ਸਾਡੀ ਕੋਸ਼ਿਸ਼ ਆ ਵੀ ਹਰ ਸਿੱਖ ਖੇਡਾਂ ਤੇ ਹਰ ਜਿਹੜੀਆਂ ਗ੍ਰਿਫਤ ਗੇਮਾਂ ਦੇ ਉੱਤੇ ਅਸੀਂ ਕਿਤਾਬਾਂ ਦੀ ਸਟਾਲ ਜ਼ਰੂਰ ਕਿਵੇਂ ਨਾ ਕਿਵੇਂ ਔਖੇ ਸੌਖੇ ਹੋ ਕੇ ਲਾਈਏ ਤੇ ਲੋਕਾਂ ਤੱਕ ਕਿਤਾਬਾਂ ਜ਼ਰੂਰ ਪਹੁੰਚਾਈਏ।
ਜੀ, ਸੋ ਇਸ ਤੋਂ ਬਾਅਦ ਇੱਕ ਅਨਾਉਂਸਮੈਂਟ ਆਪਾਂ ਕੀਤੀ ਸੀ ਕੱਲ ਹਾਕੀ ਦੇ ਮੈਚ ਦੀ, ਪਹਿਲੀ ਵਾਰੀ ਵਿਕਟੋਰੀਅਨ ਮੇਨ ਹਾਕੀ ਲੀਗ ਦੇ ਵਿਚ ਸਾਡੀ ਟੀਮ ਖੇਡ ਰਹੀ ਹੈ, ਯੁਨਾਈਟਿਡ ਖਾਲਸਾ ਹਾਕੀ ਕਲੱਬ ਵਿਕਟੋਰੀਆ ਵੱਲੋਂ। ਇੰਦਰਜੀਤ ਸਿੰਘ ਸੰਧੂ ਹੁਣਾਂ ਦੀ ਇੰਟਰਵਿਊ ਵੀ ਤੁਸੀਂ ਸੁਣੀ ਸੀ ਪ੍ਰੋਗਰਾਮ ਤੋਂ ਬਾਅਦ ਕੱਲ ਦੇ ਦਿਨ, ਔਰ ਗੁੱਡ ਨਿਊਜ਼ ਇਹ ਹੈ ਕਿ ਉਨ੍ਹਾਂ ਨੇ ਜੀ ਪਹਿਲਾ ਮੈਚ ਆਪਣਾ ਵਿੰਟਰ ਸੀਜ਼ਨ ਦਾ ਜਿੱਤ ਲਿਆ 2-0 ਦੇ ਨਾਲ ਤੇ ਉਨ੍ਹਾਂ ਨੂੰ ਵਧਾਈ ਹੈ ਜੀ ਤੇ ਉਮੀਦ ਰੱਖਦੇ ਹਾਂ ਕਿ ਜਿਹੜਾ ਇਹ ਕੰਪੀਟੀਸ਼ਨ ਦਾ ਸਿਲਸਿਲਾ ਪੋਜ਼ਿਟਿਵ ਉਨ੍ਹਾਂ ਦੇ ਹੱਕ ਦੇ ਵਿਚ ਜਾਂਦਾ ਰਹੇਗਾ ਤੇ ਉਹ ਮਿਹਨਤ ਕਰਦੇ ਰਹਿਣਗੇ ਤੇ ਅਗਲਾ ਮੈਚ ਜਿਹੜਾ ਉਨ੍ਹਾਂ ਦਾ 29 ਤਰੀਕ ਨੂੰ ਹੋਣਾ ਜੀ ਸੋ ਅਗਲੇ ਸ਼ਨਿਚਰਵਾਰ ਨੂੰ 2 ਵਜੇ ਦੁਪਹਿਰ ਨੂੰ ਬ੍ਰਿਜ ਰੋਡ ਸਪੋਰਟਸ ਮੈਲਟਨ ਦੇ ਵਿਚ ਸੋ ਉਥੇ ਪਹੁੰਚ ਕੇ ਇਨ੍ਹਾਂ ਦੀ ਟੀਮ ਦੀ ਤੁਸੀਂ ਸਪੋਰਟ ਕਰ ਸਕਦੇ ਹੋ ਯੂਨਾਈਟਿਡ ਖਾਲਸਾ ਹਾਕੀ ਕਲੱਬ ਵਿਕਟੋਰੀਆ ਵੱਲੋਂ ਇਹ ਇਨ੍ਹਾਂ ਨੇ ਨਿਊਜ਼ ਭੇਜੀ ਸੀ ਜੀ ਤੇ ਇਧਰ ਮਹਿੰਦਰ ਸਿੰਘ ਹੰਸ ਬ੍ਰੈਮਟਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ ਤੁਹਾਨੂੰ ਵੀ ਮਿੰਟੋ ਜੀ ਤੇ ਕਹਿੰਦੇ ਸਵਾਗਤ ਹੈ ਸਾਰਿਆਂ ਦਾ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਆ ਗਏ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਵਿੰਦਰ ਰਵੀ ਮਲੇਸ਼ੀਆ ਵਾਲੇ ਵੀ ਸਤਿ ਸ੍ਰੀ ਅਕਾਲ ਮਿੰਟੂ ਜੀ ਤੁਹਾਨੂੰ ਵੀ ਬੁਲਾ ਰਹੇ ਨੇ ਤੇ ਮਨਰਾਜ ਜੋਸ਼ਨ ਐਡਲੇਡ ਤੋਂ ਇਕ ਹਸਬੈਂਡ ਵਾਈਫ ਦਾ ਚੁਟਕਲਾ ਭੇਜ ਰਹੇ ਨੇ ਥੋੜੀ ਦੇਰ ਬਾਅਦ ਸਾਂਝਾ ਕਰਾਂਗੇ ਅਮਰਜੀਤ ਸਿੰਘ ਮਰਿੰਡਾ ਮੋਟਰ ਵਾਲੇ ਸਾਡੇ ਸਤਿਕਾਰਯੋਗ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਦੋਵਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਰੂਹ ਖੁਸ਼ ਹੋ ਜਾਂਦੀ ਹੈ ਤੁਹਾਡੀ ਆਵਾਜ਼ ਸੁਣ ਕੇ ਬਹੁਤ ਬਹੁਤ ਧੰਨਵਾਦ ਬਰੀਫਲੀ ਇਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੀ ਬਿਲਕੁਲ ਛੋਟੇ ਟਾਈਮ ਦੇ ਨਾਲ ਮਾਫੀ ਚਾਹੁੰਦੇ ਹਾਂ ਲੰਬਾ ਸਮਾਂ ਨਹੀਂ ਗੁਜ਼ਾਰ ਸਕੇ ਜਗਤਾਰ ਗਿੱਲ ਹੁਣੀ ਪ੍ਰੋਗਰਾਮ ਚ ਆ ਚੁੱਕੇ ਨੇ ਸੁਖਜਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇਨ੍ਹਾਂ ਨੂੰ ਵੀ ਬਸ ਛੋਟਾ ਜਿਹਾ ਮੌਕਾ ਮਿਲਿਆ ਮਿਲਣ ਦਾ ਤੇ ਮੁਬਾਰਕਾਂ ਦੇ ਰਹੇ ਨੇ ਤੇ ਐਡਲੇਡ ਦੀ ਮਹਿਮਾਨ ਨਵਾਜ਼ੀ ਨੂੰ ਸਲੂਟ ਹੈ ਜੀ ਡਰਾਈਵ ਕਰਕੇ ਐਡਲੇਡ ਆਉਣਾ ਵਰਥ ਸੀ ਆਪ ਦੋਨਾਂ ਵੀਰਾਂ ਤੇ ਹੋਰ ਸੱਜਣਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਆਪਣੀ ਕਮਿਊਨਿਟੀ ਦਾ ਇਕ ਬਹੁਤ ਹੀ ਚੰਗਾ ਰੂਪ ਦੇਖ ਕੇ ਮਨ ਨੂੰ ਬੜੀ ਤਸੱਲੀ ਹੋਈ ਮਿੰਟੂ ਜੀ ਕੁੱਲ ਮਿਲਾ ਕੇ ਜਿੱਦਾਂ ਜਿਹੜਾ ਆਪਣਾ ਬਿਹੇਵੀਅਰ ਸੀ ਉੱਥੇ ਆਪਣੇ ਭਾਈਚਾਰੇ ਦਾ ਉਹ ਵੀ ਤਾਰੀਫ਼ ਕਰਨਾ ਬਣਦਾ ਹੈ ਉਹਦੀ ਵੀ ਤਾਰੀਫ਼ ਕਰਨੀ ਬਣਦੀ ਹੈ ਚਲੋ
ਬਿਲਕੁਲ ਕਰਨਾ ਬਣਦਾ ਜੀ ਕਈ ਚੀਜ਼ਾਂ ਇਹੋ ਜਿਹੀਆਂ ਆਈਆਂ ਜਾਂ ਕੋਈ ਇਹੋ ਜਿਹੀ ਫੀਡਬੈਕ ਦੇ ਕੇ ਗਏ ਕਈ ਸੱਜਣ ਮਿੱਤਰ ਵੀ ਉਹ ਹੈਰਾਨੀਜਨਕ ਸੀਗੀ ਗੱਲ ਤਾਂ ਉਹ ਫੀਡਬੈਕ ਦਾ ਤੇ ਇੱਕ ਨਾ ਮੇਰੇ ਕੋਲ ਇੱਕ ਲੇਡੀ ਆਈ ਅਚਾਨਕ ਹੀ ਤੇ ਉਹ ਆ ਕੇ ਮੈਨੂੰ ਕਹਿੰਦੇ ਵੀ ਭਾਜੀ ਤੁਸੀਂ ਤੁਹਾਨੂੰ ਮੈਂ 2 ਮਿੰਟ ਇੱਕ ਗੱਲ ਦੱਸਣੀ ਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਮੈਂ ਕਿਹਾ ਵੀ ਅਚਾਨਕ ਏਦਾਂ ਮੈਂ ਜਾ ਰਿਹਾ ਸੀ ਇੱਕ ਆਪਦੇ ਰੁਝੇਵੇ ਚ ਤਾਂ ਮੈਂ ਕਿਹਾ ਜੀ ਕੋਈ ਗੱਲ ਨੀ ਤੁਹਾਡੇ ਕੋਲ ਕਹਿੰਦੇ ਟਾਈਮ ਹੈਗਾ ਦੱਸਿਓ ਮੈਂ ਕਹਿੰਦੀ ਹੁਣੇ ਦੱਸ ਦਿਓ ਜੀ ਜੋ ਵੀ ਦੱਸਣਾ ਤੁਸੀਂ ਕਹਿੰਦੇ ਜੀ ਮੈਂ ਪਹਿਲੇ ਦਿਨ ਇੱਥੇ ਸਟਾਲ ਦੇ ਵਿਚ ਆਪਣਾ ਇੱਕ ਪਰਸ ਭੁੱਲ ਗਈ ਸੀ ਜਿਹਦੇ ਚ $1200 ਸੀ ਇੱਕ ਫੋਨ ਸੀ ਤੇ ਹੋਰ ਨਿੱਕਾ ਮੋਟਾ ਮੇਰੇ ਸਿਆਉਣੇ ਦੀਆਂ ਨਿੱਕੀਆਂ ਮੋਟੀਆਂ ਜਿਹੜੇ ਚੀਜ਼ਾਂ ਸੀਗੀਆਂ ਤੇ ਬਾਕੀ ਉਸ ਤੋਂ ਵੀ ਜ਼ਰੂਰੀ ਮੇਰੇ ਬਹੁਤ ਸਾਰੇ ਲਾਇਸੈਂਸ ਟਿਕਟ ਜੋ ਮਿਲਦੀਆਂ ਸਾਡੇ ਕੋਲ ਹੁੰਦੀਆਂ ਇੱਥੋਂ ਦੀਆਂ ਉਹ ਸਨ ਤੇ ਕਹਿੰਦੀ ਵੀ ਮੈਂ ਪਹਿਲੇ ਦਿਨ ਭੁੱਲ ਗਈ ਤੇ ਮੈਂ ਉਸ ਤੋਂ ਬਾਅਦ ਜਦੋਂ ਜਾ ਕੇ ਦੇਖਿਆ ਵੀ ਉਹ ਤਾਂ ਮੇਰੇ ਕੋਲ ਹੈ ਨੀ ਮੇਨ ਪਰਸ ਹੀ ਹੈ ਨੀ ਤਾਂ ਕਹਿੰਦੀ ਮੈਂ ਬੜੀ ਚਿੰਤਾ ਚ ਤੇ ਮੈਂ ਉਸ ਤੋਂ ਬਾਅਦ ਵਾਪਸ ਆਉਣ ਦਾ ਤਾਂ ਜ਼ਰੂਰਤ ਹੀ ਨੀ ਕੀਤੀ ਵੀ ਉੱਥੇ ਇੰਨੀ ਭੀੜ ਚ ਥੋੜਾ ਉਹ ਪਰਸ ਭਾਲਿਆ ਤੇ ਹੋਊਗਾ ਕਿਤੋਂ ਤੇ ਕੌਣ ਦਿੰਦਾ ਤੇ ਕੀ ਲੋੜ ਆ ਪਰ ਦੂਜਾ ਦਿਨ ਵੀ ਕਹਿੰਦੇ ਮੈਂ ਸਾਰਾ ਦਿਨ ਘਰੇ ਰਹੀ ਤੇ ਮੈਂ ਪੂਰੇ ਅਫਸੋਸ ਚ ਰਹੀ ਵੀ ਮੇਰੇ ਲਈ ਇਹ ਹੋ ਗਿਆ ਵੀ ਕਾਹਦੀ ਮੈਂ ਖੇਡਾਂ ਤੇ ਗਈ ਏਡਾ ਵੱਡਾ ਨੁਕਸਾਨ ਕਰਾ ਆਈ ਪਰ ਤੀਜੇ ਦਿਨ ਕਹਿੰਦੀ ਮੈਂ ਹੀਆਂ ਕਰਕੇ ਵੀ ਜੋ ਹੋ ਗਿਆ ਹਵਾ ਗਿਆ ਹੁਣ ਚੱਲੀਏ ਦੇਖੀਏ ਤਾਂ ਸਹੀ ਨਾ ਕੀ ਆ ਤੇ ਤੀਜੇ ਦਿਨ ਕਹਿੰਦੇ ਮੈਂ ਉੱਥੇ ਆਈ ਹਾਂ ਤਾਂ ਉੱਥੇ ਜਿਹੜੀ ਮੇਰੀ ਪੋਜੀਸ਼ਨ ਇਹ ਸੀ ਕਹਿੰਦੇ ਵੀ ਮੈਂ ਡਰਦੇ ਡਰਦੇ ਸਾਰੇ ਪਾਸੇ ਦੇਖ ਰਹੀ ਸੀ ਪਰ ਜਿਹੜੇ ਸਟਾਲ ਤੇ ਮੈਂ ਗਈ ਸੀ ਜਦੋਂ ਮੈਂ ਉਹ ਸਟਾਲ ਤੇ ਗਈ ਤੇ ਮੇਰਾ ਪਰਸ ਉਸੇ ਪੋਜੀਸ਼ਨ ਤੇ ਪਿਆ ਜਿਹੜੀ ਪੋਜੀਸ਼ਨ ਤੇ ਮੈਂ 3 ਦਿਨ ਪਹਿਲਾਂ ਛੱਡਿਆ ਸੀ ਤਾਂ 2 ਦਿਨ ਪਹਿਲਾਂ ਜਾਣੀ ਕਿ ਉੱਥੇ ਛੱਡਿਆ ਜੀ ਕਹਿੰਦੇ ਵੀ ਮੈਂ ਧੰਨਵਾਦੀ ਹਾਂ ਵੀ ਇਹੋ ਜਿਹੀ ਕਮਿਊਨਿਟੀ ਦੇ ਇਹੋ ਜਿਹੀ ਕੌਮ ਦੇ ਉਹ ਹੋਰ ਕਮਿਊਨਿਟੀ ਤੋਂ ਸੀਗੀ ਲੇਡੀ ਤੇ ਕਹਿੰਦੀ ਵੀ ਜਿੱਥੇ ਕਿਸੇ ਨੇ ਇਹਦੇ ਹੱਥ ਵੀ ਨੀ ਲਾਇਆ ਫਿਰ ਮੈਂ ਉਹਨਾਂ ਨੂੰ ਹੁਣ ਤੱਕ 8-10 ਫੋਨ ਸਿਆਉਣੇ ਦੇ ਕੜੇ ਤੋਂ ਲੈ ਕੇ ਪਤਾ ਨੀ ਕੀ ਕੀ ਚੀਜ਼ਾਂ ਜਿਹੜੀਆਂ ਲੋਕ ਇੱਕ ਦੂਜੇ ਨੂੰ ਪਹੁੰਚਦੀਆਂ ਕਰ ਚੁੱਕੇ ਆ ਆਪ ਆ ਕੇ ਵੀ ਆਹ ਲੋ ਜੀ ਆਹ ਚੀਜ਼ ਤੇ ਆਈ ਆ ਸਾਨੂੰ ਆਹ ਲੱਭੀ ਆ ਯਾਰ ਮੈਂ ਹੈਰਾਨ ਆ ਇੱਥੋਂ ਤੱਕ ਵੀ ਮੇਰੀ ਨਾ ਉਹ ਸਾਨੂੰ ਇੱਕ ਸਪੈਸ਼ਲ ਨੇਮ ਪਲੇਟਾਂ ਬਣਵਾਈਆਂ ਸਨ ਜਿਹੜੀਆਂ ਟੀਮ ਨੇ ਤੇ ਮੇਰੀ ਉਹ ਪਲੇਟ ਡਿੱਗ ਪਈ ਦੂਜੇ ਦਿਨ ਤੇ ਮੈਨੂੰ ਉਹਦੇ ਬਿਨਾਂ ਔਖਾ ਵੀ ਬਹੁਤ ਹੋਇਆ ਕਿਉਂਕਿ ਸਿਕਿਉਰਿਟੀ ਮੈਨੂੰ ਵੀ ਅੰਦਰ ਬਾਹਰ ਆਉਣ ਨੀ ਦੇ ਰਹੀ ਸੀ ਕਹਿੰਦੀ ਸੀ ਵੀ ਸਾਡੇ ਕੋਲ ਤਾਂ ਜੋ ਜਿਹੜੇ ਬੰਦਿਆਂ ਦੇ ਸਾਈਨ ਆ ਉਹੀ ਜਾ ਸਕਦੇ ਆ ਤਾਂ ਮੈਨੂੰ ਵੀ ਇੱਕ ਟੈਂਪਰੇਰੀ ਪਾਸ ਆਪਦਾ ਲੈਣਾ ਪਿਆ ਉਸ ਤੋਂ ਬਿਨਾਂ ਪਰ ਉਹ ਵੀ ਮੈਨੂੰ ਤੀਜੇ ਦਿਨ ਆ ਕੇ ਕੋਈ ਬੰਦਾ ਫੜਾ ਗਿਆ ਵੀ ਲਓ ਜੀ ਤੁਹਾਡੀ ਪਲੇਟ ਵੀ ਕੀਤੀ ਸੀ ਉੱਥੇ ਸੋ ਕਹਿਣ ਦਾ ਭਾਵ ਆ ਵੀ ਇੰਨੀ ਕੁ ਵਧੀਆ ਜਿਹੜਾ ਸਾਡਾ ਸਿਸਟਮ ਸੀ ਜਾਂ ਭਾਈਚਾਰਕ ਸਾਂਝ ਸੀ ਜਾਂ ਇੱਥੋਂ ਤੱਕ ਅਸੀਂ ਪਹੁੰਚੇ ਹੋਏ ਵੀ ਹੈਰਾਨ ਪਰ ਦੂਜੇ ਪਾਸੇ ਉਹਨਾਂ ਲੋਕਾਂ ਦੀ ਵੀ ਕਮੀ ਨੀ ਹੈ ਜਿਹੜੇ ਲੋਕਾਂ ਨੇ ਕੁਛ ਨਾ ਕੁਛ ਚਾਹੇ ਉਹ 1% ਹੀ ਹੋਣ ਚਾਹੇ 2% ਹੀ ਹੋਣ ਪਰਸੈਂਟਾਂ ਚ ਵੀ ਨਾ ਆਉਂਦੇ ਹੋਣ ਪਰ ਉਹਨਾਂ ਨੇ ਵੀ ਆਪਣਾ ਕੰਮ ਕੀਤਾ ਉਹਨਾਂ ਨੇ ਵੀ ਆਪਣੀ ਜਿਹੜੀ ਔਕਾਤ ਦਿਖਾਈ ਪਰ ਮੈਂ ਕੱਲ ਬੜਾ ਹੈਰਾਨ ਹੋਇਆ ਇਸ ਇਹ ਗੱਲ ਸੋਚ ਕੇ ਤੁਹਾਡੇ ਹਿਸਾਬ ਨਾਲ ਜਿਹੜਾ ਕਾਮ ਛੋਟਾ ਜਿਹਾ ਸਿਲੰਡਰ ਪਿਆ ਹੁੰਦਾ 8-9 ਕਿਲੋ ਵਾਲਾ ਸਿਲੰਡਰ ਉਹ ਕਿੰਨੇ ਪੈਸਿਆਂ ਦਾ ਹੋਊਗਾ $25-30 ਦੀ ਮੀਨਸ ਆਪਣੀ ਕਿਸੇ ਵੀ ਬੰਦੇ ਦੀ ਇੱਕ ਘੰਟੇ ਦੀ ਮਿਹਨਤ ਇੰਨਾ ਹੀ ਹੈ ਨਾ
ਜੀ ਜੀ
ਪਰ ਤੁਸੀਂ ਹੈਰਾਨ ਹੋਵੋਗੇ ਵੀ ਉੱਥੇ ਸਮਾਨ ਦੂਰ ਤੱਕ ਖਿੰਡਿਆ ਹੋਇਆ ਸੀ ਤੇ ਕੋਈ ਬੰਦਾ ਕੋਈ ਨੀ 6 ਸਿਲੰਡਰ ਵੀ ਕੋਈ ਲੈ ਗਏ ਤੇ ਲੈ ਕੇ ਵੀ ਆਪਣੇ ਭਾਈਚਾਰੇ ਦੇ ਬੰਦੇ ਗਏ ਉਹ ਵੀ ਕੈਮਰਿਆਂ ਚ ਆ ਗਏ ਸਾਹਮਣੇ ਪਤਾ ਲੱਗ ਗਿਆ ਤੇ ਉਹ ਕਾਰਾਂ ਚ ਰੱਖ ਕੇ ਇੱਕ ਸਿਲੰਡਰ ਵੀ ਕਿਤੇ ਬਾਰਬੀਕਿਊ ਕਰਨ ਦੀ ਲੋੜ ਪੈ ਜਾ ਕਰੂਗੀ ਤੇ ਉਹ ਪਹਿਲੇ ਦਿਨ ਲੋਕ ਨੀ ਸੀ ਥਾਂ ਥਾਂ ਪਏ ਸੀਗੇ ਤੇ ਕਿਚਨ ਵਾਲੇ ਪਾਸੇ ਉਹ ਵੀ ਲੈ ਗਏ ਹੁਣ ਜਿਹਨੇ ਲਿਜਾਣਾ ਪਰ ਉਹ ਕੌਣ ਸੀ ਬੰਦੇ ਉਹ ਆਈਡੈਂਟੀ ਹੋ ਗਏ ਉਹ ਚਲੋ ਅਸੀਂ ਉਹਨਾਂ ਨੂੰ ਪਬਲਿਕ ਨਹੀਂ ਕਰਦੇ ਕੁਛ ਨੀ ਕਰਦੇ ਪਰ ਉਹ ਦੋ ਜਾਂ ਤਿੰਨ ਬੰਦਿਆਂ ਪਿੱਛੇ ਤੇ ਬਾਕੀ ਜਿਹੜੇ ਦੇਖ ਲੋ 40,000 ਬੰਦਾ ਦਾ ਜੇ ਆਖੀਏ ਤਿੰਨ ਦਿਨਾਂ ਦੇ ਵਿੱਚ ਆਇਆ ਤਾਂ ਉਹਨਾਂ ਦੀ ਇਮਾਨਦਾਰੀ ਦੇ ਉੱਤੇ ਵੀ ਉਹਨਾਂ ਨੇ ਹੁਣ ਜਿੰਦਾ ਲਾਉਣ ਲਈ ਮਜਬੂਰ ਕਰ ਦਿੱਤਾ ਕੁਛ ਚੀਜ਼ਾਂ ਨੂੰ ਇੱਕ ਜਾਂ ਦੋ ਬੰਦਿਆਂ ਨੇ $30 ਦਾ ਸਿਲੰਡਰ ਜਿਹੜਾ ਕਿ ਸਿਰਫ ਇੱਕ ਘੰਟੇ ਚ ਇਸ ਮੁਲਕ ਦੇ ਵਿੱਚ ਦੱਸੋ ਪਹਿਲੀ ਗੱਲ ਤਾਂ ਸਾਨੂੰ ਸੋਚਣਾ ਚਾਹੀਦਾ ਵੀ ਕੋਈ ਵੀ ਚੀਜ਼ ਸਾਡੇ ਤੋਂ ਦੂਰ ਨਹੀਂ ਜਿਹੜੀ ਵੀ ਚੀਜ਼ ਤੁਸੀਂ ਲੈਣੀ ਚਾਹੁੰਦੇ ਹੋ ਚਾਹੇ ਹੀਰਾ ਵੀ ਪਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ 4 ਦਿਨਾਂ ਚ ਕਮਾ ਕੇ ਪਾ ਸਕਦੇ ਹੋ
ਦੇਖੋ ਜਿੱਥੇ ਫੁੱਲ ਹੁੰਦੇ ਨੇ ਕੰਡੇ ਤਾਂ ਹੋਣੇ ਹੀ ਹੋਣੇ ਨੇ ਮੈਂ ਤਾਂ ਇਹੀ ਕਹਾਂਗਾ ਪਰ ਕੁੱਲ ਮਿਲਾ ਕੇ ਸਾਡੇ ਭਾਈਚਾਰੇ ਦਾ ਜਿਹੜਾ ਮਤਲਬ ਬਿਹੇਵੀਅਰ ਸੀਗਾ ਉਹ ਬਹੁਤ ਵਧੀਆ ਰਿਹਾ ਤੁਸੀਂ ਮਤਲਬ ਇਹ ਗੱਲਾਂ ਕੀਤੀਆਂ ਸਿਲੰਡਰ ਦੀਆਂ ਕੀਤੀਆਂ ਕੁਛ ਮਤਲਬ ਨਮੋਸ਼ੀਆਂ ਰਹੀਆਂ ਟੀਮ ਦੇ ਮੈਨੇਜਰ ਜਿਹੜੇ ਸੀ ਉਨ੍ਹਾਂ ਨੇ ਵੀ ਬੜੀਆਂ ਕੁਤਾਹੀਆਂ ਕੀਤੀਆਂ 2-4 ਨੇ ਤੇ ਖੈਰ ਇਹ ਸਾਰੇ ਨਜ਼ਰ ਦੇ ਵਿਚ ਨੇ ਇਨ੍ਹਾਂ ਨੂੰ ਵਾਚਿਆ ਜਾਊਗਾ ਦੇਖਿਆ ਜਾਊਗਾ ਸੋ ਮਿੰਟੂ ਜੀ ਮੈਂ ਕੱਲ ਵੀ ਆਪਣੇ ਪ੍ਰੋਗਰਾਮ ਚ ਕਿਹਾ ਸੀ ਕਿ ਇਨ ਦਾ ਐਂਡ 4-5 ਵਸਤੂਆਂ ਹੀ ਬਚੀਆਂ ਜਿਹੜੀਆਂ ਕਲੇਮ ਨਹੀਂ ਹੋਈਆਂ ਜਿਨ੍ਹਾਂ ਦੇ ਵਿਚ ਇਕ ਜੁੱਤੀਆਂ ਦਾ ਜੋੜਾ ਤੇ ਕੁਛ ਇਕ ਦੋ ਪਰਸ ਤੇ ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਦੀ ਗੁਆਚੀਆਂ ਸੀ ਉਨ੍ਹਾਂ ਨੂੰ ਮਿਲ ਗਈਆਂ ਤੇ ਹੁਣ ਆਪਾਂ ਪਹਿਲਾਂ ਸੁਨੇਹੇ ਲੈਣੇ ਤੇ ਉਸ ਤੋਂ ਬਾਅਦ ਨਾ ਕੁਛ ਖਬਰਾਂ ਆ ਰਹੀਆਂ ਨੇ ਉਨ੍ਹਾਂ ਤੇ ਆਪਾਂ ਝਾਤੀ ਮਾਰਨੀ ਆ ਰਾਜਵਿੰਦਰ ਖੱਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਆਓ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਜਗਵੀਰ ਸਿੱਖੋਂ ਕੇਨਜ਼ ਵਾਲੇ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਤੇ ਰਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਦੋਹਾਂ ਵੀਰਾਂ ਨੂੰ ਕਹਿੰਦੇ ਸਿੱਖ ਜਰਨੈਲਾਂ ਦੀਆਂ ਜੀਵਨੀਆਂ ਬਾਰੇ ਕਿਤਾਬਾਂ ਹੋਣ ਤੇ ਸੁਖਪ੍ਰੀਤ ਉਦੋਗੇ ਦੀਆਂ ਕਿਤਾਬਾਂ ਵੀ ਚਾਹੀਦੀਆਂ ਨੇ ਸੋ ਲਓ ਜੀ ਫੀਡਬੈਕ ਲੈ ਲਿਓ ਮਿੰਟੂ ਜੀ ਤਾਂ ਰਾਜਾ ਧਾਲੀਵਾਲ
ਜ਼ਰੂਰ ਜੀ ਜ਼ਰੂਰ ਅਗਲੇ ਅਗਾਂਹ ਨੂੰ ਕੋਸ਼ਿਸ਼ ਕਰਾਂਗੇ ਜਿਹੜੀਆਂ ਕਿਤਾਬਾਂ ਦੀ ਡਿਮਾਂਡ ਆਉਂਦੀ ਹੈ ਉਹ ਜ਼ਰੂਰ ਲੈ ਕੇ
ਜੀ ਰਾਜਾ ਧਾਲੀਵਾਲ ਮਲਡੂਰੇ ਵਾਲੇ ਮੇਰੀ ਫੋਟੋ ਮੈਨੂੰ ਭੇਜ ਰਹੇ ਨੇ ਹਾਂਜੀ ਇਹ ਫੋਟੋ ਖਿਚਾਈ ਸੀ ਛੋਟਾ ਬੱਚਾ ਸੀ ਇਨ੍ਹਾਂ ਨੇ ਚੱਕਿਆ ਹੋਇਆ ਤੇ ਬਹੁਤ ਵਧੀਆ ਲੱਗਿਆ ਇਨ੍ਹਾਂ ਨੂੰ ਮਿਲ ਕੇ ਤੇ ਬਾਕੀ ਕਹਿੰਦੇ ਨੇ ਕਿ ਸਭ ਨੂੰ ਪਿਆਰ ਤੇ ਪ੍ਰਬੰਧ ਬੜਾ ਵਧੀਆ ਸੀ ਹਾਜ਼ਰੀ ਕਬੂਲ ਕਰੋ ਬੜਾ ਸੋਹਣਾ ਲੱਗਦਾ ਜੀ ਜਦੋਂ ਮੈਸੇਜ ਆਉਂਦੇ ਆ ਤੇ ਤੁਸੀਂ ਸਾਡੇ ਨਾਲ ਜੁੜਦੇ ਮਲਡੂਰੇ ਵਾਲੇ ਸੋ ਸਾਰੇ ਮਲਡੂਰੇ ਵਾਲਿਓ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਤੇ ਹੁਣ ਆਪਾਂ ਝਾਤੀ ਮਾਰਦੇ ਆ ਜੀ ਅਖਬਾਰਾਂ ਦੀਆਂ ਸੁਰਖੀਆਂ ਵੱਲ ਤੇ ਸੁਰਖੀਆਂ ਦੇ ਵਿਚ ਪਹਿਲੀ ਜਿਹੜੀ ਖ਼ਬਰ ਵੱਡੀ ਇਹ ਲੱਗੀ ਹੋਈ ਹੈ ਕਿ ਕੈਪਟਨ ਤੇ ਰਾਜਨਾਥ ਸਿੰਘ ਦੀ ਮੁਲਾਕਾਤ ਦੌਰਾਨ ਬਣੀ ਸਹਿਮਤੀ ਕਾਲੀ ਸੂਚੀ ਚ ਸ਼ਾਮਲ ਕੇਸਾਂ ਤੇ ਹੋਵੇਗੀ ਨਜ਼ਰਸਾਨੀ ਤੇ ਮਿੰਟੂ ਜੀ ਇਹ ਖ਼ਬਰ ਇਹ ਹੈਗੀ ਸੁਰਖੀ ਡਿਟੇਲ ਤੁਹਾਨੂੰ ਪੁੱਛਾਂਗੇ ਕਿ ਕੀ ਹੋਈ ਆ ਪਰ ਮੈਨੂੰ ਇਉਂ ਲੱਗਦਾ ਕਿ ਕਿਤੇ ਨਾ ਕਿਤੇ ਹਰਜੀਤ ਸਿੰਘ ਸੱਜਣ ਦੇ ਨਾਲ ਜਿਹੜੀ ਅੱਖ ਮਚੋਲੀ ਖੇਲੀ ਗਈ ਆ ਪੰਜਾਬ ਵਜ਼ਾਰਤ ਵੱਲੋਂ ਆਪਣੇ ਆਪ ਨੂੰ ਬਚਾ ਕਰਨ ਦੇ ਅੰਦਾਜ਼ ਦੇ ਵਿਚ ਨਜ਼ਰ ਆ ਰਹੀ ਹੈ ਲੁਕਦੀ ਫਿਰਦੀ ਆ ਬਹਿ ਬਹਿ ਕੇ ਲੰਘ ਰਹੀ ਹੈ ਸਾਡਾ ਤੋਂ ਇਹ ਇੱਦਾਂ ਦੀਆਂ ਖ਼ਬਰਾਂ ਲਵਾ ਕੇ ਇੱਦਾਂ ਦੇ ਕੰਮ ਕਰਕੇ ਤੁਹਾਡਾ ਕੀ ਖਿਆਲ ਹੈ
ਦੇਖੋ ਕਈ ਐਂਗਲ ਆ ਇਸ ਖ਼ਬਰ ਦੇ ਕਈ ਕੁਛ ਬਣ ਗਿਆ ਦੂਜੇ ਸਰਜੀਤ ਸੱਜਣ ਹੋਰਾਂ ਦਾ ਦੌਰਾ ਗਲੇ ਦੀ ਹੱਡੀ ਵੀ ਬਣਿਆ ਬਹੁਤਿਆਂ ਲਈ ਫਾਇਦੇ ਦਾ ਵੀ ਸਾਧਨ ਬਣਿਆ ਬਹੁਤ ਕੁਛ ਹੋਇਆ ਪਰ ਕੁੱਲ ਮਿਲਾ ਕੇ ਜਿਹੜਾ ਇਸ ਨੂੰ ਆਪਾਂ ਲੰਮੇ ਚਿਰ ਤੱਕ ਯਾਦ ਰੱਖਿਆ ਜਾਊਗਾ ਹਰਜੀਤ ਸੱਜਣ ਦਾ ਇਹ ਦੌਰਾ ਕੈਪਟਨ ਦੀ ਜਿਹੜੀ ਨਜ਼ਰਅੰਦਾਜ਼ੀ ਕਾਰਨ ਪਰ ਨਜ਼ਰਅੰਦਾਜ਼ੀ ਨਲਾਇਕੀ ਵੀ ਕਹਿੰਦਾ ਪਰ ਨਜ਼ਰਅੰਦਾਜ਼ੀ ਚ ਮੈਂ ਜਿਹੜੀ ਨੋਟ ਕੀਤੀ ਹੈ ਗੱਲ ਨਾ ਉਹ ਸਿਰਫ ਇੱਕੋ ਇੱਕ ਪੀੜ ਆ ਜਿਹੜੀ ਕੈਪਟਨ ਦੀ ਉਹ ਪੀੜ ਆ ਜੀ ਵੀ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਉੱਥੇ ਰੈਲੀ ਨਾ ਕਰਨ ਦੇਣਾ ਉਹਨਾਂ ਲਈ ਇਗਨੋਰ ਕਰਨਾ ਉਹਨਾਂ ਨੂੰ ਉਹ ਟ੍ਰੀਟਮੈਂਟ ਨਾ ਦੇਣਾ ਤਾਂ ਉਹ ਇੱਕ ਹੁੰਦੀ ਨੀ ਗੱਲ ਮਨ ਚ ਵੀ ਕੋਈ ਨੀ ਜਿੱਦੇ ਤੇ ਮੇਰਾ ਟਾਈਮ ਆਇਆ ਉਦੇ ਮੈਂ ਫਿਰ ਦੇਖੂੰਗਾ ਸਿਰਫ ਉਹ ਉਹੀ ਜਿਹੜੀ ਪੀੜ ਆ ਸੀਗੀ ਮੇਨ ਤਾਂ
ਮਿੰਟੋ ਜੀ ਇਹ ਹੈਗੀ ਬਦਲਾ ਲੈਣ ਦੀ ਭਾਵਨਾ ਵਾਲੀ ਪੀੜ ਠੀਕ ਹੈ ਨਾ
ਜੇ
ਦੇਖਿਆ ਜਾਵੇ ਉਸ ਵੇਲੇ ਕੈਪਟਨ ਸਾਹਿਬ ਕੁਛ ਨੀ ਸੀਗੇ ਉਹ ਇੱਕ ਵਿਧਾਇਕ ਸੀਗੇ ਓਪੋਜੀਸ਼ਨ ਦੇ ਲੀਡਰ ਸੀਗੇ ਉਹ ਕਿਸੇ ਵਜ਼ਾਰਤ ਵਿਚ ਨੀ ਸੀਗੇ ਦੂਜੀ ਗੱਲ ਕੱਲ ਵੀ ਆਪਾਂ ਕਲੀਅਰ ਕੀਤੀ ਹੈ ਕਿ ਕੈਪਟਨ ਸਾਹਿਬ ਨੂੰ ਜਦੋਂ ਅਮਰੀਕਾ ਗਏ ਆ ਉਹ ਅਮਰੀਕਾ ਚ ਉਨ੍ਹਾਂ ਨੇ ਖੁੱਲ ਕੇ ਕੀਤਾ ਉਨ੍ਹਾਂ ਦਾ ਵਿਰੋਧ ਵੀ ਹੋਇਆ ਪਰ ਕੈਨੇਡਾ ਦਾ ਜਿਹੜਾ ਰੂਲ ਹੈ ਉਹ ਅਲਾਓ ਨੀ ਕਰਦਾ ਕਿ ਕਿਸੇ ਹੋਰ ਦੇਸ਼ ਦੇ ਮੰਤਰਾਲੇ ਵਜ਼ਾਰਤਾਂ ਆ ਕੇ ਇੱਥੇ ਪੋਲੀਟੀਕਲ ਰੈਲੀਆਂ ਕਰਨ ਤੇ ਫੰਡ ਰੇਜ਼ਿੰਗ ਕਰਨ। ਇੱਕ ਤਾਂ ਇੱਕ ਮਸਲਾ ਇਹ ਆ। ਹੁਣ ਇਹ ਜਿਹੜੀ ਸਲਾਹ ਆ ਉਨ੍ਹਾਂ ਨੂੰ ਕੈਨੇਡਾ ਦੀ ਸਰਕਾਰ ਨੇ ਨਹੀਂ ਦਿੱਤੀ ਵੀ ਤੁਸੀਂ ਨਹੀਂ ਆ ਸਕਦੇ। ਇਹ ਸਲਾਹ ਜਿਹੜੀ ਆ ਇੰਡੀਆ ਦੇ ਜਿਹੜੇ ਹਾਈ ਕਮਿਸ਼ਨ ਹੈ ਉਨ੍ਹਾਂ ਨੇ ਹੀ ਦਿੱਤੀ ਕੈਪਟਨ ਸਾਹਿਬ ਨੂੰ ਵੀ ਇਹ ਕਾਨੂੰਨ ਹੈ ਉੱਥੇ। ਉਨ੍ਹਾਂ ਕੈਨੇਡਾ ਵਾਲਿਆਂ ਦੇ ਕੋਈ ਸਲਾਹ ਨਹੀਂ ਸੀ। ਕੱਲ ਇਹ ਖ਼ਬਰ ਪੁਸ਼ਟੀ ਹੋ ਚੁੱਕੀ ਹੈ। ਦੂਜੀ ਗੱਲ, ਕਿਤੇ ਨਾ ਕਿਤੇ ਜਿਹੜੇ ਆਮ ਆਦਮੀ ਪਾਰਟੀ ਦੀ ਲੌਬੀ ਸੀਗੀ ਉਨ੍ਹਾਂ ਨੇ ਵੀ ਇਸ ਦੀ ਹਵਾ ਬਣਾਈ ਤੇ ਪਰ ਜੇ ਦੇਖਿਆ ਜਾਵੇ ਤਾਂ ਫੂਲਕਾ ਸਾਹਿਬ ਨੇ ਵੀ ਆਪਣੇ ਸੈਮੀਨਾਰ ਕੀਤੇ, ਰੈਲੀਆਂ ਵੀ, ਰੈਲੀਆਂ ਤਾਂ ਨਹੀਂ ਕਹੀਆਂ ਜਾ ਸਕਦੀਆਂ ਪਰ ਉੱਥੇ ਜਿਹੜੀ ਆਮ ਆਦਮੀ ਪਾਰਟੀ ਦੀ ਲੌਬੀ ਬਹੁਤ ਭਾਰੀ ਸੀਗੀ। ਸੋ ਉਨ੍ਹਾਂ ਨੂੰ ਕਿਤੇ ਨਾ ਕਿਤੇ ਕੈਨੇਡਾ ਦੀ ਸਰਕਾਰ ਨੇ ਨਜ਼ਰ ਅੰਦਾਜ਼ ਕੀਤਾ ਉਨ੍ਹਾਂ ਦੀ ਐਕਟੀਵਿਟੀਜ਼ ਨੂੰ ਤੇ ਕੈਪਟਨ ਸਾਹਿਬ ਮੇਰਾ ਖਿਆਲ ਇੱਥੋਂ ਟਪਲਾ ਖਾ ਗਏ ਕਿ ਉਨ੍ਹਾਂ ਨੂੰ ਜਿਹੜੀ ਇਹ ਸਲਾਹ ਆ ਉਹ ਇੰਡੀਅਨ ਹਾਈ ਕਮਿਸ਼ਨ ਨੇ ਦਿੱਤੀ ਸੀ ਨਾ ਕਿ ਕੈਨੇਡਾ ਵਾਲਿਆਂ ਨੇ ਤੇ ਉਸ ਦਾ ਬਦਲਾ ਲੈਂਦੇ ਹੋਏ ਦਿਖਾਈ ਦੇ ਰਹੇ ਸੀ ਉਹ ਹਰਜੀਤ ਸਿੰਘ ਸੱਜਣ ਦੀ ਵਿਜ਼ਿਟ ਤੋਂ।
ਜੀ ਜੀ ਬਿਲਕੁਲ, ਜਿਹੜੀਆਂ ਇਹ ਗੱਲਾਂ ਹੋਈਆਂ ਉਨ੍ਹਾਂ ਨੇ ਕਿਹਾ ਵੀ ਸੀ ਕਿਸੇ ਐਂਗਲ ਦੇ ਉੱਤੇ ਵੀ ਐਨ ਆਰ ਆਈ ਨੂੰ ਵੀ ਦੇਖਿਆ ਜਾਊਗਾ ਉਹ ਦੇਖਣ ਦੇ ਮਾਮਲੇ ਦੇ ਤਹਿਤ ਹੀ ਇਹ ਜਿਹੜੀ ਸਾਰੀ ਗੱਲਬਾਤ ਹੋ ਰਹੀ ਆ। ਪਰ ਦੂਜੇ ਪਾਸੇ ਜਿਹੜੀ ਅੱਜ 324 ਪ੍ਰਵਾਸੀ ਆ ਜਿਨ੍ਹਾਂ ਨੂੰ 30 ਸਾਲ ਹੋ ਗਏ ਕਾਲੀ ਸੂਚੀ ਚ ਬੈਠਿਆਂ ਨੂੰ ਤੇ ਉਹ ਆਪਦੇ ਮੁਲਕ ਦੇ ਵਿਚ ਗੇੜਾ ਲਾਉਣ ਨੂੰ ਤਰਸ ਰਹੇ ਆ, ਉਨ੍ਹਾਂ ਤੇ ਨਜ਼ਰਸਾਨੀ ਕਰਨ ਦੀ ਜਿਹੜੀ ਗ੍ਰਹਿ ਮੰਤਰੀ ਕੋਲੇ ਜਿਹੜੀ ਗੱਲ ਉਠਾਈ ਗਈ ਆ ਉਹ ਬੈਲੈਂਸ ਕਰਨ ਲਈ ਉਠਾਈ ਗਈ ਆ ਵੀ ਆਪਾਂ ਜਿਹੜੀਆਂ ਕੋਈ ਜਥੇਬੰਦਕ ਗੱਲਾਂ ਜਾਂ ਹੋਰ ਹੋ ਰਹੀਆਂ ਵੀ ਇਹ ਖਾਲਿਸਤਾਨ ਦੇ ਹਮਾਇਤੀ ਹੋਣ ਕਰਕੇ ਇਨ੍ਹਾਂ ਦਾ ਸਾਥ ਦਿੱਤਾ ਵੀ ਉਹਨੂੰ ਵਾਸ਼ ਕੀਤਾ ਜਾਵੇ ਵੀ ਕਾਰਨ ਇਹ ਨਹੀਂ ਸੀ, ਕਾਰਨ ਨਿੱਜੀ ਸਨ ਜਿਨ੍ਹਾਂ ਕਰਕੇ ਇਗਨੋਰ ਕੀਤਾ ਗਿਆ। ਇਹ ਇੱਕ ਜਿਹੜਾ ਪ੍ਰੋਟੈਸਟ ਜਾਂ ਇਹ ਜਿਹੜਾ ਹੋਇਆ ਉਹ ਨਿੱਜੀ ਕਾਰਨਾਂ ਕਰਕੇ ਹੋਇਆ ਨਾ ਕਿ ਜਿਹੜੀ ਕਿਸੇ ਹੋਰ। ਜੇ ਇਹ ਹੁੰਦਾ ਤਾਂ ਅੱਜ 324 ਜਿਹੜੇ ਕਾਲੀ ਸੂਚੀ ਚ ਆਏ ਲੋਕ ਆ ਉਨ੍ਹਾਂ ਦੀ ਹਮਾਇਤ ਦੇ ਵਿਚ ਕੈਪਟਨ ਨਾ ਖੜਦੇ, ਸਿਰਫ ਉਸ ਨੂੰ ਬੈਲੈਂਸ ਕਰਨ ਲਈ ਇਹ ਗੱਲਾਂ ਕੀਤੀਆਂ ਜਾ ਰਹੀਆਂ। ਪਰ ਹੁਣ ਦੂਜੇ ਪਾਸੇ ਇਹ ਆ ਜਾਂਦਾ ਜੀ ਵੀ ਜਿਹੜੇ 324 ਪ੍ਰਵਾਸੀ ਭਾਰਤੀ ਆ ਜਿਨ੍ਹਾਂ ਦੀ ਇਸ ਸੂਚੀ ਚ ਨਾ ਆਇਆ ਤੇ ਉਨ੍ਹਾਂ ਨੂੰ 30 ਸਾਲ ਹੋ ਗਏ ਉਹ ਇੰਡੀਆ ਨਹੀਂ ਗਏ, ਉਨ੍ਹਾਂ ਚੋਂ ਬਹੁਤੇ ਸਾਰੇ ਇਸ ਦੁਨੀਆਂ ਤੇ ਵੀ ਨਹੀਂ ਹੈ, ਹੁਣ ਇਹ ਵੀ ਦੇਖਣ ਵਾਲੀ ਗੱਲ ਆ, ਬਹੁਤੇ ਇਸ ਦੁਨੀਆਂ ਤੇ ਵੀ ਨਹੀਂ ਹੈ, ਪਰ ਬਹੁਤੇ ਵਾਕਿਆ ਹੀ ਸ਼ਾਮਲ ਸਨ ਉਸ ਗਤੀਵਿਧੀ ਦੇ ਵਿਚ। ਤਾਂ ਜਿਹੜੇ ਜਿਹੜੇ ਅਣਭੋਲ ਸੀ ਜਾਂ ਉਹ ਸਾਰੇ ਅਣਭੋਲ ਸੀ ਇਹਦੀ ਕੀ ਪੈਮਾਨਾ ਰੱਖਿਆ ਜਾਊਗਾ, ਕਿਹੜੇ ਪੈਮਾਨੇ ਨਾਲ ਕੀ ਕੀਤਾ ਜਾਊਗਾ, ਇਸੇ ਕਾਰਨ ਇਹਦਾ ਮਸਲੇ ਦਾ 30 ਸਾਲ ਤੋਂ ਹੱਲ ਨਹੀਂ ਹੋਇਆ। ਪਹਿਲਾਂ ਵੀ ਬਹੁਤ ਵਾਰੀ ਉਠਿਆ ਇਹ ਮਸਲਾ ਵੀ ਕਾਲੀ ਸੂਚੀ ਨੂੰ ਖਤਮ ਕੀਤਾ ਜਾਵੇ, ਫਿਰ ਜੋ ਕਾਲੀ ਸੂਚੀ ਪੜਤਾਲਣ ਲੱਗਦੇ ਆ ਉਹ ਚ ਕਹਿ ਦਿੰਦੇ ਜੀ ਨਹੀਂ ਇਹ ਤਾਂ ਉਸ ਟਾਈਮ ਸ਼ਾਮਲ ਸੀ ਇਹ ਨਹੀਂ ਸ਼ਾਮਲ ਸੀ ਏਦਾਂ ਸੀ ਤੇ ਫਿਰ ਉਹ ਗੱਲ ਕਿਤੇ ਨਾ ਕਿਤੇ ਵਿਚਾਲੇ ਰਹਿ ਜਾਂਦੀ ਆ। ਪਰ ਮੈਂ ਗਰੰਟੀ ਕਰ ਸਕਦਾ ਵੀ ਜਿਹੜੀ ਹੁਣ ਗ੍ਰਹਿ ਮੰਤਰੀ ਨਾਲ ਕੈਪਟਨ ਦੀ ਮੁਲਾਕਾਤ ਸਪੈਸ਼ਲ ਇਸ ਗੱਲ ਕਰਕੇ ਹੋਈ ਆ, ਅੱਜ ਖ਼ਬਰ ਵੀ ਬਣੀ ਆ, ਮੈਨੂੰ ਨਹੀਂ ਲੱਗਦਾ ਵੀ ਇਹ ਕਾਲੀ ਸੂਚੀ ਹੁਣ ਵੀ ਜਮਾਂ 100% ਕਲੀਅਰ ਹੋਊਗੀ। ਇੱਦਾਂ ਕੁ ਹੋ ਸਕਦਾ ਵੀ ਵਿਚੋਂ 10-20 ਨੂੰ 50 ਨੂੰ ਇਹ ਛਾਂਟ ਕੇ ਤੇ ਛੱਡ ਦਿੱਤਾ ਜਾਵੇ ਤੇ ਉਨ੍ਹਾਂ ਲਈ ਇਹ ਕਾਲੀ ਸੂਚੀ ਖਤਮ ਕਰ ਦਿੱਤੀ ਜਾਵੇ। ਉਹ ਹੋ ਸਕਦਾ ਕਿਸੇ ਸਿਆਸੀ ਪਾਰਟੀ ਦੇ ਚਹੇਤੇ ਵੀ ਹੋ ਗਏ ਹੋਣ, ਹੋ ਸਕਦਾ ਕਿਸੇ ਨਾ ਕਿਸੇ ਰੂਪ ਚ ਉਨ੍ਹਾਂ ਨੇ ਹੈਲਪ ਕੀਤੀ ਹੋਵੇ, ਰਿਕੁਐਸਟ ਕੀਤੀ ਹੋਵੇ ਤੇ ਟੋਟਲ 100% ਕਲੀਅਰ ਹੁੰਦੀ ਆ ਜੇ ਫੇਰ ਅਸੀਂ ਮੰਨ ਸਕਦੇ ਆ ਕਿ ਇਨ੍ਹਾਂ ਨੇ ਇਨਸਾਨੀਅਤ ਦੇ ਆਧਾਰ ਤੇ ਕੀਤੀ ਆ।
ਪਰ
ਫਿਰ ਹੁੰਦੀ ਲੱਗਦੀ
ਨਹੀਂ, ਪਰ ਫਿਰ ਵੀ ਮੈਨੂੰ ਜਿਹੜੀ ਇਹ ਸੁਰਖੀ ਆ ਇਹ ਸਿਰਫ ਆਪਣੀ ਨਲਾਇਕੀ ਪੰਜਾਬ ਸਰਕਾਰ ਦੀ ਲੁਕਾਉਣ ਦੇ ਵਾਸਤੇ ਇਹ ਜਿਹੜੀ ਕੀਤੀ ਗਈ ਆ ਤੇ ਅਖਬਾਰ ਨੇ ਵੀ ਇਸ ਨੂੰ ਫਰੰਟ ਪੇਜ ਤੇ ਜਗ੍ਹਾ ਦਿੱਤੀ ਆ ਤੇ ਅਖਬਾਰ ਵੀ ਥੋੜਾ ਥੋੜਾ ਇਨ੍ਹਾਂ ਦੇ ਹੱਕ ਚ। ਇਸੇ ਅਖਬਾਰ ਦੀ ਇਕ ਹੋਰ ਖ਼ਬਰ ਵੱਲ ਧਿਆਨ ਦੇਣਾ ਚਾਹੁੰਦਾ ਮੈਂ। ਉਨ੍ਹਾਂ ਨੇ ਦੂਜੇ ਪੇਜ ਦੇ ਉੱਤੇ ਨਾ ਇਕ ਸੁਰਖੀ ਲਾਈ ਆ ਕਿ ਕੈਪਟਨ ਦਾ ਦਾਅਵਾ ਹੋਇਆ ਸਿੱਧ। ਹੁਣ ਕੈਪਟਨ ਨੇ ਕੀ ਦਾਅਵਾ ਕੀਤਾ ਸੀ? ਕੈਪਟਨ ਨੇ ਦਾਅਵਾ ਕੀਤਾ ਸੀ ਕਿ ਹਰਜੀਤ ਸਿੰਘ ਸੱਜਣ ਜਿਹੜਾ ਆ ਉਹ ਖਾਲਿਸਤਾਨ ਸਿੰਪਥਾਈਜ਼ਰ ਹੈ। ਹੁਣ ਇਸ ਸਬੰਧੀ ਇਸ ਅਖਬਾਰ ਨੇ ਕਿਹਾ ਕਿ ਸਿੱਧ ਹੋ ਗਿਆ ਜੀ ਉਹ ਵੀ ਉਹ ਸਿੰਪਥਾਈਜ਼ਰ, ਮਤਲਬ ਉਹਦੇ ਜਦ ਤੁਸੀਂ ਹੇਠਾਂ ਪੜੋਗੇ ਨਾ ਤੁਸੀਂ ਦੇਖੋਗੇ ਕਿ ਸੁਰਖੀ ਕੁਛ ਹੋਰ ਹੈ ਤੇ ਹੋਇਆ ਕੁਛ ਹੋਰ ਹੈ। ਸੋ ਟੋਟਲ ਜਿਹੜਾ ਮੀਡੀਆ ਵੀ ਆ ਉਹ ਵੀ ਆਪਣੀ ਪੂਰੀ ਮਤਲਬ ਦਿਖਾ ਰਿਹਾ, ਪਰ ਲੋਕ ਜਿਹੜੇ ਨੇ ਕਾਫੀ ਸਮਝਦਾਰ ਨੇ। ਮੈਂ ਤੁਹਾਨੂੰ ਖਬਰ ਪੜ ਕੇ ਸੁਣਾਵਾਂਗਾ ਜਾਂ ਤੁਸੀਂ ਆਪ ਇਹਦਾ ਕੱਢ ਲਓ? ਮੈਂ ਤੁਹਾਨੂੰ ਖਬਰ ਪੜ ਕੇ ਸੁਣਾ।
ਜੀ, ਮੈਂ ਦੇਖਿਆ ਖਬਰ।
ਹਾਂਜੀ, ਸੋ ਖਬਰ ਇਹ ਹੈ ਕਿ ਮੈਂ ਤੁਹਾਨੂੰ ਥੋੜੀ ਸੁਣਾ ਦਿੰਦਾ। ਕਹਿੰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਟੀਵੀ ਇੰਟਰਵਿਊ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸਮੇਤ ਉਥੋਂ ਦੇ 5 ਸੰਸਦ ਮੈਂਬਰਾਂ ਨੂੰ ਖਾਲਿਸਤਾਨ ਸਮਰਥਕਾਂ ਦੀ ਹਮਦਰਦ ਦਸਿਆ ਕਿ ਇਕ ਹਫ਼ਤੇ ਤੱਕ ਇਹੀ ਮੁੱਦਾ ਸੂਬੇ ਵਿਚ ਗਰਮਾਇਆ ਰਿਹਾ। ਇਸ ਤੋਂ ਬਾਅਦ ਸੱਜਣ ਦੇ ਹੱਕ ਅਤੇ ਵਿਰੋਧ ਦੇ ਵਿਚ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਖੂਬ ਚਰਚਾ ਰਹੀ। ਸੱਜਣ ਦੀ ਕੈਨੇਡਾ ਦੇ ਵਿਚ ਵਿਚਾਰਧਾਰਾ ਭਾਵੇਂ ਕੁਝ ਵੀ ਰਹੀ ਹੋਵੇ ਪਰ ਇੱਥੇ ਆ ਕੇ 1.5 ਦਿਨ ਦੇ ਪ੍ਰਵਾਸ ਦੌਰਾਨ ਉਮੀਦ ਮੁਤਾਬਕ ਖਾਲਿਸਤਾਨ ਤੇ ਉਸ ਦੇ ਖਾਲਿਸਤਾਨ ਤੇ ਉਹ ਇਕ ਸ਼ਬਦ ਨਹੀਂ ਬੋਲੇ ਪਰ नोट करियो डेढ़ दिन अपने डेढ़ दिन जदो आये डेढ़ दिन खालिस्तान दे उते एक शब्द नहीं बोले पर अमृतसर दौरे दौरान जदो ओ श्री हरिमंदर साहब मत्था टेकन पहुंचे तां बस उत्थे सब हो गया उत्थे ओ सब हो गया जिस नूं कैप्टन अमरिंदर सिंह ने मुद्दा बनाया सी उत्थे सज्जन दे सामने ही कई लोकां ने खालिस्तान जिंदाबाद दे नारे लाए सज्जन तां चले गए पर इस नारेबाजी ने कैप्टन दे दावे नूं पुख्ता कर दिता इस नारेबाजी तो साफ हो गया कि पंजाब विच रहिंदे खालिस्तान समर्थक भी सज्जन नूं अपना समर्थक मानदे हन हुण तुसीं मतलब इह देखो कि जे ओ हो सकदा कैप्टन ने ही 10-15 जने पैसे दे लिया के नारे लवाते हुण मतलब जे आई सिद्ध करना है ना इह तां उही गल हो गई ना बकरियां जिद्दां ना इक मैं अगे भी सुणाउणा हुंदा कि एक बंदे ने घोड़ी खरीदी ठीक है ऑक्शन दे विचों बोली चो ते ओ तीन ठग कहंदे वे असीं इहनूं लुटणा आ इह तां आपां घोड़ी जिहड़ी ठगणी आ ओ सलाह बना लैंदे आ ओ किलो कु मीटर दूर जाके ना एक बंदा खड़ जांदा दरख्त हेठां ओहनूं पुछदा बई सलाह बनाई हुंदी ना उहने जिद्दां हुण मीडिया ते इहनां ने सारिआं ने सलाह बनाई आ आपां गल्ले इदां ही करी जाणी आ बई इहनूं साफ साबत कर देणा हुण ओ बंदे नूं कहंदा बई आ बकरी किन्ने दी लिआंदी बई ओ कहंदा ओए तेन बकरी दिखती है मैं घोड़ी लैके आया इन्ने पैसे कर ना ना कहते तो बकरी है चलो गुस्से जे होके गाला गुला कढ़दा चले जांदा किलोमीटर ते एक होर बंदा खड़ा हुंदा उहनां दा ही ठग कहंदा बे बकरी बड़ी सोहणी है किन्ने किलो दुध दिंदी है ओ कहंदा ओए मूर्खा कहंदा तेन बकरी दिखती है मैं कहंदा घोड़ी लैके आया कहंदा तेन दिखती नहीं कहंदा ना कहंदा तेन कहंदा गर्मी लग गई है कहंदा ए बकरी है घोड़ी नहीं हैगी ओनू भी गाला कढ़ता अगे चल जांदा अगे 2 किलोमीटर ते फिर गां एक बंदा खड़ा हुंदा तीजा ठग हैना कहंदा बई आ बकरी बेचणी बई हैं ते ओ कहंदा यार मैनूं आ तीजे चौथे बंदे ने कहता बकरी है कि मैनूं ही लुट लिया लगदा कहंदा ओ एदे खुली छड कहंदा मैं तां लुट हो गया तूं यार रख ला सो यही काम हुण कैप्टन साहब दा ते मीडिया दा देखो बई 10 बंदे कोई भी जथेबंदी मैं नहीं कहंदा कैप्टन साहब ने किया होगा पर कोई भी बंदे नारे लाण लग पण है ता ओ मतलब साबित हो जांदा वे ओ बंदा इस तरह दा कैप्टन साहब नूं किन्नी वारी कालियां झंडियां दिखाईयां गईयां के किसे लीडर नूं किन्नी वारी
बस इही जिहड़े रौले आ जी होर कुछ नहीं है हर बंदा आपदी जिहड़ी होमे नूं पट्ठे पाउंदा जिहदी होमे जिथे ठर गई ओहड़े ठार लैणी आ कहण नूं असीं लोक लीडरां कहण नूं असीं लोक नेता पर नेता नूं तां असीं कुछ नहीं हां ਇਹ ਤਾਂ ਇੱਕ ਡਰਾਮੇਬਾਜ਼ੀ ਆ ਪਰ ਕੁੱਲ ਮਿਲਾ ਕੇ ਇੱਕ ਦੋ ਚੀਜ਼ਾਂ ਹੋਰ ਵੀ ਸਾਨੂੰ ਦੇਖਣੀਆਂ ਪੈਣੀਆਂ ਜੇ ਮੰਨ ਲੈਂਦੇ ਚਲੋ ਹਰਜੀਤ ਸੱਜਣ ਵਾਲਾ ਤਾਂ ਜਿਹੜਾ ਇੱਕ ਮਸਲਾ ਇੱਕ ਅੱਡ ਇਹਨੂੰ ਪਾਸੇ ਰੱਖ ਦਈਏ ਪਰ ਦੂਜੇ ਪਾਸੇ ਇੱਕ ਮਸਲਾ ਇਹ ਵੀ ਹੈ ਵੀ ਇੱਕ ਮਹੀਨੇ ਦੇ ਵਿੱਚ ਕੈਪਟਨ ਸਰਕਾਰ ਨੇ ਜਿਹੜਾ ਦਾਅਵਾ ਕੀਤਾ ਸੀ ਵੀ ਅਸੀਂ ਇਹ ਕਰਨਾ ਅਸੀਂ ਵੋ ਕਰਨਾ ਅਸੀਂ ਇਹ ਕਰਨਾ ਉਹ ਕਿੱਥੋਂ ਤੱਕ ਹੋਇਆ ਉਹ ਉਹਦੇ ਤੇ ਵੀ ਜੇ ਨਜ਼ਰਸਾਨੀ ਮਾਰਦੇ ਆ ਤਾਂ ਉਹਦੇ ਚ ਜਿਹੜੀਆਂ ਕੱਲ ਵੀ ਮੈਂ 2-3 ਰਿਪੋਰਟਾਂ ਦੇਖ ਰਿਹਾ ਸੀ ਤਾਂ ਸਾਰੀਆਂ ਰਿਪੋਰਟਾਂ ਦੇ ਵਿੱਚ ਕੁਛ ਨਾ ਕੁਛ ਉਲਟ ਪੁਲਟ ਹੀ ਆ ਰਿਹਾ ਸੀ ਮਨਪ੍ਰੀਤ ਬਾਦਲ ਤੋਂ ਵੀ ਕੱਲ ਉਹਨਾਂ ਦੀ ਵੀ ਜਵਾਨ ਫਿਸਲੀ ਆ ਗੱਲ ਉਹਨਾਂ ਨੇ ਵੀ ਇੱਕ ਅਜੀਬ ਜਿਹਾ ਬਿਆਨ ਬਠਿੰਡੇ ਚ ਦਿੱਤਾ ਉਹਨਾਂ ਨੇ ਜਥੇਦਾਰਾਂ ਨੂੰ ਕਿਹਾ ਵੀ ਮੇਰੇ ਤਾਂ ਲੈਵਲ ਦੇ ਬੰਦੇ ਨੀ ਹੈਗੇ ਜਥੇਦਾਰ ਤਾਂ ਉਹ ਵੀ ਇੱਕ ਮੁਸੀਬਤ ਚ ਫਸ ਗਏ ਆ ਧਰਮਸੋਤ ਹੋਰਾਂ ਨੇ ਜਿਹੜੀ ਉਹਨਾਂ ਦੀ ਤਾਂ ਵੀਡੀਓ ਕਲੀਅਰ ਹੀ ਸਾਹਮਣੇ ਚੱਲ ਰਹੀ ਆ ਜਿਹ ਚ ਉਹ ਦਿਖਾ ਰਹੇ ਆ ਵੀ ਭਾਈ ਉਹ ਪ੍ਰਿੰਸੀਪਲ ਨੂੰ ਕਹਿ ਰਿਹਾ ਵੀ ਮੈਂ ਤੈਨੂੰ ਹੁਣੇ ਸਸਪੈਂਡ ਕਰਦਾ ਕਿਉਂਕਿ ਤੂੰ ਆਪਦਾ ਨਾਮ ਮੇਰੇ ਤੋਂ ਉੱਤੇ ਲਿਖ ਲਿਆ ਉਹ ਡਾਇਰੈਕਟ ਵੀਡੀਓ ਆ ਜਿਹਨੂੰ ਮੁੱਕਰਿਆ ਵੀ ਨੀ ਜਾ ਸਕਦਾ ਇੱਕ ਪਾਸੇ ਨੀਂਹ ਪੱਥਰ ਨਾ ਰੱਖਣ ਦੀਆਂ ਗੱਲਾਂ ਆਉਂਦੀਆਂ ਦੂਜੇ ਪਾਸੇ ਉਹ ਨੀਂਹ ਪੱਥਰ ਦੇ ਪਿੱਛੇ ਉਹ ਲੜਾਈ ਹੋ ਰਹੀ ਆ ਸੋ ਕੁੱਲ ਮਿਲਾ ਕੇ ਜਿਹੜੇ ਇੱਕ ਹੋਰ ਤੀਜੇ ਦੀ ਵੀ ਉਹ ਵੀਡੀਓ ਦਿਖਾ ਰਹੇ ਸੀ ਜਿਹਦੇ ਚ ਸਟੇਜ ਦੇ ਉੱਤੇ ਕਿਹਾ ਜਾ ਰਿਹਾ ਵੀ ਜੇ ਥਾਣੇ ਦੇ ਵਿੱਚੋਂ ਮੇਰਾ ਕੋਈ ਬੰਦਾ ਨਾਰਾਜ਼ ਹੋ ਕੇ ਆ ਗਿਆ ਤਾਂ ਫਿਰ ਮੈਂ ਥਾਣੇ ਚ ਆਊਂਗਾ ਤੇ ਫਿਰ ਜਿਹੜਾ ਕਹਿੰਦਾ ਤੁਸੀਂ ਲੰਮੇ ਪਾਉਂਦੇ ਸੀ ਨਾ ਫਿਰ ਮੈਂ ਤੁਹਾਨੂੰ ਲੰਮੇ ਪਾਊਂਗਾ ਇੱਕ ਚੁਣਿਆ ਹੋਇਆ MLA ਇਹ ਸ਼ਬਦਾਵਲੀ ਮਾਈਕ ਦੇ ਉੱਤੇ ਸ਼ਰੇਆਮ ਲੋਕਤੰਤਰ ਦੇ ਵਿੱਚ ਇੱਕ DSP ਨੂੰ ਐ ਨਿਗਾਹ ਮਾਰ ਕੇ ਵੀ ਕਿੱਥੇ ਫਿਰਦਾ ਹੋਏ DSP ਨੂੰ ਐ ਕਹਿ ਕੇ ਨਾ ਇੱਧਰ ਦੇਖ ਮੇਰੀ ਗੱਲ ਸੁਣ ਐ ਕਰਕੇ ਇੱਕ ਬਿਆਨ ਦੇ ਰਿਹਾ ਜਿਵੇਂ ਹੰਕਾਰਿਆ ਸਾਹਣ ਨੀ ਹੁੰਦਾ ਉਸ ਢੰਗ ਨਾਲ ਉਹ ਮੈਨੂੰ ਤਾਂ ਹੈਰਾਨੀ ਹੋ ਰਹੀ ਹੈ ਵੀ ਇਸ ਚੀਜ਼ ਦੀ ਵੀ ਇਹ ਕੀ ਹੋ ਕੀ ਰਿਹਾ ਹੈ ਇਹ ਕਿਹੜੀ ਕਾਂਗਰਸ ਜਾਂ ਕਿਹੜੀ ਸਰਕਾਰ ਦੀ ਅਸੀਂ ਗੱਲ ਕਰਦੇ ਆ ਜਿਹੜੀ ਆ ਗਈ ਆ ਤੇ ਜਿਹੜੀ ਇਹ ਜੇ ਜਿਹਦੇ ਇਹੋ ਜਿਹੀਆਂ ਗੱਲਾਂ ਕਰ ਰਿਹਾ ਮਨਪ੍ਰੀਤ ਦੀ ਜਿਹੜੀ ਗੱਲ ਚ ਚੱਲ ਹੋ ਸਕਦਾ ਵੀ ਥੋੜਾ ਜਿਹਾ ਵੀ ਉਹ ਹੋਰ ਢੰਗ ਨਾਲ ਲੈ ਲਈ ਹੋਵੇ ਜਾਂ ਕਿਸੇ ਨੇ ਮੀਡੀਆ ਨੇ ਬਦਲ ਕੇ ਕੋਈ ਗੱਲ ਕਰਤੀ ਹੋਵੇ ਪਰ ਦੂਜੇ ਦੋ ਜਿਹੜੀ ਧਰਮਸੋਤ ਤੇ ਦੂਜੀ ਜਿਹੜਾ ਇੱਕ ਹੋਰ MLA ਦੀ ਜਿਹੜੀ ਵੀਡੀਓ ਫਲੋਟ ਹੋ ਰਹੀ ਆ ਉਹਦੇ ਤੋਂ ਤਾਂ ਅਸੀਂ ਮੁਨਕਰ ਹੋ ਹੀ ਨੀ ਸਕਦੇ ਕਿਸੇ ਵੀ ਢੰਗ ਨਾਲ
ਬਸ ਇਹੀ ਗੱਲ ਹੈ ਜੀ, ਮੀਡੀਆ ਵੀ ਇੰਨਾ ਹੁਣ ਤੁਸੀਂ ਦੇਖ ਲਿਆ, ਮੀਡੀਆ ਦੀ ਖਬਰ ਤੁਹਾਨੂੰ ਸੁਣਾਈ ਆ ਕਿ ਬਸ ਸਿੱਧ ਹੋ ਗਿਆ ਜੀ, ਇੱਕ ਨਾਰੇ ਲਾ ਤੇ ਸਿੱਧ ਹੋ ਗਿਆ, ਮੀਡੀਆ ਵੀ ਉਹੀ ਕੁਛ ਕਰ ਰਿਹਾ ਤੇ ਦੂਜੇ ਪਾਸੇ ਮਤਲਬ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਹੈ ਪਿਛਲੇ ਮਹੀਨੇ ਦੇ ਵਿਚ ਨਾ, ਜਿਦਾਂ ਹੁਣ ਹਰਜੀਤ ਸਿੰਘ ਸੱਜਣ ਦੀ ਵਿਜ਼ਿਟ ਹੈ, ਇਹ ਕੋਈ ਐਡੀ ਵੱਡੀ ਨਹੀਂ ਸੀ ਗਿਣ ਹੋਣੀ, ਆ ਕੇ ਆਰਾਮ ਨਾਲ ਮੀਟਿੰਗ ਕਰਦੇ ਕੰਮ ਖਤਮ ਹੋ ਜਾਣਾ ਸੀ, ਇੱਕ ਮੁੱਦਾ ਨਹੀਂ ਸੀ ਬਣਨਾ, ਨੈਗੇਟਿਵ ਨਹੀਂ ਸੀ ਜਾਣਾ, ਤੇ ਮੈਨੂੰ ਲੱਗਦਾ ਇੱਕ ਪੋਲੀਟੀਕਲ ਐਰੋਗੈਂਸ ਹੈ ਜਿਹੜੀ ਕਿ ਮਤਲਬ ਛੋਟੇ ਲੈਵਲ ਦੀ, ਨਿਆਣਿਆਂ ਦੇ ਲੈਵਲ ਦੀ ਨਹੀਂ ਹੁੰਦੀ ਉਹ ਗੱਲ, ਇਹ ਸਰਕਾਰ ਨੇ ਕੀਤੀ ਆ ਸਾਰੀ ਨੇ। ਤੇ ਕੱਲ ਵੀ ਕਿਹਾ ਸੀ ਅਮਰੀਕ ਭਾਜੀ ਨੇ ਵੀ ਇਹੀ ਕਿਹਾ ਸੀਗਾ ਕਿ ਉਹ ਨਮੋਸ਼ ਨੇ ਕਿ ਮਨਪ੍ਰੀਤ ਬਾਦਲ ਖੁਦ ਅਮਰੀਕਾ ਦਾ ਪੜਿਆ ਹੋਇਆ, ਐਡੀ ਵੱਡੀ ਪੋਜੀਸ਼ਨ ਤੇ ਰਹਿ ਚੁੱਕਾ, ਵੀ ਉਹਨੇ ਵੀ ਕੋਈ ਬਿਆਨ ਨਹੀਂ ਦਿੱਤਾ, ਉਹਨੇ ਵੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ। ਹੀ ਸ਼ੁਡ ਨੋ, ਉਹ ਅਮਰੀਕਾ ਤੋਂ ਆਇਆ ਆ ਕਿ ਕੈਨੇਡਾ ਦਾ ਡਿਫੈਂਸ ਮਿਨਿਸਟਰ ਕਿੱਡਾ ਵੱਡਾ, ਉਹ ਵੀ ਇੱਕ ਸਿੱਖ, ਉਹ ਵੀ ਆਪਣੇ ਪਿੰਡ ਆਇਆ ਹੋਇਆ। ਇੱਕ ਪਾਸੇ ਤਾਂ ਉਹ ਸਾਦਗੀ ਦੀ ਗੱਲ ਕਰ ਰਿਹਾ, ਆਪ ਉਹ ਨਾਰਮਲ ਗੱਡੀ ਚਲਾ ਰਿਹਾ, ਲਾਈਨਾਂ ਚ ਖੜ ਰਿਹਾ, ਤੇ ਉਸ ਨੂੰ ਇੰਨਾ ਵੀ ਐਟੀਕੇਟ ਨਹੀਂ ਆਇਆ ਕਿ ਉਹ ਉਹਨੂੰ ਮਿਲੇ ਜਾ ਕੇ ਡਿਫੈਂਸ ਮਿਨਿਸਟਰ ਨੂੰ, ਆਪਣਾ ਗੁਰ ਭਾਈ
ਉਹਦੇ ਚ ਥੋੜੀ ਜੀ ਪ੍ਰੋਬਲਮ ਇਹ ਸੀ, ਮਨਪ੍ਰੀਤ ਡਾਇਰੈਕਟ ਜੇ ਜਾਂਦਾ ਸੀ ਤਾਂ ਜਿਹੜੀ ਮੰਤਰੀ ਮੰਡਲ ਦੇ ਵਿਚ ਨਾ ਬਹੁਤ ਜ਼ਿਆਦਾ ਆਪਸ ਵਿਚ ਦੀ ਫਰੈਕਸ਼ਨ ਆਉਣੀ ਸੀ। ਕਈ ਵਾਰੀ ਹੋ ਸਕਦਾ ਉਹਦੇ ਜਿਹੜੇ ਆਪਣੇ ਵਿਚਾਰ ਵੱਖਰੇ ਹੋਣ, ਪਰ ਉਹ ਜਦੋਂ ਇੱਕ ਪਾਰਟੀ ਨਾਲ ਵੱਧ ਜਾਂਦਾ ਬੰਦਾ ਤਾਂ ਪਾਰਟੀ ਦੀਆਂ ਕਦਰਾਂ ਕੀਮਤਾਂ ਮੁਤਾਬਕ ਹੀ ਗੱਲ ਕਰਨਾ ਪੈਂਦੀ ਆ। ਜਦੋਂ ਮੁਖੀ ਦਾ ਫੈਸਲਾ ਇਹ ਸੀ ਵੀ ਅਸੀਂ ਇਗਨੋਰ ਕਰਨਾ, ਤੇ ਉਹਨੂੰ ਛੋਟਾ ਦਿਖਾਉਣ ਲਈ ਸਿਰਫ ਨਾਇਬ ਤਹਿਸੀਲਦਾਰ ਚੌਥੇ ਦਰਜੇ ਦਾ ਕਰਮਚਾਰੀ ਜਿਹੜਾ ਉਹ ਭੇਜਣਾ, ਤਾਂ ਸੋ ਉਹ ਉਸ ਕਰਕੇ ਮਨਪ੍ਰੀਤ ਨੂੰ ਚੁੱਪ ਕਰਨਾ ਪਿਆ। ਪਰ ਜੇ ਪਰਸਨਲ ਪੱਧਰ ਤੇ ਮੈਨੂੰ ਲੱਗਦਾ ਵੀ ਮਨਪ੍ਰੀਤ ਖੈਰ ਨਾ ਚੁੱਪ ਕਰਦੇ, ਪਰ ਜਦੋਂ ਪਾਰਟੀ ਤੇ ਮੁਖੀ ਦਾ ਫੈਸਲਾ ਹੋਵੇ ਉੱਥੇ ਤੁਸੀਂ ਫਿਰ ਕਈ ਗੱਲਾਂ ਤੁਹਾਨੂੰ ਆਪਦੀਆਂ ਛੱਡਣੀਆਂ ਪੈਂਦੀਆਂ। ਪਰ ਹੁਣ ਥੋੜੀ ਜੀ ਗੱਲ ਆਪਾਂ ਭਗਵੰਤ ਮਾਨ ਦੀ ਵੀ ਕਰ ਲਈਏ, ਕਿਸੇ ਨੇ ਦੇਖਿਆ ਭਗਵੰਤ ਮਾਨ ਕਿਤੇ?
ਹਾਂਜੀ, ਉਹ ਕਿਉਂ ਨਹੀਂ ਮਿਲੇ ਫਿਰ? ਉਹ ਵੀ ਨਹੀਂ ਮੈਨੂੰ ਚੇਤਾ ਕਰਾ
ਨਾ, ਮੈਂ ਪੁੱਛਣਾ ਇਹੀ ਚੀਜ਼ ਪੁੱਛਣੀ ਸੀ।
ਹਾਂਜੀ,
ਇਹੀ ਚੀਜ਼ ਪੁੱਛਣੀ ਸੀ ਵੀ ਆਮ ਆਦਮੀ ਪਾਰਟੀ ਬਹੁਤ ਥਾਵਾਂ ਤੇ ਬਹੁਤ ਸਾਰੀਆਂ ਗੱਲਾਂ ਉਹ ਕਰ ਚੁੱਕੀ ਆ, ਉਹਨੂੰ ਵਿਦੇਸ਼ਾਂ ਤੋਂ ਬਹੁਤ ਹੈਲਪ ਮਿਲੀ ਆ, ਕੇਜਰੀਵਾਲ ਕਿਤੇ ਸੱਜਣ ਨੂੰ ਮਿਲਦੇ ਨੀ ਦੇਖੇ।
ਕੇਜਰੀਵਾਲ ਨੇ, ਕੇਜਰੀਵਾਲ, ਫੂਲਕਾ ਸਾਹਿਬ, ਖਹਿਰਾ ਸਾਹਿਬ, ਇੰਨਾ ਪੈਸਾ ਉਥੋਂ ਡਿੱਗਿਆ ਕੈਨੇਡਾ ਤੋਂ ਇਨ੍ਹਾਂ ਦੀ ਸਪੋਰਟ ਦੇ ਲਈ, ਹਾਲਾਂਕਿ ਇਲਜ਼ਾਮ ਵੀ ਲੱਗੇ ਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਜੀ ਸੱਜਣ ਉਨ੍ਹਾਂ ਨੇ ਖਾਲਿਸਤਾਨ ਦਾ ਝੰਡਾ ਲਹਿਰਾ ਦੇਣਾ ਸੀਗਾ ਇੱਥੇ, ਤੇ ਇੰਨਾ ਪੈਸਾ ਛਕਣ ਦੇ ਬਾਵਜੂਦ ਵੀ ਇਨ੍ਹਾਂ ਪਾਰਟੀ ਦੇ ਵਿਚ ਕੋਈ ਵੀ ਨੀ ਮਿਲਿਆ। ਮੈਂ ਕੱਲ ਵੀ ਮਿੰਟੂ ਜੀ ਇਹੀ ਤੱਤ ਕੱਢਿਆ ਸੀਗਾ ਕਿ ਐਨ ਆਰ ਆਈ ਨੂੰ ਹੱਥ ਬੰਨ ਕੇ ਬੇਨਤੀ ਆ, ਆਪਣੇ ਜਿਹੜੇ ਪ੍ਰੋਜੈਕਟ ਲੋਕਲ ਹੈ ਨਾ ਉਨ੍ਹਾਂ ਦੇ ਵਿਚ ਹਿੱਸਾ ਪਾਓ, ਇੱਥੇ ਕੁਛ ਨੀ ਕੱਢਣਾ ਪਾਉਣਾ ਐਵੀ, ਮਤਲਬ ਤੁਸੀਂ ਦੇਖ ਲਿਆ ਕੱਲ 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 ਦੀ ਆਪਾਂ ਇਹ ਤੱਤ ਕੱਢਿਆ ਸੀ ਵੀ ਇੰਨਾ ਪੈਸਾ ਲਾ ਕੇ, ਇੰਨੀ ਐਨਰਜੀ ਲਾ ਕੇ ਵੀ, ਮਤਲਬ ਹੁਣ ਜੋ ਹਰਜੀਤ ਸਿੰਘ ਸੱਜਣ ਦੇ ਨਾਲ ਵਤੀਰਾ ਕੀਤਾ ਪੰਜਾਬ ਦੇ ਵਿਚ ਲੀਡਰਾਂ ਨੇ, ਜਾਂ ਪੰਜਾਬ ਦੇ ਲੋਕ ਤਾਂ ਚਲੋ ਵਧੀਆ ਉਨ੍ਹਾਂ ਦੇ ਨਾਲ ਖੜੇ ਨੇ, ਪਰ ਜੋ ਲੀਡਰਾਂ ਨੇ ਪੈਸਾ ਖਾ ਕੇ, ਸਰਮਾਇਆ ਖਾ ਕੇ ਵਤੀਰਾ ਕੀਤਾ, ਉਹ ਇਕ ਨਮੋਸ਼ੀ ਹੈ। ਉਹ ਆਉਣ ਵਾਲੇ ਸਮੇਂ ਦੇ ਵਿਚ ਇਕ ਲੈਸਨ ਹੋਊਗਾ ਐਨ ਆਰ ਆਈਆਂ ਵਾਸਤੇ ਕਿ ਉਨ੍ਹਾਂ ਦੇ ਜਾਂ ਉਨ੍ਹਾਂ ਦੇ ਲੀਡਰਾਂ ਦੀ ਕਿੰਨੀ ਕੁ ਪੁੱਛ ਹੈ ਪੰਜਾਬ ਦੇ ਵਿਚ, ਕਿੰਨੇ ਕੁ ਆਓ ਭਗਤ ਕਰਦੇ ਨੇ, ਪੈਸਾ ਹੀ ਚਾਹੀਦਾ।
ਦੇਖੋ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਇਕ ਸਮੇਂ ਇਹ ਲੱਗਦੀਆਂ ਵੀ ਫਲਾਨਾ ਬੰਦਾ ਤਾਂ ਹੀਰੋ ਬਣ ਗਿਆ ਤੇ ਮੈਂ ਰਹਿ ਗਿਆ, ਜਾਂ ਕਈ ਵਾਰੀ ਅਸੀਂ ਵੀ ਬੈਠੇ ਸੋਚਦੇ ਹਾਂ ਵੀ ਉਸ ਬੰਦੇ ਨੇ ਸਹੀ ਫੈਸਲਾ ਲੈ ਲਿਆ ਤੇ ਉਹ ਰਹਿ ਗਿਆ, ਪਰ ਸੱਚਾਈ ਇਹ ਨਹੀਂ ਹੁੰਦੀ। ਸੱਚਾਈ ਵਕਤ ਦੇ ਜਿਹੜੇ ਗਰਭ ਚ ਲੁਕੀ ਹੁੰਦੀ ਹੈ ਤੇ ਫਿਰ ਵਕਤ ਜਿਹੜੀ ਉਹ ਅਸਲੀਅਤ ਸਾਹਮਣੇ ਲਿਆਉਂਦਾ। ਜਿਵੇਂ ਕਿ ਤੁਸੀਂ ਦੇਖਿਆ ਹੋਣਾ ਜਦੋਂ ਪੀ 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 ਚੋਂ ਛਾਲ ਮਾਰ ਕੇ ਭਗਵੰਤ ਮਾਨ ਆਮ ਆਦਮੀ ਪਾਰਟੀ ਚ ਆਇਆ, ਤਾਂ ਉਦੋਂ ਲੋਕਾਂ ਨੇ ਇਹ ਵੀ ਕਿਹਾ ਵੀ ਭਗਵੰਤ ਬਹੁਤ ਕੁਛ ਖੱਟ ਗਿਆ ਤੇ ਖੱਟ ਜੂਗਾ, ਤੇ ਮਨਪ੍ਰੀਤ ਬਾਦਲ ਰੁਲ ਗਿਆ, ਮਨਪ੍ਰੀਤ ਬਾਦਲ ਨੂੰ ਕੁਛ ਨੀ ਮਿਲਦਾ ਹੁਣ, ਇਹ ਚੀਜ਼ਾਂ ਇਹੋ ਜਿਹਾ ਅਹਿਸਾਸ ਲੋਕਾਂ ਨੂੰ ਹੋ ਗਿਆ ਸੀ। ਪਰ ਹੋਇਆ ਉਹਦੇ ਉਲਟ ਵੀ, ਭਗਵੰਤ ਮਾਨ ਨੂੰ ਕੁਛ ਨੀ ਮਿਲਿਆ ਤੇ ਮਨਪ੍ਰੀਤ ਬਾਦਲ ਆ ਜਿਹੜਾ ਉਹ ਇੱਕ ਉੱਚ ਅਹੁਦੇ ਤੇ ਪਹੁੰਚ ਗਿਆ, ਛੇਤੀ ਉਹਦਾ ਸਹੀ ਫੈਸਲਾ ਸੀ। ਇਹੀ ਚੀਜ਼ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਮਾਮਲੇ ਚ ਸ਼ਰਟਾਂ ਪਾ ਪਾ ਕੇ ਤੇ ਏਅਰਪੋਰਟਾਂ ਤੋਂ ਤੇ ਹੋਰ ਵੱਡੇ ਵੱਡੇ ਦਾਅਵੇ ਵਾਅਦੇ ਕਰਦੇ ਸੀ, ਜਾਂਦੇ ਸੀ ਆਉਂਦੇ ਸੀ, ਉਦੋਂ ਐ ਲੱਗਦਾ ਸੀ ਵੀ ਉਹ ਬੰਦੇ ਤਾਂ ਨਾ ਪਹਿਲੀ ਵਾਰੀ ਗੱਡੀ ਚ ਚੜ ਗਏ, ਜਿਹੜੇ ਉਹ ਸਟਾਰ ਹੋਣਗੇ ਤੇ ਉਹ ਬਹੁਤ ਕੁਛ ਖੱਟ ਗਏ। ਪਰ ਹੁਣ ਨਮੋਸ਼ੀ ਸਭ ਤੋਂ ਵੱਧ ਉਹਨਾਂ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਜਿਹੜੇ ਇੰਨੇ ਹਿੱਕ ਠੋਕ ਕੇ ਸਾਹਮਣੇ ਲੱਗੇ ਸੀ, ਤੁਰੇ ਸੀ। ਜਿਹੜੇ ਬੰਦੇ ਭਗਵੰਤ ਮਾਨ ਦੇ ਮਾਮਲੇ ਚ ਜੇ ਲਾਈਏ, ਹੁਣ ਭਗਵੰਤ ਮਾਨ ਹੋਰਾਂ ਦੇ ਮਾਮਲੇ ਚ ਅਸੀਂ ਕਿੰਨਾ ਜ਼ਿਆਦਾ ਉਹਨਾਂ ਦੇ ਉੱਤੇ ਮਾਣ ਸਤਿਕਾਰ ਕੀਤਾ, ਹੋਰ ਕੀਤਾ। ਕੱਲ ਮੈਂ ਇੱਕ ਸਟੇਟਸ ਪੜ ਰਿਹਾ ਸੀ ਤੇ ਕਿਸੇ ਬੰਦੇ ਨੇ ਸਟੇਟਸ ਦੇ ਵਿੱਚ ਇੰਨਾ ਹੀ ਲਿਖਿਆ ਸੀਗਾ, ਕਹਿੰਦਾ ਜੀ ਪਤੰਦਰ ਪਿਛਲੇ ਇੱਕ ਹਫ਼ਤੇ ਤੋਂ ਪੀ ਪੀ ਕੇ ਕਮਲਾ ਹੋਇਆ, ਰੱਬ ਉਹਨੂੰ ਬਚਾਵੇ। ਹੁਣ ਉਹ ਪਹਿਲੀ ਨਜ਼ਰੇ ਕਿਸੇ ਨੂੰ ਪਤਾ ਨੀ ਲੱਗਦਾ ਸੀ ਸਟੇਟਸ ਚ ਕੀ ਆ, ਪਰ ਜੋ ਦੂਜੀ ਮਾੜਾ ਜਿਹਾ ਪੜਤਾਲਦੇ ਸੀ ਜਾਂ ਉਹਦੇ ਕਮੈਂਟਸ ਪੜ੍ਹਦੇ ਸੀ ਤੇ ਉਹ ਗੱਲ ਫੇਰ ਇਸ਼ਾਰਾ ਭਗਵੰਤ ਮਾਨ ਮੰਨ ਸੀ। ਇਸ ਲਈ ਮੈਂ ਤੁਹਾਨੂੰ ਪੁੱਛਿਆ, ਮੈਨੂੰ ਇਸ ਗੱਲ ਦੀ ਸਚਾਈ ਨੀ ਪਤਾ ਵੀ ਹਫਤੇ ਦਸ ਦਿਨਾਂ ਦਾ ਭਗਵੰਤ ਮਾਨ ਕਿੱਥੇ ਆ, ਕੀ ਕਰ ਰਿਹਾ, ਜਾਂ ਪਿਛਲੇ ਇਲੈਕਸ਼ਨਾਂ ਤੋਂ ਬਾਅਦ ਉਹਦੀ ਜਿਹੜੀ ਮੇਨ ਕਾਰਵਾਈ ਕੀ ਆ। ਕਿਤੇ ਸੱਚੀ ਤਾਂ ਨੀ ਇਹ ਗੱਲ ਵੀ ਉਹ ਬੰਦਾ ਜਦੋਂ ਦਿਲ ਨੂੰ ਲਾਜੇ ਤੇ ਬੈਠਾ ਪੀ ਜਾਂਦਾ ਹੋਵੇ, ਇਹ ਵੀ ਇੱਕ ਹੋ ਸਕਦਾ ਕਾਰਨ। ਪਰ ਇਹ ਗੱਲਾਂ ਨਾ ਸਾਨੂੰ ਦੇਖਣੀਆਂ ਪੈਣੀਆਂ ਵੀ ਅਸੀਂ ਥੋੜਾ ਜਾ ਹਰ ਚੀਜ਼ ਚ ਬਹੁਤ ਜਿਆਦਾ ਕਾਲ ਕਰਦੇ ਆ।
ਮਿੰਟੂ ਜੀ, ਉਹ ਤਾਂ ਭਗਵੰਤ ਮਾਨ ਦੀ ਤਾਂ ਗੱਲ ਹੈ, ਜਿਹੜੇ ਪੰਜਾਬ ਦਾ ਕੇਡਰ ਹੈ ਆਮ ਆਦਮੀ ਪਾਰਟੀ ਦਾ ਫੂਲਕਾ ਸਾਹਿਬ ਤੇ ਹੋਰ ਅਪਰ ਜਿਹੜੇ ਖਹਿਰਾ ਸਾਹਿਬ ਹੈ ਉਹਨਾਂ ਦੀ ਵੀ ਗੱਲ ਕਰਨੀ ਬਣਦੀ, ਉਹ ਤਾਂ ਨੀ ਪੀਂਦੇ, ਉਹ ਤਾਂ ਮਿਲੇ ਹੀ ਸਕਦੇ ਆ ਨਾ। ਹੁਣ ਅਕਾਲੀ ਦਲ ਬਾਦਲ ਵੱਲੋਂ ਕੋਈ ਨੀ ਮਿਲਿਆ, ਠੀਕ ਹੈ ਨਾ, ਤੇ ਉਹ ਵੀ ਨੀ ਮਿਲਿਆ। ਦੂਜੀ ਗੱਲ, ਐਮ ਪੀ ਨੇ, ਮੈਂਬਰ ਪਾਰਲੀਮੈਂਟ ਨੇ, ਫੈਡਰਲ ਸਰਕਾਰ ਦੇ ਮੈਂਬਰ ਨੇ ਭਗਵੰਤ ਮਾਨ, ਤੇ ਉਹਨਾਂ ਦਾ ਫਰਜ਼ ਬਣਦਾ ਕਿ ਉਹਨਾਂ ਦਾ ਕਾਊਂਟਰ ਪਾਰਟ ਕੈਨੇਡਾ ਦਾ ਫੈਡਰਲ ਗਵਰਨਮੈਂਟ ਦਾ ਆਇਆ ਹੋਇਆ, ਤੇ ਉਹਨਾਂ ਦਾ ਤਾਂ ਬਣਦਾ, ਚਲੋ ਇਹ ਤਾਂ ਲੋਕਲ ਹੋ ਗਏ ਨਾ, ਕੈਪਟਨ ਸਾਹਿਬ ਹੋਣੀ ਤਾਂ ਇਹ ਤਾਂ ਲੋਕਲ ਹੋ ਗਏ ਸੂਬੇ ਦੇ, ਵਿਚ ਇਜ਼ ਵੈਰੀ ਲੋ ਲੈਵਲ ਕੰਪੇਅਰ ਟੂ ਫੈਡਰਲ, ਹੈ ਨਾ। ਪਰ ਜਿਹੜਾ ਐਮ ਪੀ ਹੈ, ਐਮ ਪੀ ਤਾਂ ਸੇਮ ਲੈਵਲ ਦੇ ਹੈ ਨਾ ਭਗਵੰਤ ਮਾਨ ਹੋਣੀ, ਉਹ ਵੀ ਫੈਡਰਲ ਦੇ ਨੇ, ਉਧਰੋਂ ਉਹ ਵੀ ਫੈਡਰਲ ਦੇ, ਉਹਨਾਂ ਦਾ ਤਾਂ ਫਰਜ਼ ਬਣਦਾ ਸੀ ਨਾ ਪੰਜਾਬ ਦੇ ਵਿਚ ਨੁਮਾਇੰਦਗੀ ਕਰਨੀ ਉਹਨਾਂ ਦੀ, ਮਤਲਬ ਕਿਸੇ ਵੀ ਫੈਡਰਲ ਐਮ ਪੀ ਦੀ।
ਬਿਲਕੁਲ ਜੀ, ਬਿਲਕੁਲ ਬਿਲਕੁਲ ਫਰਜ਼ ਬਣਦਾ ਸੀ। ਬਸ ਉਹੀ ਚਿੰਤਾ ਦਾ ਵਿਸ਼ਾ ਵੀ ਹਰ ਬੰਦਾ ਗੇਮ ਖੇਡ ਰਿਹਾ, ਹਰ ਬੰਦਾ ਸਿਆਸੀ ਹੋ ਗਿਆ, ਹਰ ਬੰਦਾ ਜਿੱਥੇ ਫਾਇਦਾ ਮਿਲਦਾ ਉਹ ਕੰਮ ਕਰਦਾ, ਜਿੱਥੇ ਨਹੀਂ ਫਾਇਦਾ ਉੱਥੇ ਨਹੀਂ। ਲੌਂਗ ਟਰਮ ਦੀ ਜਿਹੜੀ ਇਨਵੈਸਟਮੈਂਟ ਜਾਂ ਲੌਂਗ ਟਰਮ ਸੋਚ ਨਹੀਂ ਰੱਖ ਰਹੇ। ਪਰ ਹੁਣ ਇਹ ਤਾਂ ਚਲੋ ਵਕਤ ਦੱਸੂਗਾ ਵੀ ਜਿਹੜੀ ਆਮ ਆਦਮੀ ਪਾਰਟੀ ਨੇ ਕਿਉਂ ਘੇਸਲ ਵੱਟੀ, ਕਿਉਂ ਬਾਦਲਾਂ ਨੇ ਘੇਸਲ ਵੱਟੀ। ਕੈਪਟਨ ਨੇ ਤਾਂ ਚੱਲ ਸਿੱਧੀ ਗੱਲ ਸਾਹਮਣੇ ਕਹਿਤੀ ਤੇ ਨਹੀਂ ਮਿਲਿਆ, ਚਲੋ ਵੱਖਰੀ ਗੱਲ ਆ। ਪਰ ਮੈਨੂੰ ਲੱਗਦਾ ਸੀ ਵੀ ਜਦੋਂ ਕੈਪਟਨ ਦਾ ਇਹ ਫੈਸਲਾ ਆਇਆ ਸੀ, ਉਦੋਂ ਬਾਅਦ ਵਿਰੋਧੀ ਧਿਰਾਂ ਕੋਲ ਇੱਕ ਬਹੁਤ ਵਧੀਆ ਇੱਕ ਹੋਰ ਮਸਾਲਾ ਮਿਲ ਗਿਆ ਸੀ, ਉਹ ਸੱਜਣ ਨੂੰ ਵੱਧ ਤੋਂ ਵੱਧ ਜਿਹੜੀ ਹਾਈਲਾਈਟ ਕਰਦੇ, ਵੱਧ ਤੋਂ ਵੱਧ ਉਹਨਾਂ ਨੂੰ ਚੱਕ ਕੇ ਚੱਕਦੇ ਇਸ ਮਸਲੇ ਨੂੰ ਤੇ ਬੈਨੀਫਿਟ ਚ ਜਾਂਦੇ ਉਹ।
ਜੀ ਮਿੰਟੂ ਜੀ, ਇੱਕ ਗੀਤ ਸੁਣ ਲਈਏ, ਗੀਤ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਤੇ ਫਿਰ ਬਹੁਤ ਹੋਰ ਅਹਿਮ ਮਸਲੇ ਸਾਂਝੇ ਕਰਾਂਗੇ। ਗੀਤ ਆ ਜੀ ਰਣਜੀਤ ਬਾਵਾ ਦਾ।
ਹੋ ਗਈ ਕਿਸੇ ਅੜੀ ਉੱਥੇ अरदास की कामयाबी तो बाद हम्बल मोशन पिक्चर्स एंड वाइट हिल प्रोडक्शन लेके आई ने रोम कॉम एंटरटेनिंग मूवी मंजे बिस्तरे
मथा टेकदा
टेकी जा करे ता कोई है नहीं
स्टारिंग गिफी गरेवाल सोनम बाजवा गुरप्रीत कुगी राणा रणवीर करमजीत अनमोल मंजे बिस्तरे चौदह अप्रैल तो नजदीकी सिनेमा करा विच फॉर मोर इन्फो विजिट whitehillproduction.com
जे मैं बह गया तब ब्याह च मंजे बिस्तरे कौन कट्ठे करूं
ओ मंजे बिस्तरे कट्ठे करूंगा मैं
टैक्स रिटर्न भरन ते अपने बिजनेस दे अकाउंट तैयार करन दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले इस तो बिना कंपनी ट्रस्ट ते सुपर फंड टैक्स रिटर्न भी भरदे हन किसी भी कारोबार दे बिजनेस प्लान ते कैश फ्लो दी सलाह दित्ती जांदी है SSK अकाउंटेंट्स अंग्रेजी तो इलावा पंजाबी ते हिंदी च भी गलबात करदे हन स्टूडेंटा लई स्पेशल डिस्काउंट पता नोट कर लो 3/61 रॉबिनसन स्ट्रीट डैंडीनोंग मेलबोर्न फोन नंबर 0387590629
मोरिंडा मोटर्स ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੀ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਪੇਟ ਕਰਾਂਗੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਜੇ ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 0396631318 ਅਸੀਂ ਐਡਮਿਸ਼ਨ ਸਟੂਡੈਂਟ ਵੀਜ਼ਾ ਜਨਰਲ ਸਕਿੱਲਡ ਮਾਈਗ੍ਰੇਸ਼ਨ 457 ਇੰਪਲੋਇਰ ਸਪੋਂਸਰਡ ਵੀਜ਼ਾ ਪਾਰਟਨਰ ਵੀਜ਼ਾ ਸਟੇਟ ਸਪੋਂਸਰਸ਼ਿਪ MRT ਅਤੇ ਮਿਨਿਸਟਰੀਅਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ ਕਾਲ ਕਰੋ CECA ਨੂੰ 0396631318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au CECA ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਸਮਾਂ ਹੋ ਗਿਆ ਜੀ 10:15 ਘੜੀ ਦੇ ਉੱਤੇ ਦਿਨ ਐਤਵਾਰ 23 ਅਪ੍ਰੈਲ 2017 ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ ਔਰ ਮਿੰਟੂ ਬਰਾੜ ਜੀ ਐਡਲੇਡ ਤੋਂ ਸੋ ਮਿੰਟੂ ਜੀ ਪਹਿਲਾਂ ਆਪਾਂ ਸੁਨੇਹੇ ਲਈ ਆਪਣੇ ਸਿੱਧਲਾ ਮਿੱਤਰਾਂ ਦੇ ਤੇ ਸੁਖਵਿੰਦਰ ਸੋਨ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਸੁਖਵੰਤ ਸਿੰਘ ਜੀ ਹਾਕੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਖੇਡਾਂ ਦੀ ਸਫਲ ਜਾਂ ਨਾ ਸਫਲ ਹੋਣ ਦੇ ਕੋਈ ਕਿਸੇ ਨੂੰ ਸਰਟੀਫਿਕੇਟ ਨਹੀਂ ਦਿੰਦਾ 40,000 ਪਲੱਸ ਲੋਕ ਇਸ ਦੀ ਗਵਾਹੀ ਭਰਦੇ ਨੇ ਜਿੱਥੋਂ ਤੱਕ ਖੇਡਾਂ ਦਾ ਸਵਾਲ ਹੈ ਮੇਰੀ ਡਿਊਟੀ ਹਾਕੀ ਤੇ ਸੀ ਤੇ ਮੇਰੇ ਕੋਲ ਰਿਟਨ ਚ ਮੈਸੇਜ ਤੇ SMS ਪਏ ਨੇ ਇਹ ਦੱਸਦੇ ਨੇ ਕਿ ਖੇਡਾਂ ਹੋਣ ਤੱਕ ਦੀਆਂ ਬੈਸਟ ਖੇਡਾਂ ਹੋ ਗਈਆਂ ਬਿਲਕੁਲ ਜੀ ਹਾਕੀ ਵਨ ਆਫ ਦਾ ਬੈਸਟ ਐਤਕੀ ਰਹੀ ਹੈ ਕਿਉਂਕਿ ਐਸੇ ਹਾਕੀ ਮੈਨੇਜ ਕਰ ਰਹੇ ਸੀ, ਤੁਸੀਂ ਉਸਦੇ ਕੋਆਰਡੀਨੇਟਰ ਸੀ, ਸੋ ਤੁਸੀਂ ਵੀ ਵਧਾਈ ਦੇ ਪਾਤਰ ਹੋ। ਰਾਜਵਿੰਦਰ ਖੱਕ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸਿੱਖ ਖੇਡਾਂ ਬਾਰੇ
ਮੈਂ ਥੋੜਾ ਜਿਹਾ ਇੱਥੇ ਐਡ ਆਨ ਹੋਰ ਕਰਨਾ ਚਾਹੂੰਗਾ। ਸਿੱਧੂ ਸਾਹਿਬ, ਸੁਖਵੰਤ ਹੋਰਾਂ ਦਾ ਇੰਤਜ਼ਾਮ ਤਾਂ ਬਹੁਤ ਵਧੀਆ ਰਿਹਾ ਹੀ ਰਿਹਾ, ਨਾਲ ਜਿਹੜੀ ਲਾਈਵ ਕਬੱਡੀ ਕੀਤੀ ਗਈ ਨਾ ਸਾਡੇ ਤੋਂ, ਅਸਲ ਚ ਹੋ ਗਿਆ ਵੀ ਅਸੀਂ ਦੋ ਪਾਸੇ ਵੰਡਣ ਕਰਕੇ, ਹਾਂਜੀ ਹਾਂਜੀ ਹਾਂਜੀ, ਹਾਕੀ ਲਾਈਵ ਕੀਤੀ ਗਈ ਨਾ, ਉਹ ਲਾਈਵ ਸਾਨੂੰ ਸ਼ੇਅਰ ਕਰਨ ਦਾ ਮੌਕਾ ਨੀ ਮਿਲਿਆ, ਅਸੀਂ ਇਧਰ ਦੋ ਪਾਸੇ ਉਲਝ ਗਏ, ਪਰ ਇੱਕ ਇੰਟਰਨੈਸ਼ਨਲ ਸਟੈਂਡਰਡ ਦੇ ਉੱਤੇ ਲਾਈਵ ਕੀਤੀ ਗਈ ਤੇ ਉਹਨਾਂ ਨੇ ਹਾਕੀ ਐਸੇ ਨੇ ਰਿਪੋਰਟ ਦਿੱਤੀ ਆ ਵੀ ਕਾਮਨਵੈਲਥ ਤੇ ਓਲੰਪਿਕ ਮੈਚਾਂ ਤੋਂ ਬਾਅਦ ਤੀਜੇ ਨੰਬਰ ਤੇ ਇਸ ਦੀ ਜਿਹੜਾ ਵਿਊਵਰਸ਼ਿਪ ਹੋਈ ਵੀ ਤੀਜੇ ਨੰਬਰ ਦੇ ਉੱਤੇ ਇੰਨਾ ਪਾਪੂਲਰ ਹੋਇਆ, ਤੇ ਹਾਲਾਂਕਿ ਅਸੀਂ ਉਹਨੂੰ ਕਿਤੇ ਵੀ ਆਪਦੇ ਪੇਜ ਤੇ ਜਾਂ ਅਸੀਂ ਆਪਣੇ ਪਰਸਨਲ ਪੇਜ ਦੇ ਉੱਤੇ ਇਹ ਦੱਸ ਨੀ ਪਾਏ ਲੋਕਾਂ ਨੂੰ ਵੀ ਹੁਣ ਹਾਕੀ ਦੇਖ ਲੂ ਭਾਈ ਵੀ ਸ਼ੇਅਰ ਲਾਈਵ ਚੱਲ ਰਹੀ ਆ।
ਜੀ ਬਹੁਤ ਵਧਾਈ ਦੇ ਪਾਤਰ ਨੇ, ਆਉਣ ਵਾਲੇ ਸਮੇਂ ਦੇ ਵਿਚ ਮੈਨੂੰ ਲੱਗਦਾ ਕਿ ਹਾਕੀ ਨੂੰ ਕਾਫੀ ਹਾਈਲਾਈਟ ਹੋਰ ਖੇਡਾਂ ਨੂੰ ਵੀ ਕੀਤਾ ਜਾਏਗਾ। ਤੇ ਰਾਜਵਿੰਦਰ ਕਾਕੂ ਨੇ ਕਹਿ ਰਹੇ ਨੇ ਕਿ ਸਿੱਖ ਖੇਡਾਂ ਬਾਰੇ ਇਕ ਹੋਰ ਗੱਲ ਨੋਟ ਕੀਤੀ ਹੈ ਭਾਜੀ, ਕਿ ਕੋਈ ਵੀ ਦਾਰੂ ਵਗੈਰਾ ਪੀ ਨਹੀਂ ਸੀ ਰਿਹਾ, ਈਵਨ ਪਾਰਕਿੰਗ ਵਿਚ ਵੀ ਨਹੀਂ, ਤੇ ਪੰਜਾਬੀਆਂ ਦੇ ਪ੍ਰੋਗਰਾਮ ਵਿਚ ਕਾਰ ਦੇ ਬੂਟ ਓਪਨ ਹੁੰਦੇ ਨੇ। ਇਹਦੇ ਲਈ ਵੀ ਜੀ ਸਾਡੀ ਕੌਮ ਜਿਹੜੀ ਵਧਾਈ ਦੀ ਪਾਤਰ ਹੈ। ਮੈਨੂੰ ਲੱਗਦਾ ਕਿ ਜਿੱਦਾਂ 5 ਸਾਲ ਤੋਂ ਸਾਡਾ ਪ੍ਰੋਗਰਾਮ ਚੱਲ ਰਿਹਾ ਪ੍ਰਚਾਰ ਦਾ, ਤੇ ਮੈਨੂੰ ਲੱਗਦਾ ਮਿੰਟੂ ਜੀ ਉਸਦਾ ਅਸਰ ਬਹੁਤ ਵਧੀਆ ਹੋ ਰਿਹਾ, ਰਿਜ਼ਲਟ ਆ ਰਹੇ ਨੇ।
ਜੀ ਜੀ ਬਿਲਕੁਲ ਰਿਜ਼ਲਟ ਆਇਆ, ਸਾਨੂੰ ਜਿਹੜੀ ਜ਼ੀਰੋ ਟਾਲਰੈਂਸ ਰੱਖੀ ਸੀਗੀ ਸ਼ਰਾਬ ਦੇ ਮਾਮਲੇ ਦੇ ਵਿਚ, ਉਹ ਸ਼ਰੇਆਮ ਨਹੀਂ ਦਿਖੀ, ਪਰ ਫੇਰ ਵੀ ਕੁਝ ਕੁ ਨੌਜਵਾਨ ਉਹਨਾਂ ਦੇ ਕੋੜੇ ਖੜੇ ਤੋਂ ਪਤਾ ਲੱਗਦਾ ਸੀ ਉਹਨਾਂ ਦੀ ਪੀਤੀ ਹੋਈ ਆ। ਮੈਂ ਉਹਨਾਂ ਨੂੰ ਪਰਸਨਲ ਪੱਧਰ ਤੇ ਵੀ ਜਾਣਦਾ ਤੇ ਮੈਂ ਉਹਨਾਂ ਨੂੰ ਬਾਅਦ ਚ ਵੀ ਮਿਲੂੰਗਾ, ਤੇ ਇਸ ਲਈ ਉਹਨਾਂ ਨੂੰ ਜ਼ਰੂਰ ਅਵੇਅਰ ਕਰੂੰਗਾ ਵੀ ਅੱਗੇ ਤੋਂ ਇਹੋ ਜਿਹੀ ਵੀ ਨੌਬਤ ਨਾ ਆਵੇ ਵੀ ਉਹ ਕੋਲੇ ਖੜੇ ਤੋਂ ਪਤਾ ਲੱਗਦਾ ਸੀ ਵੀ ਉਹ ਪੀ ਕੇ ਆਏ ਹੋਏ ਆ, ਗਿਣਤੀ ਦੇ ਦੋ ਚਾਰ ਨੌਜਵਾਨ। ਤੇ ਪਰ ਇਹ ਨੀ ਹੈ ਵੀ ਜਿਹੜਾ ਅੱਗੇ ਬੂਟ ਕਲਚਰ ਹੁੰਦਾ ਸੀ ਉਹ ਕਿਤੇ ਦਿਖਾਈ ਨੀ ਦਿੱਤਾ।
ਬੜੀ ਸੁਰੱਖਿਆ ਸੀ ਜੀ ਇਸ ਮਾਮਲੇ ਦੇ ਵਿਚ, ਕਿਉਂਕਿ ਲੇਡੀਜ਼ ਬਹੁਤ ਆਉਣੀਆਂ, 50-60% ਲੇਡੀਜ਼ ਤੇ ਬੱਚੇ ਹੁੰਦੇ ਨੇ ਪ੍ਰੋਗਰਾਮ ਦੇ ਵਿਚ। ਤੇ ਜਗਤਾਰ ਗਿੱਲ ਭਾਜੀ ਨੇ ਇਕ ਲੰਬਾ ਮੈਸੇਜ ਭੇਜਿਆ, ਉਹ ਵੀ ਆਪਾਂ ਗੱਲ ਕਰਾਂਗੇ। ਤੇ ਇਧਰ ਜਸਪ੍ਰੀਤ ਸਿੰਘ ਬੈਂਸੋਣੀ ਭਾਜੀ ਜੁੜੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹ ਕਹਿੰਦੇ ਫਿਊ ਮਿੰਟਸ ਬੈਕ ਯੂ ਗਾਇਜ਼ ਪ੍ਰੈਜ਼ੈਂਟਡ ਅ ਕਲਾਸਿਕ ਐਗਜ਼ਾਮਪਲ ਆਫ ਫੇਕ ਨਿਊਜ਼ ਵਾਈਲ ਰੀਡਿੰਗ ਨਿਊਜ਼ ਫਰੋਮ ਪੰਜਾਬੀ ਨਿਊਜ਼ ਪੇਪਰ ਰਿਗਾਰਡਿੰਗ ਕੈਨੇਡੀਅਨ ਡਿਫੈਂਸ ਮਿਨਿਸਟਰ ਵਿਜ਼ਿਟ ਟੂ ਇੰਡੀਆ। ਉਹ ਕਹਿੰਦੇ ਜਿਹੜੀ ਤੁਸੀਂ ਖ਼ਬਰ ਪੜ੍ਹੀ ਸੀ ਨਾ, ਜਿਹੜੀ ਆਪਾਂ ਕਹਿੰਦੇ ਨੀ ਸਿੱਧ ਹੋਇਆ, ਉਹ ਕਹਿੰਦੇ ਫੇਕ ਨਿਊਜ਼ ਦੀ ਇੱਕ ਕਲਾਸਿਕ ਐਗਜ਼ਾਮਪਲ ਹੈ, ਉਹ ਜਾਅਲੀ ਨਿਊਜ਼ ਆ। ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਈ ਹੋਪ ਪੀਸ ਪ੍ਰਵੇਲ ਇਨ ਕੋਰੀਅਨ ਪੈਨਿਨਸੁਲਾ। ਤੇ ਬਾਕੀ ਕਹਿੰਦੇ ਮੈਂ ਕੋਈ ਕਮੈਂਟ ਨਹੀਂ ਦੇਣਾ ਚਾਹੁੰਦਾ, ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਗਈ ਸੀਗੀ ਕੈਨੇਡਾ NRI ਵੱਲੋਂ, ਤੇ ਹੁਣ ਟਾਈਮ ਡਿਸਾਈਡ ਕਰੂਗਾ ਆਮ ਆਦਮੀ ਪਾਰਟੀ ਦਾ ਫਿਊਚਰ। ਜਸਪ੍ਰੀਤ ਸਿੰਘ ਬੈਂਸ ਅਮਰੀਕਾ ਤੋਂ, ਬਿਲਕੁਲ ਜੀ, ਸਾਨੂੰ ਵੀ ਇਹ ਗੱਲ ਰੜਕਦੀ ਹੈ ਕਿ ਜਦੋਂ ਐਡੀ ਵੱਡੀ ਸਪੋਰਟ ਕੈਨੇਡਾ ਵਾਸੀਆਂ ਨੇ ਕੀਤੀ ਤੇ ਉਨ੍ਹਾਂ ਦਾ ਡਿਫੈਂਸ ਮਿਨਿਸਟਰ ਇੰਡੀਆ ਗਿਆ, ਤਾਂ ਉਥੇ ਕੋਈ ਬੰਦਾ ਰੜਕਿਆ ਵੀ ਨਹੀਂ ਆਮ ਆਦਮੀ ਪਾਰਟੀ ਦਾ, ਕਿਸੇ ਨੇ ਫੋਟੋ ਵੀ ਨਹੀਂ ਪਾਈ, ਕੁਛ ਵੀ ਨਹੀਂ ਕੀਤਾ। ਸੋ ਇਹ ਜਿਹੜੀ ਗੱਲ ਹੈ ਇਹ ਰੜਕਦੀ ਰਹੂਗੀ, ਇਹ ਤੋਂ ਲੈਸਨ ਹੈ, ਇਹ ਤੋਂ ਸਬਕ ਲੈਣਾ ਸਾਨੂੰ ਵੀ ਬਣਦਾ ਹੈ ਕਿ ਅਸੀਂ ਪਹਿਲਾਂ ਤੋਂ ਵੀ ਕਈ ਸਾਲਾਂ ਤੋਂ ਕਹਿ ਰਹੇ ਹਾਂ ਕਿ ਆਪਣੇ ਜਿਹੜੇ ਲੋਕਲ ਪ੍ਰੋਗਰਾਮ ਹੈ ਉਨ੍ਹਾਂ ਦੇ ਵਿਚ ਧਿਆਨ ਦਿਓ, ਆਪਣੇ ਗੁਰੂ ਘਰਾਂ ਦੇ ਵਿਚ, ਆਪਣੇ ਜਥੇਬੰਦੀਆਂ ਚ, ਖੇਡ ਟੂਰਨਾਮੈਂਟਾਂ ਚ ਪੰਜਾਬੀ ਬੋਲੀ ਦੇ ਪ੍ਰੋਗਰਾਮਾਂ ਨੂੰ ਸਪੋਰਟ ਕਰੋ, ਤੇ ਤਾਂ ਕਿ ਅਸੀਂ ਸਾਡੇ ਨਿਆਣੇ ਜਿਹੜੇ ਇੱਥੇ ਜੰਮਣੇ ਪਾਲਣੇ ਨੇ, ਵਿਆਹ ਹੋਣੇ ਨੇ, ਉਨ੍ਹਾਂ ਨੂੰ ਇਕ ਵਧੀਆ ਇਨਵਾਇਰਮੈਂਟ ਮਿਲ ਸਕੇ। ਤੇ ਗੁਰਸੇਵਕ ਸਿੰਘ ਵੀ ਆ ਗਏ ਨੇ ਜੀ ਸਾਡੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੇਮਸ ਦੀਆਂ ਤਾਂ ਕਿਆ ਬਾਤਾਂ ਜੀ, ਜਿੱਦਾਂ ਸ਼ੁਰੂ ਹੋਈਆਂ ਉਦਾਂ ਹੀ ਖਤਮ, ਸਾਰੇ ਸੇਵਾਦਾਰਾਂ ਲਈ ਉਨ੍ਹਾਂ ਨੇ ਹੱਥ ਜੋੜ ਕੇ ਫਤਿਹ ਬੁਲਾਈ ਹੈ ਜੀ, ਬਿਲਕੁਲ ਦਰੁਸਤ ਗੱਲ ਹੈ। ਸੋ ਮਿੰਟੂ ਜੀ, ਇਧਰ ਆਪਾਂ ਅਨਾਊਂਸਮੈਂਟਾਂ ਵੀ ਕਰਦੇ ਹਾਂ ਆਪਣੇ ਸੱਜਣਾ ਮਿੱਤਰਾਂ ਦੀ, ਕੋਈ ਵੀ ਕਮਿਊਨਿਟੀ ਅਨਾਊਂਸਮੈਂਟ ਹੋਵੇ ਤਾਂ ਜ਼ਰੂਰ ਸਾਨੂੰ ਦਸਿਆ ਕਰਨ, ਅਸੀਂ ਉਹ ਸ਼ੇਅਰ ਕਰਾਂਗੇ। ਹੁਣ ਹਾਕੀ ਦੇ ਜਿਹੜੇ ਮੈਚ ਆ ਵਿਕਟੋਰੀਆ ਵਿਚ ਹੋ ਰਹੇ ਨੇ, ਆਪਣੇ ਜਿਹੜਾ ਇਕ ਕਲੱਬ ਹੈ ਯੂਨਾਈਟਿਡ ਖਾਲਸਾ, ਉਹ ਲੀਗ ਦੇ ਵਿਚ ਖੇਡ ਰਿਹਾ, ਉਨ੍ਹਾਂ ਨੇ ਪਹਿਲਾ ਮੈਚ ਜਿੱਤ ਲਿਆ, ਉਹ ਸਾਨੂੰ ਇਨਫਰਮੇਸ਼ਨ ਭੇਜ ਰਹੇ ਨੇ। ਸੋ ਕੱਲ ਇਕ ਓਪਨ ਡੇ ਮਨਾਇਆ ਗਿਆ ਸਿਡਨੀ ਦੇ ਵਿਚ, ਗੁਰਦੁਆਰਾ ਪਾਰਕਲੀ ਸਾਹਿਬ ਦੇ ਵਿਚ, ਬਹੁਤ ਸਾਰਿਆਂ ਨੂੰ ਆਸਟ੍ਰੇਲੀਆ ਦਾ ਪਹਿਲਾ ਵੱਡਾ ਗੁਰਦੁਆਰਾ, ਤੇ ਇਸ ਦੇ ਵਿਚ ਓਪਨ ਡੇ ਰੱਖਿਆ ਗਿਆ, ਉਥੇ ਵੀ ਬਹੁਤ ਇਕੱਠ ਹੋਇਆ, ਨਗਰ ਕੀਰਤਨ ਵੀ ਹੋਇਆ, ਤੇ ਉਸ ਦੀਆਂ ਫੋਟੋਆਂ ਵੀ ਭੇਜੀਆਂ ਗਈਆਂ, ਸੋ ਸਾਰਿਆਂ ਨੇ ਦੇਖੀਆਂ। ਸੋ ਇਹ ਵੀ ਕਮਿਊਨਿਟੀ ਦੇ ਵਿਚ ਕੱਲ ਦੀ ਨਿਊਜ਼ ਸੀ। ਸੋ ਹੁਣ ਜਗਤਾਰ ਭਾਜੀ ਦਾ ਆਪਾਂ ਮੈਸੇਜ ਸ਼ੇਅਰ ਕਰਨਾ ਹੈ, ਤੇ ਮੈਸੇਜ ਇਸ ਤਰ੍ਹਾਂ ਹੈ ਕਿ ਸਤਿ ਸ੍ਰੀ ਅਕਾਲ, ਕਹਿੰਦੇ ਜੀ ਸਭ ਤੋਂ ਪਹਿਲਾਂ ਸਿੱਖ ਖੇਡਾਂ ਦੀ ਕਾਮਯਾਬੀ ਲਈ ਦੋਹਾਂ ਵੀਰਾਂ ਤੇ ਤੁਹਾਡੀ ਸਾਰੀ ਟੀਮ ਨੂੰ ਵਧਾਈ ਹੋਵੇ। ਖੇਡ ਤਾਂ ਹਰ ਸਾਲ ਹੁੰਦੀਆਂ ਨੇ ਪਰ ਵਧੀਆ ਉਦਮ ਕੀਤੇ ਨੇ, ਇਕ ਤਾਂ ਇਸ ਖੇਡਾਂ ਦਾ ਸਰਕਾਰੀ ਤੰਤਰ ਨਾਲ ਮੇਲ ਜੋਲ ਕਰਵਾਉਣਾ ਤੇ ਦੂਸਰਾ ਕਿਤਾਬੀ ਸਟਾਲ ਲਾਉਣਾ, ਚਾਹੇ ਕਿੰਨਾ ਵੀ ਤਕਨੀਕੀ ਯੁੱਗ ਆ ਗਿਆ ਪਰ ਕਿਤਾਬ ਆਪਣੀ ਥਾਂ ਤੇ ਹੈ। ਦੂਸਰਾ, ਪੜ੍ਹੀ ਕਿਤਾਬ ਦਾ ਗਿਆਨ ਕਦੇ ਭੁੱਲਦਾ ਨਹੀਂ। ਤੀਸਰਾ, ਇਹ 4000 ਕਿਤਾਬਾਂ ਕਈ 10000 ਲੋਕ ਇਨ੍ਹਾਂ ਨੂੰ ਪੜ੍ਹਨਗੇ। ਤੁਹਾਡੀ ਮਿਹਨਤ ਅਜਾਈ ਨਹੀਂ ਗਈ, ਵਿਸਰ ਚੁੱਕੇ ਕਿਤਾਬੀ ਮੋਹ ਨੂੰ ਮੋਹ ਦੀ ਚਿਣਗ ਫਿਰ ਲੋਕਾਂ ਚ ਜਗਾ ਦਿੱਤੀ ਹੈ। ਅੱਜ ਦਾ ਪਾਠਕ ਮਿੰਟੂ ਜੀ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨਾ ਲੋਚਦਾ ਹੈ? ਤੁਹਾਡੇ ਕੋਲ ਤਾਜ਼ਾ ਤਜਰਬਾ ਹੈ, ਪਹਿਲਾਂ ਤਾਂ ਇਹ ਦੱਸੋ ਜੀ। ਉਹ ਕਹਿੰਦੇ ਵੀ ਜਿਹੜਾ ਪਾਠਕ ਹੈ, ਕਿਸ ਤਰ੍ਹਾਂ ਦੀਆਂ ਕਿਤਾਬਾਂ ਉਥੋਂ ਚੁੱਕੀਆਂ ਲੋਕਾਂ ਨੇ, ਕਿਹੋ ਜਿਹੀਆਂ ਕਿਤਾਬਾਂ ਦੀ ਡਿਮਾਂਡ ਸੀ?
ਦੇਖੋ, ਲੋਕ ਨਾ ਥੋੜਾ ਜਾ ਹਜੇ ਤੱਕ ਕਿਤਾਬਾਂ ਪ੍ਰਤੀ ਜਿੰਨੇ ਕ ਬੰਦੇ ਜਾਗਰੂਕ ਆ, ਉਹਨਾਂ ਨੂੰ ਤਾਂ ਉਹ ਤਾਂ ਦੇਖਦੇ ਆ ਕਿਤਾਬਾਂ ਦੇ ਰਿਵਿਊ ਦੇਖ ਕੇ, ਜਾਂ ਉਹਨਾਂ ਨੂੰ ਆਨਲਾਈਨ ਦੇਖਦੇ ਆ ਵੀ ਕਿਹੜੀ ਕਿਤਾਬ ਦੀ ਚਰਚਾ ਚੱਲ ਰਹੀ ਆ, ਕਿਹੜੀ ਦੀ ਨਹੀਂ ਚੱਲ ਰਹੀ, ਉਹ ਪੜ੍ਹਨੀਆਂ ਪਸੰਦ ਕਰਦੇ ਆ। ਪਰ ਜ਼ਿਆਦਾਤਰ ਕਿਤਾਬਾਂ ਨਾ ਆਉਂਦੇ ਸੀ ਜਿਹੜੇ, ਉਹ ਇਹ ਕਹਿੰਦੇ ਸੀ ਵੀ ਸਾਨੂੰ ਦੱਸੋ ਕਿਹੜੀਆਂ ਕਿਹੜੀਆਂ ਪੜ੍ਹਨੀਆਂ ਚਾਹੀਦੀਆਂ। ਤਾਂ ਉਹ ਹਜੇ ਤੱਕ ਕਲਚਰ ਸ਼ੁਰੂਆਤੀ ਦੌਰ ਦੇ ਵਿੱਚ ਹੋਣ ਕਰਕੇ ਇੱਕ ਦੂਜੇ ਦੀ ਐਡਵਾਈਸ ਤੇ ਜਾਂ ਇੱਕ ਦੂਜੇ ਦੇ ਕਹਿਣ ਤੇ ਜਿਹੜੀਆਂ ਕਿਤਾਬਾਂ ਲੈ ਰਹੇ ਸਨ। ਤਾਂ ਇਹਦਾ ਲਾਹਾ ਮੈਂ ਵੀ ਕਈ ਥਾਂ ਤੇ ਲੈ ਗਿਆ। ਜਦੋਂ ਮੈਂ 10 ਮਿੰਟ ਜਾਂਦਾ ਸੀ ਤਾਂ ਮੈਨੂੰ ਪੁੱਛ ਲੈਂਦੇ ਸੀ ਕਿਹੜੀ ਕਿਤਾਬ ਪੜ੍ਹਨੀ ਚਾਹੀਦੀ, ਮੈਂ ਕਿਹਾ ਜੀ ਇੱਥੇ ਤਾਂ ਇੱਕੋ ਹੀ ਕਿਤਾਬ ਆ ਪੜ੍ਹਨ ਵਾਲੀ, ਉਹ ਕੈਂਗਰੂਨਾਮਾ, ਪੜ੍ਹ ਲਓ
ਤੁਹਾਡੀ ਆਪਣੀ ਕਿਤਾਬ।
ਸੋ ਕਹਿਣ ਦਾ ਭਾਵ ਆ ਵੀ ਕਿਤਾਬਾਂ ਰੈਫਰੈਂਸ ਦੇ ਉੱਤੇ ਹੀ ਪੜ੍ਹੀਆਂ ਜਾਂਦੀਆਂ ਸਨ, ਖਰੀਦੀਆਂ ਲੋਕਾਂ ਨੇ ਜਿਹੜੀ ਰੈਫਰੈਂਸ ਗਈ, ਜਾਂ ਜਿਹੜੀਆਂ ਕਿਤਾਬਾਂ ਐਕਸਟਰਾ ਆਰਡੀਨਰੀ ਆ ਜਿਨ੍ਹਾਂ ਦੇ ਨਾਂ ਚੱਲਦੇ ਆ, ਜਾਂ ਜਿਹੜੇ ਰਾਈਟਰ ਐਕਸਟਰਾ ਆਰਡੀਨਰੀ ਆ ਜਿਨ੍ਹਾਂ ਦੇ ਨਾਂ ਚੱਲਦੇ ਆ, ਉਹਨਾਂ ਦੀਆਂ ਕਿਤਾਬਾਂ ਲੋਕਾਂ ਨੇ ਖਰੀਦੀਆਂ, ਜਿਨ੍ਹਾਂ ਚੋਂ ਸ਼ਿਵ ਕੁਮਾਰ ਬਟਾਲਵੀ, ਅਮ੍ਰਿਤਾ ਪ੍ਰੀਤਮ ਹੋਰਾਂ ਦੇ ਨਾਂ ਚੱਲਦੇ ਆ ਜੀ, ਅਜਮੇਰ ਸਿੰਘ ਦੀਆਂ ਕਿਤਾਬਾਂ ਬਹੁਤ ਮੰਗੀਆਂ ਲੋਕਾਂ ਨੇ, ਡਾਕਟਰ ਹਰਪਾਲ ਪੰਨੂ ਦੀਆਂ, ਪਰਮਿੰਦਰ ਸੋਢੀ ਦੀਆਂ, ਜਿਹੜੇ ਨਾਂ ਵਿਕਦੇ ਆ ਉਹ ਵਿਕੇ ਜਾਂ ਤਾਂ, ਤੇ ਜਾਂ ਫਿਰ ਜਿਹੜੀਆਂ ਕਿਤਾਬਾਂ ਐਕਸਟਰਾ ਆਪਦਾ ਨਾਂ ਬਣਾ ਗਈਆਂ ਉਹ ਮੰਗੀਆਂ, ਤੇ ਨਹੀਂ ਤਾਂ ਫਿਰ ਰੈਫਰੈਂਸ ਦੇ ਸਹਾਰੇ ਜੋ ਮਰਜ਼ੀ ਉਹਨਾਂ ਨੂੰ ਲਿਫਾਫੇ ਚ ਪਾ ਕੇ ਦੇ ਦਿੱਤਾ ਜਾਂਦਾ ਸੀ ਤੇ ਉਹ ਲੈ ਜਾਂਦੇ ਸੀ ਵੀ ਹਾਂ ਇਹ ਪੜ੍ਹਨ ਵਾਲੀਆਂ ਹੋਣਗੀਆਂ। ਤੇ ਤਕਰੀਬਨ ਜਿਹੜੀ ਲਿਸਟ ਭੇਜੀ ਸੀ ਉਹ ਚ ਪੜ੍ਹਨ ਵਾਲੀਆਂ 70-80% ਕਿਤਾਬਾਂ ਉਹਨਾਂ ਨੇ ਭੇਜੀਆਂ ਸਨ ਚੇਤਨਾ ਪ੍ਰਕਾਸ਼ਨ ਨੇ, ਉਹ ਵਿਕੀ ਗਈਆਂ ਤਕਰੀਬਨ
ਜੀ। ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਿਆਸਤ ਜਿਹੜੀ ਆ ਗੋਲਫ ਦੀ ਖੇਡ ਵਰਗੀ ਆ, ਇਸ ਵਿਚ ਬੜੇ ਧੀਰਜ ਤੇ ਤੰਜਲ ਦੀ ਜ਼ਰੂਰਤ ਹੈ ਜਿਸ ਦੀ ਆਮ ਆਦਮੀ ਪਾਰਟੀ ਦੇ ਵਿਚ ਬਹੁਤ ਘਾਟ ਸੀ। ਜੋਸ਼ ਤੇ ਹੋਸ਼ ਬਹੁਤ ਜ਼ਰੂਰੀ ਹੈ, ਇਕੱਲਾ ਜੋਸ਼ ਹਾਰ ਦੇਖ ਕੇ ਠੰਡਾ ਹੋ ਜਾਂਦਾ ਹੈ ਤੇ ਹੋਸ਼ ਨਵੇਂ ਪੈਂਤੜੇ ਅਪਣਾਉਣ ਦੇ ਵਿਚ ਵਿਸ਼ਵਾਸ ਰੱਖਦਾ ਹੈ। ਮਿੰਟੂ ਵੀਰੇ ਕਹਿੰਦੇ ਪੰਜਾਬ ਆਮ ਆਦਮੀ ਪਾਰਟੀ, ਪੰਜਾਬ ਵਿਚ ਪੰਜਾਬ ਆਦਮੀ ਪਾਰਟੀ ਦਾ ਕੀ ਭਵਿੱਖ ਹੋ ਸਕਦਾ ਹੈ? ਮਿੰਟੂ ਜੀ ਜਰਾ ਦੱਸਿਓ।
ਦੇਖੋ ਫਿਲਹਾਲ ਤਾਂ ਭਵਿੱਖ ਆ ਜਿਹੜਾ ਉਹ ਡਾਵਾਂ ਡੋਲ ਆ, ਚਾਹੇ ਜਿੰਨਾ ਮਰਜ਼ੀ ਲੱਖ ਕਹੀ ਜਾਣ ਵੀ ਜਿਹੜੀਆਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿਚ ਅਸੀਂ 13 ਸੀਟਾਂ ਜਿੱਤਾਂਗੇ ਜਾਂ ਅਸੀਂ ਇੱਦਾਂ ਕਰਾਂਗੇ, ਪਰ ਉਹ ਗੱਲ ਹੁਣ ਹੈ ਨੀ ਜਿਹੜੀ ਸੀਗੀ ਇਲੈਕਸ਼ਨਾਂ ਤੋਂ ਪਹਿਲਾਂ। ਇਹ ਗੱਲ ਤਾਂ ਸਾਨੂੰ ਕਲੀਅਰ ਕੱਟ ਕਰਨੀ ਪੈਣੀ ਆ। ਇਹਦੇ ਲਈ ਜੇ ਉਹ ਕਮ ਬੈਕ ਕਰਨਾ ਚਾਹੁੰਦੇ ਆ ਤਾਂ ਜੋ ਸੁਖਪਾਲ ਖਹਿਰੇ ਨੇ ਝੰਡਾ ਚੱਕਿਆ ਹੋਇਆ ਪਿਛਲੇ ਕੁਝ ਚਿਰ ਤੋਂ, ਜਿਹਦੇ ਚ ਇੱਕੋ ਰੌਲਾ ਪਾ ਰਿਹਾ ਵੀ ਜਿਹੜੀ ਉਹਦੇ ਵਿਚ ਪੰਜਾਬ ਆਮ ਆਦਮੀ ਪਾਰਟੀ ਨੂੰ ਖੁੱਲਾ ਛੱਡਿਆ ਜਾਵੇ, ਉਹਦੇ ਤੇ ਦਖਲ ਅੰਦਾਜ਼ੀ ਦਿੱਲੀ ਦੀ ਘਟੇ, ਤਾਂ ਜਾ ਕੇ ਉਹ ਪੰਜਾਬ ਅੱਗੇ ਵੱਧ ਸਕਦੀ ਹੈ ਪੰਜਾਬ ਚ ਆਮ ਆਦਮੀ ਪਾਰਟੀ। ਪਰ ਫਿਲਹਾਲ ਜਿਹੜਾ ਭਵਿੱਖ ਆ ਉਹ ਇਹ ਨੀ ਕਹਿ ਸਕਦੇ ਵੀ ਜਿਵੇਂ ਐਤਕੀ 20 ਤੇ ਜੇ ਆਉਣ ਵਾਲੀ ਲੋਕ ਸਭਾ ਦੇ ਵਿਚ ਉਹ ਚਾਰ ਦੀ ਥਾਂ ਤੇ 12 ਸੀਟਾਂ ਲੈ ਲੈਣਗੇ, ਮੈਨੂੰ ਨੀ ਲੱਗਦਾ। ਮੈਨੂੰ ਤਾਂ ਇਹ ਲੱਗਦਾ ਵੀ ਲੋਕ ਸਭਾ ਸੀਟਾਂ ਦੇ ਵਿਚ ਉਹਨਾਂ ਨੂੰ ਆਪਣੀ ਆਪਣੀ ਸੀਟ ਬਚਾਉਣੀ ਜਿਹੜੀਆਂ ਸੀਗੀਆਂ 3-4 ਉਹ ਵੀ ਔਖੀਆਂ। ਤੇ ਦੂਜਾ ਇਹ ਆ ਵੀ ਜਿਹੜੀ ਪਾਟੋ ਧਾੜ ਦਿਖਾਈ ਦੇ ਰਹੀ ਹੈ ਸਾਨੂੰ ਹੁਣ, ਜਿਹੜੇ ਆਮ ਆਦਮੀ ਦੇ ਅੰਦਰੂਨੀ ਕਲੇਸ਼ ਆ ਜਿਹੜਾ, ਜਦੋਂ ਘਰ ਦੇ ਵਿਚ ਕੋਈ ਲੜਾਈ ਹੋਵੇ ਉਦੋਂ ਬਹੁਤ ਵੱਡਾ ਨੁਕਸਾਨ ਕਰਦੀ ਹੈ, ਤਾਂ ਉਹ ਨੁਕਸਾਨ ਵੀ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਮਿਲ ਰਿਹਾ। ਨਵੇਂ ਸਿਰੋਂ ਨਵੀਂ ਪਾਰੀ ਖੇਡਣੀ ਪੈਣੀ ਆ, ਤੇ ਉਹ ਵੀ ਪੂਰੀਆਂ ਗਲਤੀਆਂ ਤੋਂ ਸਿੱਖਿਆ ਲੈ ਕੇ, ਜਿਹੜੀਆਂ ਗਲਤੀਆਂ ਉਹਨਾਂ ਲਈ ਖੁੱਲੇ ਦਿਲ ਨਾਲ ਮਾਫ਼ੀ ਮੰਗ ਕੇ ਫੇਰ ਅੱਗੇ ਵਧਣਾ ਪੈਣਾ। ਜੇ ਉਹਨਾਂ ਨੇ ਇਹੀ ਕੀਤਾ ਜਿਵੇਂ ਅਸੀਂ ਪਿਛਲਾ ਪਿਛੋਕੜ ਚ ਦੇਖਿਆ ਵੀ ਜਿਹੜੇ ਵਰਕਰਾਂ ਨੇ ਕੰਮ ਕੀਤਾ ਉਹ ਇਗਨੋਰ ਕਰਤੇ, ਜਿਨ੍ਹਾਂ ਨੇ ਇਕੱਲੀ ਆਓ ਭਗਤ ਕੀਤੀ ਉਹ ਮੂਹਰੇ ਆ ਗਏ, ਇਹੋ ਜਿਹੀਆਂ ਜੇ ਗੱਲਾਂ ਉਹ ਕਰੂਗੀ ਤਾਂ ਫੇਰ ਦੂਜੀਆਂ ਪਾਰਟੀਆਂ ਦੇ ਵਿਚ ਕੋਈ ਬਾਹਲਾ ਫਰਕ ਨੀ। ਪਰ ਜਿਹੜੀ ਪੀਕ ਉਹਨਾਂ ਨੇ ਦੁਪਹਿਰਾਂ ਬਣੀ ਸੀ, ਮੈਨੂੰ ਨੀ ਲੱਗਦਾ ਹੁਣ ਉਸ ਤੱਕ ਐਡੀ ਸੌਖਾ ਪਹੁੰਚੂ, ਟਾਈਮ ਲੱਗੂਗਾ, ਪਹੁੰਚ ਸਕਦੀ ਆ, ਹੁਣ ਕੰਮਾਂ ਦੇ ਨਾਲ ਪਹੁੰਚਣਾ ਪਊ ਉਹਨੂੰ, ਕੱਲੇ ਵਾਅਦੇ ਦਾਅਵਿਆਂ ਨਾਲ ਨੀ
ਜੀ। ਤੇ ਇਧਰ ਮਲਕੀਤ ਬਘਿਆਣਾ ਜੀ ਕਹਿ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਨਦੀਪ ਜੀ, ਕੇਜਰੀਵਾਲ ਨੇ ਕੈਪਟਨ ਦੀ ਸਪੋਰਟ ਕੀਤੀ ਆ ਸੱਜਣ ਦੇ ਖਾਲਿਸਤਾਨ ਮਾਮਲੇ ਦੇ ਵਿਚ। ਮਿੰਟੂ ਜੀ ਹੈ ਖ਼ਬਰ ਕੋਈ ਤੁਹਾਡੇ ਕੋਲ ਇਹਦੀ?
ਦੇਖੋ ਅਫੀਸ਼ੀਅਲ ਤਾਂ ਕਿਤੇ ਨਹੀਂ ਪੜਿਆ ਸੁਣਿਆ, ਪਰ ਜਦੋਂ ਜੇ ਨਹੀਂ ਮਿਲਿਆ ਤੇ ਨਹੀਂ ਉਸ ਚੀਜ਼ ਨੂੰ ਇਗਨੋਰ ਹੀ ਕੀਤਾ ਕੈਪਟਨ ਵਾਲਾ ਹੀ ਵਤੀਰਾ ਬਣਾਇਆ, ਤਾਂ ਫਿਰ ਉਹ ਸਿੱਧੇ ਰੂਪ ਚ
ਸਪੋਰਟ ਹੀ ਆ ਜੀ। ਤੇ ਗੁਰਚਰਨ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਸਾਡੇ ਬ੍ਰਿਸਬੇਨ ਚ ਗਾਰਡਨ ਸਿਟੀ ਸ਼ਾਪਿੰਗ ਸੈਂਟਰ ਦੀ ਜਿਹੜੀ ਲਾਇਬ੍ਰੇਰੀ ਆ ਨਾ ਉਸ ਦੇ ਵਿਚ ਬੋਹਤ ਵਧੀਆ ਪੰਜਾਬੀ ਤੇ ਹਿੰਦੀ ਕਿਤਾਬਾਂ ਨੇ, ਪੜਨ ਦੇ ਵੀ ਸ਼ੌਕੀਨ ਲਾਹਾ ਲੈ ਸਕਦੇ ਨੇ ਜੀ। ਗਾਰਡਨ ਸਿਟੀ ਲਾਇਬ੍ਰੇਰੀ ਬ੍ਰਿਸਬਨ ਦੇ ਵਿਚ ਇਹ ਸੁਨੇਹਾ ਭੇਜਿਆ ਸਾਨੂੰ ਜੀ ਗੁਰਸ਼ਾਨ ਸਿੰਘ ਹੁਣੀ ਬ੍ਰਿਸਬਨ ਤੋਂ। ਸੋ ਬ੍ਰਿਸਬਨ ਵਾਲਿਓ, ਅਗਰ ਤੁਸੀਂ ਕਿਤਾਬਾਂ ਚਾਹੁੰਦੇ ਹੋ, ਮੈਂ ਦੇਖਿਆ ਮਿੰਟੂ ਜੀ ਕਿ ਬਹੁਤ ਸਾਰੇ ਪੇਰੈਂਟਸ ਆਏ ਹੋਏ ਨੇ ਸਪੋਰਟ ਵਾਸਤੇ ਆਪਣੇ ਬੱਚਿਆਂ ਦੀ, ਜਾਂ ਜਿਹੜੇ ਨਵੇਂ ਮਾਈਗ੍ਰੈਂਟਸ ਆ ਉਹਨਾਂ ਦੇ ਲਈ। ਸੋ ਉਹਨਾਂ ਨੂੰ ਟਾਈਮ ਪਾਸ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਸੋ ਉਹਨਾਂ ਨੂੰ ਬੇਨਤੀ ਆ, ਅਗਰ ਕੋਈ ਸੁਣਦੇ ਹੋਣ, ਕਿ ਬ੍ਰਿਸਬਨ ਦੇ ਵਿਚ ਗਾਰਡਨ ਸਿਟੀ ਜਿਹੜਾ ਸ਼ਾਪਿੰਗ ਸੈਂਟਰ ਦੀ ਲਾਇਬ੍ਰੇਰੀ ਚ ਬਹੁਤ ਵਧੀਆ ਕਿਤਾਬਾਂ ਨੇ ਹਿੰਦੀ ਤੇ ਪੰਜਾਬੀ ਦੀਆਂ, ਉਹ ਉਥੇ ਮੈਂਬਰ ਬਣ ਕੇ ਕਿਤਾਬਾਂ ਜਿਹੜੀਆਂ ਨੇ ਉਹ ਬੋਰੋ ਕਰਕੇ 15 ਦਿਨ ਲਈ, 10 ਦਿਨ ਲਈ, ਜਿੰਨਾ ਵੀ ਟਾਈਮ ਅਲਾਓ ਕਰਦੇ ਆ, ਉਹ ਲਿਆ ਕੇ ਪੜ ਸਕਦੇ ਨੇ, ਜੁੜ ਸਕਦੇ ਨੇ, ਆਪਣਾ ਟਾਈਮ ਪਾਸ ਵਧੀਆ ਹੋਏਗਾ ਤੇ ਨਾਲ ਹੀ ਨਾਲ ਉਹਨਾਂ ਨੂੰ ਮਤਲਬ ਉਹਨਾਂ ਦੀ ਐਂਟਰਟੇਨਮੈਂਟ ਵੀ ਹੋਏਗੀ। ਸੋ
ਇੱਥੇ ਹੋਰ ਆਰਡਨ ਕਰ ਦਿੰਦਾ ਜੀ ਥੋੜੀ ਜੀ, ਉਹ ਇਹ ਆ ਵੀ ਲਾਇਬ੍ਰੇਰੀ ਜਿੱਥੇ ਵੀ ਹੈਗੀਆਂ ਨਾ ਤੁਹਾਡੇ ਲਾਗੇ, ਕਿਸੇ ਵੀ ਸ਼ਹਿਰ ਚ ਕਿਤੇ ਵੀ ਆ, ਤੁਸੀਂ ਜੇ ਉਹਦੇ ਮੈਂਬਰ ਬਣ ਕੇ ਉੱਥੇ ਜਾਂਦੇ ਹੋ, ਉੱਥੇ ਜਾ ਕੇ ਜੇ ਤੁਸੀਂ ਆਪਣੀ ਮਨਪਸੰਦ ਕੋਈ ਕਿਤਾਬ ਉਹਨਾਂ ਤੋਂ ਪੁੱਛਦੇ ਹੋ, ਉਹਨਾਂ ਕੋਲੇ ਕਿਤਾਬ ਨਹੀਂ ਹੈ, ਪਰ ਜੇ ਤੁਸੀਂ ਉਹਦੀ ਕਿਤਾਬ ਦੀ ਡਿਟੇਲ ਦੇ ਦਿਓ ਉਹਨਾਂ ਨੂੰ ਵੀ ਕੌਣ ਪ੍ਰਕਾਸ਼ਨ ਕਿੱਥੋਂ ਜਿਹੜੀ ਮਿਲ ਸਕਦੀ ਆ, ਕੀ ਉਹਦਾ ਨਾਂ, ਕੀ ਰਾਈਟਰ ਦਾ ਨਾਂ, ਤਾਂ ਉਹ ਤੁਹਾਨੂੰ ਵਿਦ ਇਨ 2 weeks ਤੁਹਾਡੇ ਘਰੇ ਫੋਨ ਆਊਗਾ ਲਾਇਬ੍ਰੇਰੀ ਤੋਂ ਵੀ ਤੁਹਾਡੀ ਕਿਤਾਬ ਆਈ ਪਈ ਹੈ ਜੀ, ਲੈ ਜਾਓ। ਇਹ ਆਸਟ੍ਰੇਲੀਆ ਦੀ ਬਿਊਟੀ ਹੈ ਜੀ, ਖਾਸ ਕਰਕੇ ਲਾਇਬ੍ਰੇਰੀ ਦੇ ਵਿਸ਼ੇ ਚ ਮੈਂ ਖੁਦ ਅਜਮਾਈ ਹੈ ਬਿਊਟੀ, ਤੇ ਤੁਸੀਂ ਵੀ ਅਜਮਾ ਸਕਦੇ ਹੋ, ਚਾਹੇ ਤੁਸੀਂ ਦੂਰ ਦੁਰਾਡੇ ਕਿਸੇ ਛੋਟੇ ਟਾਊਨ ਚ ਰਹਿੰਦੇ ਹੋ ਤੇ ਉੱਥੋਂ ਦੀ ਲਾਇਬ੍ਰੇਰੀ ਚ ਵੀ ਤੁਸੀਂ ਗੱਲ ਕਰਕੇ ਦੇਖੋ, ਤੁਹਾਨੂੰ ਉਹ ਕਿਤਾਬ ਪੈਦਾ ਕਰਕੇ ਦੇਣਗੇ ਜਿਵੇਂ ਮਰਜ਼ੀ ਕਰਕੇ ਦੇਣ
ਜੀ। ਮਿੰਟੂ ਜੀ, ਹੁਣ ਆਪਾਂ ਇੱਕ ਖਬਰ ਵੱਲ ਆਉਣਾ ਜਿਹੜਾ ਕਿ ਇੱਕ ਆਪਣੇ ਆਪ ਚ ਵੀ ਚਿੰਤਾ ਦਾ ਵਿਸ਼ਾ ਹੈ, ਉਹ ਹੈਗਾ ਇੱਕ ਅਖਬਾਰ ਦੇ ਫਰੰਟ ਪੇਜ ਤੇ ਲੱਗੀ ਹੈ ਕਿ ਕਾਰਵਾਈ ਕੀਤੀ ਗਈ, ਚੇਤਾਵਨੀ ਦਿੱਤੇ ਜਾਣ ਤੇ ਵੀ ਸੜਕ ਮੰਤਰਾਲੇ ਨੂੰ ਨਹੀਂ ਭੇਜਿਆ ਫੰਡਾਂ ਦੀ ਵਰਤੋਂ ਦਾ ਸਰਟੀਫਿਕੇਟ, ਸੜਕ ਸੁਰੱਖਿਆ ਦੇ ਨਾਲ ਜੁੜੇ 23 NGO ਬਲੈਕ ਲਿਸਟ ਕੀਤੇ ਗਏ ਨੇ। ਹੁਣ ਪਹਿਲਾਂ ਤਾਂ ਇਹ ਦੱਸੋ ਵੀ ਸੜਕਾਂ ਦਾ ਤੇ NGO ਦਾ ਕੀ ਮਤਲਬ ਮਕਸਦ, ਪਹਿਲਾਂ ਤਾਂ NGO ਦੇ ਬਾਰੇ ਦੱਸੋ ਕਿ ਕੀ ਹੁੰਦਾ।
ਦੇਖੋ ਪਹਿਲੀ ਗੱਲ, ਚਲੋ NGO ਦਾ ਦੱਸੀਏ ਤਾਂ ਜੀ, ਜਿਹੜੀ ਇਹ ਹੈ ਜੀ NGO ਜਿਹੜੀਆਂ ਅਸੀਂ ਸੰਸਥਾਵਾਂ ਸਾਡੀਆਂ ਗੈਰ ਜਿਹੜੀਆਂ ਕਹਿ ਸਕਦੇ ਹਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੁੰਦੀਆਂ ਇਹ, ਜਿਨ੍ਹਾਂ ਦਾ ਕੰਮ ਹੁੰਦਾ ਵੀ ਉਹਨਾਂ ਨੇ ਕਿਸੇ ਵੀ ਸਮਾਜਿਕ ਰੂਪ ਦੇ ਵਿਚ, ਕਿਸੇ ਵੀ ਸਮਾਜਿਕ ਕੰਮ ਦੇ ਵਿਚ ਆਪਣਾ ਬਣਦਾ ਯੋਗਦਾਨ ਦੇਣਾ,
ਤੇ
ਸਮਾਜਿਕ ਰੂਪ ਦੇ ਵਿਚ ਆਪਣੀ ਸਮਾਜ ਸੇਵਾ ਦੇ ਵਿਚ ਬਿਨਾਂ ਕਿਸੇ ਪ੍ਰੋਫਿਟ ਤੋਂ ਹਿੱਸਾ ਪਾਉਣਾ। ਫਿਰ ਉਹ NGO ਦੇ ਵਿਚ ਇੰਡੀਆ ਦੇ ਵਿਚ ਇੱਕ ਸਿਸਟਮ ਬਣਿਆ ਸੀ ਜੀ, ਜਿਹਦਾ ਨਾਂ ਰੱਖਿਆ ਸੀ ਨਹਿਰੂ ਯੁਵਾ ਕੇਂਦਰ ਸਭ ਤੋਂ ਪਹਿਲਾਂ, ਤੇ ਨਹਿਰੂ ਯੁਵਾ ਕੇਂਦਰ ਦੇ ਤਹਿਤ ਨੌਜਵਾਨਾਂ ਨੂੰ ਉਕਸਾਇਆ ਜਾਂਦਾ ਸੀ, ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਸੀ ਸਰਕਾਰ ਵੱਲੋਂ ਵੀ ਤੁਸੀਂ ਭਾਈ ਅੱਗੇ ਆਓ ਤੇ ਆ ਕੇ ਸਮਾਜ ਦੇ ਵਿਚ ਹਿੱਸਾ ਪਾਓ। ਪਿੰਡ ਪਿੰਡ ਦੇ ਵਿਚ ਨਹਿਰੂ ਯੁਵਾ ਕੇਂਦਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਬਹੁਤ ਸਾਰੇ ਥਾਵਾਂ ਤੇ ਬਣੇ ਵੀ, ਪਰ ਅਖੀਰ ਉਹ ਫੰਡ ਖਾਣ ਤੱਕ ਸੀਮਿਤ ਰਹਿ ਗਏ, ਤੇ ਉਹ ਜਿਹੜੇ ਚੌਧਰੀ ਹੁੰਦੇ ਆ ਪਿੰਡਾਂ ਦੇ ਉਹ ਆਪਦੇ ਬੱਚਿਆਂ ਨੂੰ ਉਹਨਾਂ ਦੇ ਪ੍ਰਧਾਨ ਲਵਾ ਲਵਾ ਕੇ ਤੇ ਉਹ ਬੈਨੀਫਿਟ ਲਏ। ਪਰ ਨਹਿਰੂ ਯੁਵਾ ਕੇਂਦਰ ਦੀਆਂ ਜਿਹੜੀਆਂ ਪਾਲਿਸੀਜ਼ ਪੜੋਗੇ ਜੇ ਤੁਸੀਂ, ਜਾਂ ਉਹਨਾਂ ਦਾ ਤਰੀਕਾ ਦੇਖੋਗੇ ਕੰਮ ਕਰਨ ਦਾ, ਤਾਂ ਉਹ ਬਹੁਤ ਵਧੀਆ ਸੀ, ਬਹੁਤ ਵਧੀਆ ਢੰਗ ਨਾਲ ਉਹਨੂੰ ਤੁਸੀਂ ਕਰ ਸਕਦੇ ਸੀਗੇ। ਪਰ ਹੁਣ ਪੋਜੀਸ਼ਨ ਇਹ ਆ ਗਈ ਆ ਵੀ ਉਹ ਉਹਨੂੰ ਸਿਰਫ ਵਰਤਿਆ ਜਾ ਰਿਹਾ ਇੱਕ ਫੰਡ ਖਾਣ ਲਈ। ਤਾਂ ਇਸੇ ਤਹਿਤ ਨਾ ਇੱਕ NGO ਦੀ ਇੱਕ ਡਿਊਟੀ ਲਾਈ ਸੀ ਵੀ ਜਿਵੇਂ ਸੜਕਾਂ ਦੇ ਉੱਤੇ ਜਿਹੜੀ ਹੋ ਰਹੀ ਆਪਾਂ ਜੇ ਕਹਿੰਦੇ ਆ ਵੀ ਸੜਕ ਹਾਦਸੇ ਬਹੁਤ ਵਾਪਰਦੇ ਆ, ਤਾਂ ਹਾਦਸੇ ਵਾਪਰਦੇ ਆ ਸੜਕਾਂ ਦੇ ਉੱਤੇ ਬਿਨਾਂ ਗਿਆਨ ਤੋਂ, ਵੀ ਗਿਆਨ ਨੀ ਹੈਗਾ ਲੋਕਾਂ ਨੂੰ, ਖਾਸ ਕਰਕੇ ਜਿਹੜੇ ਲਾਇਸੈਂਸ ਆ ਉਹ ਜਾਲੀ ਤਰੀਕੇ ਨਾਲ ਬਣਾਏ ਜਾਂਦੇ ਆ, ਤੇ ਉਹ ਜਾਲੀ ਲਾਇਸੈਂਸ ਹੋਣ ਕਾਰਨ ਉਹਨਾਂ ਨੂੰ ਪਤਾ ਨੀ ਹੁੰਦਾ ਰੋਡ ਰੂਲਸ ਦਾ। ਤਾਂ ਇਹ ਕੀ ਕਰਦੇ ਆ ਵੀ ਇਹਨਾਂ ਨੇ NGO ਦਾ ਇੱਕ ਸਹਾਰਾ ਲਿਆ ਸੀਗਾ ਗੌਰਮੈਂਟ ਨੇ, ਤੇ ਉਹ ਚ ਇਹ ਕਿਹਾ ਸੀ ਵੀ NGO ਜਿਵੇਂ ਰਿਫਲੈਕਟਰ ਲਾਊਗੀ ਟਰਾਲੀਆਂ ਦੇ ਉੱਤੇ, ਗੱਡੀਆਂ ਦੇ ਉੱਤੇ ਰਿਫਲੈਕਟਰ ਲਾਊਗੀ, NGO ਆਪਦੀਆਂ ਅਵੇਅਰਨੈਸ ਕੈਂਪ ਲਾਉਣਗੇ ਥਾਂ ਥਾਂ ਤੇ, ਲੋਕਾਂ ਨੂੰ ਦੱਸਣਗੇ ਅਵੇਅਰ ਕਰਨਗੇ ਵੀ ਭਾਈ ਕਿਵੇਂ ਕਿਵੇਂ ਤੁਸੀਂ ਡਰਾਈਵਿੰਗ ਕਰਨੀ ਆ, ਕੀ ਕੀ ਕਮੀਆਂ, ਕਿੱਥੋਂ ਕਿੱਥੋਂ ਜਿਹਨੂੰ NGO ਰਿਕਮੈਂਡ ਕਰ ਦੂਗੀ ਉਹਨੂੰ ਡਰਾਈਵਿੰਗ ਲਾਇਸੈਂਸ ਮਿਲੂਗਾ, ਏਦਾਂ ਕਰਕੇ ਇੱਕ ਪਾਲਿਸੀ ਲੈ ਕੇ ਆਏ ਸੀ। ਪਰ ਉਹਦੇ ਹੋਇਆ ਉਹਦੇ ਉਲਟ ਵੀ NGO ਜਿਹੜੀਆਂ ਉਹ ਆਪਦੇ ਮੰਤਰੀਆਂ ਸੰਤ ਨੇ ਤੇ ਜਿਨ੍ਹਾਂ ਨੂੰ ਪਤਾ ਲੱਗਿਆ ਉਹਨਾਂ ਨੇ ਆਪਦੇ ਚਹੇਤਿਆਂ ਨੂੰ NGO ਬਣਵਾਤੀਆਂ, ਕਿਉਂਕਿ NGO ਬਣਨ ਤੇ ਕੀ ਲੱਗਦਾ ਇੱਕ ਰਜਿਸਟ੍ਰੇਸ਼ਨ ਹੀ ਹੈ ਨਾ, ਉਹ ਵੀ ਸਰਕਾਰ ਨੇ ਕਰਨੀ ਹੁੰਦੀ ਆ, ਤੇ ਉਹ NGO ਨੇ ਫਿਰ ਆਪਣਾ ਜਿਹੜਾ ਕੰਮ ਵਿੱਢ ਲਿਆ ਵੀ 4 ਗੱਡੀਆਂ ਟਰਾਲੀਆਂ ਦੇ ਰਿਫਲੈਕਟਰ ਲਾਏ ਤੇ 4 ਫੋਟੋਆਂ ਖਿਚਾਈਆਂ ਮੀਡੀਆ ਤੇ ਦਿਖਾਈਆਂ, ਤੇ ਉਦੋਂ ਬਾਅਦ ਰੁਪਈਆ ਖਾ ਗਏ। ਭਾਵੇਂ ਉਹ ਕੋਈ ਵੱਡੀ ਰਕਮ ਨੀ ਖਾਧੀ, 7 ਲੱਖ ਤੱਕ ਦੇ ਜਿਹੜੇ 7-7 ਲੱਖ ਇੱਕ NGO ਨੂੰ ਦਿੱਤਾ ਸੀ, ਪਰ ਜਦੋਂ ਪੱਧਰ ਵੱਡਾ ਹੋ ਜਾਂਦਾ, ਜਦੋਂ ਉਹਦਾ ਦਾਇਰਾ ਵੱਡਾ ਹੋ ਜਾਂਦਾ, ਤਾਂ ਉਹ 7-7 ਲੱਖ ਨਾਲ ਵੀ ਬਹੁਤ ਵੱਡਾ ਰਕਮ ਆ ਜਿਹੜੀ ਉਹ ਇਸ ਢੰਗ ਨਾਲ ਖਾਧੀ ਗਈ ਕਿ ਡਰਾਈਵਿੰਗ ਦੇ ਵਿਚ ਜਾਂ ਲਾਇਸੈਂਸ ਬਣਨ ਚ ਜਾਂ ਐਕਸੀਡੈਂਟ ਆਉਣ ਚ ਕੋਈ ਕਮੀ ਨੀ ਆਈ
ਜੀ। ਸੋ ਜਿਹੜੇ NGO ਦੇ ਬਾਰੇ ਦੱਸਦਾ ਕਿ ਕਈ ਵਾਰੀ ਇਧਰੋਂ ਵੀ ਅਸੀਂ ਆਰਗੇਨਾਈਜੇਸ਼ਨ ਬਣਾ ਲਈ ਦੀ ਕਿ ਇੰਡੀਆ ਦੇ ਵਿਚ ਕੰਮ ਕਰਨਾ, ਪਰ ਮੈਂ ਆਪਣੇ ਸਾਰੇ ਮਿੱਤਰਾਂ ਸੱਜਣਾਂ ਨੂੰ ਦੋਸਤਾਂ ਨੂੰ ਦੱਸਣਾ ਚਾਹੁੰਦਾ ਕਿ ਐਨ ਜੀ ਓ ਚਲਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ। ਅਸੀਂ ਰਵੀ ਸਿੰਘ ਹੁਣਾਂ ਨਾਲ ਗੱਲ ਕੀਤੀ ਸੀ ਖਾਲਸਾ ਏਡ ਵਾਲੇ ਨਾਲ, ਮਿੰਟੂ ਜੀ ਤੁਹਾਨੂੰ ਯਾਦ ਹੋਣਾ, ਤੇ ਉਹਨਾਂ ਨੇ ਵੀ ਜੋ ਚਿੰਤਾ ਸਾਡੇ ਨਾਲ ਸਾਂਝੀ ਕੀਤੀ ਸੀ ਕਿ ਭਾਰਤ ਦੇ ਵਿਚ ਐਨ ਜੀ ਓ ਚਲਾਉਣਾ ਬਹੁਤ ਮੁਸ਼ਕਲ ਹੈ, ਕਿ ਤੁਹਾਨੂੰ ਕੱਲਾ ਕੱਲਾ ਸੈਂਟ ਕੱਲਾ ਕੱਲਾ ਪੈਸਾ ਜਿਹੜਾ ਆਡਿਟ ਕਰਾਉਣਾ ਪੈਂਦਾ, ਕਿੱਥੇ ਗਿਆ, ਕਿੱਦਾਂ ਗਿਆ, ਕੀ ਖਰਚਿਆ, ਉਹਨੂੰ ਦਿਖਾਉਣਾ ਪੈਂਦਾ ਐਵੀਡੈਂਸ ਦੇ ਨਾਲ, ਖਾਸ ਕਰਕੇ ਅੰਤਰਰਾਸ਼ਟਰੀ। ਸੋ ਆਪਾਂ ਇਧਰ ਵੀ ਔਖੇ ਹੁੰਦੇ ਆ, ਇਧਰ ਵੀ ਸਾਨੂੰ ਆਡਿਟ ਕਰਾਉਣਾ ਪੈਂਦਾ ਜਦ ਅਸੀਂ ਪੈਸਾ ਭੇਜਦੇ ਆ। ਸੋ ਜਰਾ ਸੋਚ ਸਮਝ ਕੇ ਇਹ ਦੂਸਰੇ ਦੇਸ਼ ਨੂੰ ਪੈਸਾ ਭੇਜਣਾ, ਉੱਥੇ ਕੰਮ ਕਰਾਉਣੇ, ਕਈ ਵਾਰੀ ਇਸ ਨੂੰ ਇੰਟਰਫੀਰੈਂਸ ਮੰਨਿਆ ਜਾਂਦਾ ਰਿਸੀਵਿੰਗ ਦੇਸ਼ ਵੱਲੋਂ। ਜਿੱਦਾਂ ਹੁਣ ਇੱਥੋਂ ਅਸੀਂ ਇੰਡੀਆ ਚ ਕੋਈ ਕੰਮ ਕਰਾਉਣਾ, ਕੋਈ ਭਲਾਈ ਦਾ ਕੰਮ ਕਰਾ ਰਹੇ ਆ, ਹੋ ਸਕਦਾ ਆ ਜਿਹੜੀ ਉੱਥੋਂ ਦੀ ਸਰਕਾਰ ਹੈ ਉਹ ਇਸ ਨੂੰ ਉਲਟ ਸਮਝਦੀ ਹੋਵੇ ਕਿ ਇਹ ਸਾਡੇ ਇੱਥੇ ਖਲਲ ਪਾ ਰਹੇ ਨੇ, ਲੋਕਾਂ ਨੂੰ ਪ੍ਰਮੋਟ ਕਰ ਰਹੇ ਨੇ, ਗਲਤ ਅੰਸਰਾਂ ਨੂੰ ਪ੍ਰਮੋਟ ਕਰ ਰਹੇ, ਇੱਦਾਂ ਦੇ ਵੀ ਦੋਸ਼ ਜਿਹੜੇ ਨੇ ਉਹ ਲੱਗਦੇ ਆਏ ਨੇ ਤੇ ਲੱਗਦੇ ਰਹਿਣਗੇ। ਸੋ ਇਨ੍ਹਾਂ ਚੀਜ਼ਾਂ ਤੋਂ ਬਚਾ ਰੱਖਣਾ, ਇਹਦੇ ਨਾਲ ਤੁਹਾਨੂੰ ਪੂਰੇ ਦੇ ਪੂਰਾ ਇੰਜਨ ਚਲਾਉਣਾ ਪੈਣਾ, ਆਡੀਟਰ ਟ੍ਰੇਜਰਰ ਪੂਰੀ ਪ੍ਰੋਪਰ ਆਰਗੇਨਾਈਜੇਸ਼ਨ ਚਲਾਉਣੀ ਪੈਣੀ ਆ, ਸਾਫ਼ ਰੱਖਣਾ ਪੈਣਾ। ਸੋ ਜਿਹੜੇ ਵੀ ਸੱਜਣ ਸੋਚਦੇ ਨੇ ਕਿ ਉਹ ਇੰਡੀਆ ਕੁਝ ਕੰਮ ਕਰਨਾ ਚਾਹੁੰਦੇ ਨੇ ਆਪਣੇ ਪਿੰਡ ਜਾਂ ਕਿਸੇ ਵੀ ਸੰਸਥਾ ਦੇ ਨਾਲ, ਉਨ੍ਹਾਂ ਨੂੰ ਬੜਾ ਹੀ ਕੇਅਰਫੁਲ ਰਹਿਣਾ ਪੈਣਾ ਦੋਨਾਂ ਦੇਸ਼ਾਂ ਚ, ਚਾਹੇ ਆਸਟ੍ਰੇਲੀਆ ਚੋਂ ਪੈਸਾ ਭੇਜ ਰਹੇ ਨੇ, ਇੰਡੀਆ ਚ ਵਰਤ ਰਹੇ, ਚਾਹੇ ਕੈਨੇਡਾ ਤੋਂ ਜਾਂ ਹੋਰ ਕਿਸੇ ਕੰਟਰੀ ਤੋਂ ਭੇਜ ਰਹੇ। ਇਹ ਇੰਨਾ ਸੌਖਾ ਨਹੀਂ ਰਹਿ ਗਿਆ ਹੁਣ ਜਿੰਨਾ ਸਾਨੂੰ ਲੱਗਦਾ ਸੀਗਾ, ਕਿਉਂਕਿ ਇਹਦੇ ਵਿਚ ਹੁਣ ਤੁਹਾਨੂੰ ਪਤਾ ਕਿ ਪੈਸੇ ਦਾ ਜਿਹੜਾ ਫਲੋ ਹੈ ਉਹ ਦੋਨਾਂ ਦੇਸ਼ਾਂ ਚੋਂ ਮੋਨੀਟਰ ਹੁੰਦਾ ਆ, ਆਪਸ ਦੇ ਵਿਚ ਕਾਨੂੰਨ ਜਿਹੜੇ ਨੇ ਲਿੰਕ ਹੋਏ ਨੇ, ਅਕਾਊਂਟਸ ਲਿੰਕ ਹੋਏ ਨੇ। ਸੋ ਇਹਦੀ ਤੁਸੀਂ ਪ੍ਰੋਪਰ ਰਿਸਰਚ ਕਰੋ ਐਨ ਜੀ ਓ ਬਣਾਉਣ ਤੋਂ ਪਹਿਲਾਂ, ਕੋਈ ਵੀ ਸੰਸਥਾ ਬਣਾਉਣ ਤੋਂ ਪਹਿਲਾਂ ਉਸ ਦੇ ਕਾਨੂੰਨ ਤੇ ਕਾਇਦੇ ਫਾਲੋ ਕਰੋ, ਅਦਰਵਾਈਜ਼ ਕਾਫੀ ਵੱਡੀ ਸਮੱਸਿਆ ਦੇ ਵਿਚ ਤੁਸੀਂ ਫਸ ਸਕਦੇ ਹੋ। ਸੋ ਇਸ ਦੇ ਨਾਲ ਨਾਲ ਇਸ ਖ਼ਬਰ ਦੇ ਨਾਲ ਨਾਲ ਇਹ ਵੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਸੀ। ਤੇ ਲਓ ਜੀ, ਸੁਨੇਹੇ ਹੋਰ ਆ ਰਹੇ ਨੇ ਤੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆ। ਬਰਿੰਦਰ ਨਿੱਜਰ ਹੁਣੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਮੈਲਬਨ ਤੋਂ ਤੇ ਵਧਾਈਆਂ ਦੇ ਰਹੇ ਨੇ ਜੀ, ਖੇਡਾਂ ਦੀਆਂ, ਕਹਿੰਦੇ ਫੈਮਿਲੀ ਦੀ ਮਜਬੂਰੀ ਕਰਕੇ ਆ ਨਹੀਂ ਹੋਇਆ ਪਰ ਲਾਈਵ ਮੈਚ ਇੰਜੋਏ ਕੀਤੇ। ਅਗਲੀਆਂ ਗੇਮਾਂ ਪੁੱਛ ਰਹੇ ਨੇ, ਅਗਲੀਆਂ ਗੇਮਾਂ ਸਿਡਨੀ ਚ 30-31 ਮਾਰਚ ਤੇ 1 ਅਪ੍ਰੈਲ ਨੂੰ। ਤੇ ਮਲਕੀਤ ਵਗਿਆਣਾ ਜੀ ਫਿਰ ਇੱਕ ਬਲੈਂਕ ਮੈਸੇਜ ਭੇਜਿਆ, ਤੇ ਪੁੱਲਰ ਸ਼ੈਪਟਨ ਤੋਂ ਆਏ ਨੇ ਤੇ ਉਨ੍ਹਾਂ ਨੇ ਮੰਜੇ ਬਿਸਤਰਿਆਂ ਤੇ ਸਵੇਰੇ ਉੱਠ ਕੇ ਚਾਹ ਪੀਂਦਿਆਂ ਦੀ ਫੋਟੋ ਭੇਜੀ ਆ। ਮੰਜੇ ਬਿਸਤਰੇ ਵੀ ਆਪਾਂ ਤੁਹਾਨੂੰ ਇੱਕ ਗੀਤ ਸੁਣਾਉਣਾ ਹੈ। ਤੇ ਵੈਸੇ ਤੁਸੀਂ ਦੇਖ ਲਈ ਫਿਲਮ ਕਿ ਬਿਜ਼ੀ ਰਹੇ ਜੀ ਮਿੰਟੂ ਜੀ?
ਨਾ ਜੀ, ਮੈਂ ਦੇਖ ਨਹੀਂ ਪਾਇਆ ਫਿਲਮ
ਜੀ,
ਪਰ ਦੇਖਣੀ ਚਾਹੁੰਦਾ ਜ਼ਰੂਰ ਤੇ ਟਾਈਮ ਕੱਢਦੇ ਆ ਸਵੇਰ ਦੇ ਵਿਚ।
ਜੀ ਜੀ, ਸਾਡੇ ਪਰਸੋਂ ਆਖਰੀ ਸ਼ੋਅ ਸੀਗਾ ਰਾਤੀ ਤੇ ਬਹੁਤ ਥੋੜੇ ਜਣੇ ਗਏ ਹੋਏ ਸੀ ਦੇਖਣ, ਤੇ ਪਤਾ ਲੱਗਿਆ ਕਿ ਵੀਕਐਂਡ ਦੇ ਉੱਤੇ ਜਦੋਂ ਖੇਡਾਂ ਚੱਲ ਰਹੀਆਂ ਸੀ ਨਾ ਉਧਰ, ਤੇ ਹਾਊਸ ਫੁੱਲ ਗਏ ਨੇ ਜੀ ਮੰਜੇ ਬਿਸਤਰਿਆਂ ਦੇ, ਤੇ ਜਿੰਨੇ ਵੀ ਸ਼ੋਅ ਚੱਲੇ ਨੇ ਸਾਰੇ ਹਾਊਸ ਫੁੱਲ ਗਏ, ਕਿਉਂਕਿ ਇੱਕ ਤਾਂ ਈਸਟਰ ਸੀ, ਇੱਕ ਲੋਕਾਂ ਨੇ ਛੁੱਟੀਆਂ ਲਈਆਂ ਹੋਈਆਂ ਸੀ ਸਾਰਿਆਂ ਨੇ। ਸੋ ਉਹ ਮਤਲਬ 3 ਦਿਨ ਇੱਥੇ ਗੁਰਪੁਰਬ ਵੀ ਮਨਾਇਆ ਜਾ ਰਿਹਾ ਸੀ, ਉਸ ਦੇ ਵਿਚ ਉਹ ਆਪਣੀ ਐਂਟਰਟੇਨਮੈਂਟ ਵੀ ਕਰ ਰਹੇ ਸੀ। ਤਾਂ ਕਾਫੀ ਹਿੱਟ ਫਿਲਮ ਆਸਟ੍ਰੇਲੀਆ ਦੇ ਵਿਚੋਂ ਸੁਣ ਚ ਆਇਆ ਵੀ $370,000 ਦੀ ਟੇਕਿੰਗ ਕੀਤੀ ਹੈ, ਜਿਹੜੀ ਕਿ ਆਪਣੇ ਆਪ ਚ ਇੱਕ ਬਹੁਤ ਵਧੀਆ ਪਰਫਾਰਮੈਂਸ ਹੈ।
ਜੀ ਜੀ ਬਿਲਕੁਲ
ਜੀ। ਸੋ ਮਿੰਟੂ ਜੀ, ਉਸ ਤੋਂ ਬਾਅਦ ਆਪਾਂ ਥੋੜੀਆਂ ਗੱਲਾਂ ਬਾਤਾਂ ਹੋਰ ਕਰਨੀਆਂ, ਉਸ ਦੇ ਵਿਚ ਜਿਹੜਾ ਪੰਜਾਬ ਦੇ ਵਿਚ ਇੱਕ ਬੜੀ ਫੇਰ ਮਾੜੀ ਮੌਸਮ ਦੀ ਘਟਨਾ ਵਾਪਰੀ ਹੈ ਕਿ ਤੇਜ਼ ਹਨੇਰੀ ਤੇ ਬਾਰਿਸ਼ ਨਾਲ 2 ਮੌਤਾਂ ਵੀ ਹੋਈਆਂ ਨੇ, ਤੇ ਦਰਖਤ ਡਿੱਗਣ ਨਾਲ ਕਈ ਥਾਂ ਤੇ ਆਵਾਜਾਈ ਠੱਪ ਹੋਈ ਹੈ, ਫਸਲਾਂ ਜਿਹੜੀਆਂ ਲੁਧਿਆਣੇ ਦੇ ਵਿਚ ਕਾਫੀ ਖਰਾਬ ਹੋਈਆਂ ਨੇ, ਢਹੀਆਂ ਨੇ, ਵਿਛੀਆਂ ਪਈਆਂ ਨੇ, ਫੋਟੋ ਵੀ ਦਿਖਾ ਲਈ ਹੈ। ਤੇ ਇਹ ਹਨੇਰੀ ਜੀ ਸ਼ੁੱਕਰਵਾਰ ਰਾਤ ਨੂੰ ਆਈ ਹੈ ਤੇ ਬਾਰਿਸ਼ ਵੀ ਹੋਈ ਹੈ, ਤੇ ਮਕਾਨਾਂ ਦੇ ਬਨੇਰੇ, ਕੰਧਾਂ, ਸ਼ੈੱਡ, ਬਿਜਲੀ ਦੇ ਖੰਭੇ ਤੇ ਦਰਖਤ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ, ਤੇ ਇਸ ਦੇ ਵਿਚ ਮਕਾਨ ਦਾ ਬਨੇਰਾ ਡਿੱਗਣ ਦੇ ਨਾਲ ਇਕ ਬੱਚੀ ਦੀ ਮੌਤ ਹੋ ਗਈ ਹੈ ਤੇ ਸ਼ੈੱਡ ਡਿੱਗਣ ਦੇ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ 5 ਲੋਕ ਜ਼ਖਮੀ ਹੋ ਗਏ ਨੇ ਇਕ ਕੰਧ ਡਿੱਗਣ ਦੇ ਨਾਲ। ਤੇ ਇਹ ਮਿੰਟੂ ਜੀ ਹੁਣ 23-22 ਅਪ੍ਰੈਲ ਹੋ ਗਿਆ ਤੇ ਇਨ੍ਹਾਂ ਮੌਕਿਆਂ ਦੇ ਵਿਚ ਮੀਂਹ ਦਾ ਆਉਣਾ ਥੋੜਾ ਜਿਹਾ ਸਰਪ੍ਰਾਈਜ਼ ਨਹੀਂ ਇਸ ਸਾਲ? ਕਿ
ਬਿਲਕੁਲ ਜੀ ਬਿਲਕੁਲ, ਇਹ ਜ਼ਿਮੀਦਾਰ ਕਹਿੰਦੇ ਨੇ ਸਾਧ ਦੀ ਪੂਰੀ ਤੇ ਇਕੱਠ ਵਾਲੀ ਗੱਲ ਆ ਜੀ, ਤੇ ਜ਼ਿਮੀਦਾਰ ਦਾ ਜਿਹੜਾ ਚੇਤ ਮਹੀਨੇ ਚ ਵਰਨਾ ਜ਼ਿਮੀਦਾਰ ਲਈ ਬਹੁਤ ਹੀ ਮਾੜਾ ਹੁੰਦਾ, ਤੇ ਉਹ ਚੇਤ ਮਹੀਨੇ ਦੀ ਗਰਮੀ ਪਈ ਆ ਤੇ ਉਸ ਨਾਲ ਅੱਗ ਬੜੀ ਲੱਗੀ ਆ ਤੇ ਅੱਗ ਨਾਲ ਬਹੁਤ ਸਾਰਾ ਜਿਹੜਾ ਨੁਕਸਾਨ ਹੋਇਆ, ਮੈਂ ਕੱਲ ਵੀ ਪੜ੍ਹ ਰਿਹਾ ਸੀ 800 ਏਕੜ ਇੱਕ ਥਾਂ ਦੇ ਨੁਕਸਾਨ ਹੋਇਆ, ਮੇਰੇ ਖੁਦ ਦੇ ਪਿੰਡ ਦੇ ਵਿੱਚ ਵੀ ਤਕਰੀਬਨ 300 ਏਕੜ ਨੂੰ ਅੱਗ ਲੱਗੀ ਹੈ ਜੀ। ਤੇ ਖਾਸ ਕਰਕੇ ਜਿਹੜੀ ਮੇਰੀ ਪੱਤੀ, ਜਿਵੇਂ ਪਿੰਡਾਂ ਦੇ ਵਿੱਚ ਪੱਤੀ ਹੁੰਦੀ ਆ, ਸਾਡੀਆਂ ਪੱਤੀਆਂ ਅਲੋਟ ਬਣੀਆਂ ਹੁੰਦੀਆਂ, ਸਾਡੀ ਮਲਕਾਣਾ ਪੱਤੀ ਹੁੰਦੀ ਆ ਜੀ ਇੱਕ, ਤੇ ਉੱਥੇ ਅੱਗ ਲੱਗੀ ਆ। ਤੇ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਕਾਰਨ ਹੈ, ਮੌਸਮ ਕਾਰਨ ਹੀ ਹੋ ਰਹੇ ਆ, ਤੇ ਪਰ ਇਹਦਾ ਨਤੀਜੇ ਜਿਹੜੇ ਬੜੇ ਵੱਡੇ ਆ ਰਹੇ ਆ, ਜਿੱਥੇ ਲੱਖਾਂ ਦਾ ਨੁਕਸਾਨ ਹੋਇਆ ਉੱਥੇ ਹੁਣ ਤੁਸੀਂ ਦੇਖ ਰਹੇ ਹੋ ਜਾਨੀ ਨੁਕਸਾਨ ਹੋਣਾ, ਤਾਂ ਉਹਦੀ ਭਰਪਾਈ ਨਹੀਂ ਹੋ ਸਕਦੀ ਜੀ, ਜਾਨਾਂ ਹੀ ਚਲੀਆਂ ਗਈਆਂ, ਤਾਂ ਬਹੁਤ ਵੱਡਾ ਨੁਕਸਾਨ ਮੰਨਿਆ ਜਾਊਗਾ ਇਸ ਚੀਜ਼ ਨੂੰ। ਪਰ ਕੁੱਲ ਮਿਲਾ ਕੇ ਕਈ ਵਾਰੀ ਤਾਂ ਇਨਸਾਨੀ ਗਲਤੀਆਂ ਹੁੰਦੀਆਂ, ਅਸੀਂ ਉਹਨੂੰ ਮੰਨ ਲੈਂਦੇ ਹਾਂ, ਇਨਸਾਨੀ ਗਲਤੀ ਤਾਂ ਸੁਧਾਰੀ ਵੀ ਜਾ ਸਕਦੀ ਆ, ਪਰ ਜਿਹੜੀ ਕੁਦਰਤ ਦੇ ਬੰਨਿਓ ਕੋਈ ਗੱਲ ਹੋ ਜੇ ਤਾਂ ਉਹਨੂੰ ਤੁਸੀਂ ਕੁਛ ਨੀ ਹੱਲ ਕਰ ਸਕਦੇ, ਉਹਨੂੰ ਭਾਣਾ ਹੀ ਮੰਨ ਸਕਦੇ ਬਸ
ਜੀ। ਸੋ ਮਿੰਟੂ ਜੀ, ਇੱਕ ਹੋਰ ਖਬਰ ਦੇ ਵੱਲ ਧਿਆਨ ਦਿਵਾਉਣਾ ਚਾਹਾਂਗਾ ਤੁਹਾਡਾ ਕਿ ਅਫਗਾਨਿਸਤਾਨ ਦੇ ਫੌਜੀ ਟਿਕਾਣੇ ਤੇ ਸਭ ਤੋਂ ਵੱਡਾ ਹਮਲਾ, ਤਾਲਿਬਾਨ ਹਮਲੇ ਚ 140 ਫੌਜੀ ਹਲਾਕ ਹੋ ਚੁੱਕੇ ਨੇ, ਤੇ ਇਸ ਦੇ ਬਾਰੇ ਆਪਾਂ ਡਿਟੇਲ ਜਿਹੜੀ ਆ ਉਹ ਆਪਾਂ ਨਹੀਂ ਕਰਾਂਗੇ, ਪਰ ਮੈਂ ਥੋੜਾ ਜਿਹਾ ਬਿਆਨ ਦੇ ਬਾਰੇ ਡਿਸਕਸ ਕਰਨਾ ਚਾਹਾਂਗਾ ਜਿਹੜਾ ਹਰਜੀਤ ਸਿੰਘ ਸੱਜਣ ਹੁਣ ਨੇ ਦਿੱਤਾ, ਜੋ ਕਿ ਡਿਫੈਂਸ ਮਿਨਿਸਟਰ ਨੇ ਕੈਨੇਡਾ ਦੇ ਇੰਡੀਆ ਦੇ ਦੌਰੇ ਤੇ ਆਏ ਹੋਏ ਨੇ। ਤਾਂ ਉਨ੍ਹਾਂ ਦੀ ਜਿਹੜੀ ਸਪੈਸ਼ਲਿਟੀ ਖਾਸੀਅਤ ਇਹ ਹੈ ਕਿ ਉਹ ਅਫਗਾਨਿਸਤਾਨ ਦੇ ਵਿੱਚ ਉਨ੍ਹਾਂ ਨੇ ਕਾਫੀ ਦੇਰ ਸਰਵਿਸ ਕੀਤੀ, ਉਹ ਵੀ ਇੰਟੈਲੀਜੈਂਸ ਦੇ ਵਿੱਚ, ਤੇ ਉਨ੍ਹਾਂ ਦੀਆਂ ਸੇਵਾਵਾਂ ਦੇ ਨਾਲ ਨਾ ਸਿਰਫ ਕੈਨੇਡਾ ਦੇ ਫੌਜੀਆਂ ਦੀਆਂ ਜਾਨਾਂ ਬਚੀਆਂ, ਪਰ ਹਜ਼ਾਰਾਂ ਫੌਜੀਆਂ ਦੀਆਂ ਜਿਹੜੀ ਕੋਇਲੇਸ਼ਨ ਲੜ ਰਹੀ ਸੀ ਸਾਂਝੀ ਗੱਠਜੋੜ, ਉਨ੍ਹਾਂ ਦੇ ਫੌਜੀਆਂ ਦੀਆਂ ਜਾਨਾਂ ਬਣੀਆਂ ਉਨ੍ਹਾਂ ਦੀ ਸੂਝ ਬੂਝ ਦੇ ਕਾਰਨ। ਹੁਣ ਉਨ੍ਹਾਂ ਨੂੰ ਇਕ ਪ੍ਰੈਸ ਕਾਨਫਰੰਸ ਦੇ ਵਿਚ ਪੁੱਛਿਆ ਗਿਆ ਕਿ ਅਫਗਾਨਿਸਤਾਨ ਦੇ ਬਾਰੇ ਤੁਹਾਡਾ ਕੀ ਖਿਆਲ ਹੈ। ਹੁਣ ਮੈਂ ਤੇ ਦੱਸਦਾ ਕਿ ਅਫਗਾਨਿਸਤਾਨ ਦੇ ਵਿਚ ਭਾਰਤ ਵੀ ਕੋਲੇਸ਼ਨ ਦਾ ਸਾਥ ਦੇ ਰਿਹਾ ਤੇ ਹੋਰ ਦੇਸ਼ ਵੀ ਸਾਥ ਦੇ ਰਹੇ ਨੇ। ਸੋ ਹਰਜੀਤ ਸਿੰਘ ਸੱਜਣ ਉਨ੍ਹਾਂ ਦਾ ਬਿਆਨ ਇਹ ਸੀ ਕਿ ਜਿਹੜਾ ਤਾਲਿਬਾਨ ਹੈ, ਤਾਲਿਬਾਨ ਬਹੁਤ ਹੀ ਛੋਟਾ ਗਰੁੱਪ ਹੈ, ਇਕ ਮਨੋਰਿਟੀ ਗਰੁੱਪ ਹੈ, ਪਰ ਜਿਹੜਾ ਕਿ ਬਹੁਤ ਐਕਟਿਵ ਹੈ। ਹੁਣ ਉਨ੍ਹਾਂ ਦੀ ਕਹਿੰਦੇ ਜਿਹੜੀ ਆਈਡੀਓਲੋਜੀ ਹੈ, ਜਿਹੜੀ ਉਨ੍ਹਾਂ ਦੀ ਸੋਚ ਹੈ, ਉਸ ਸੋਚ ਨੇ ਜਿਹੜੀ ਨੌਜਵਾਨ ਵਰਗ ਹੈ ਉਸ ਨੂੰ ਆਪਣੇ ਅੰਦਰ ਸਮੇਟ ਲਿਆ, ਮਤਲਬ ਉਤੇ ਪ੍ਰਭਾਵਿਤ ਕਰ ਗਈ ਨੌਜਵਾਨ ਵਰਗ ਨੂੰ, ਤੇ ਉਹ ਇਕ ਸੋਚ ਜਿਹੜੀ ਹੈ ਉਹ ਆਪਣੇ ਅੰਦਰ ਸਮੋਈ ਬੈਠੀ ਆ, ਪਰ ਉਹ ਹੈਗੀ ਮਨੋਰਿਟੀ ਆ। ਤੇ ਹੁਣ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੁੱਛਿਆ ਕਿ ਆਉਣ ਵਾਲੇ ਸਮੇਂ ਦੇ ਅਫਗਾਨਿਸਤਾਨ ਦਾ ਭਵਿੱਖ ਕੀ ਹੋਵੇਗਾ, ਤੇ ਉਨ੍ਹਾਂ ਨੇ ਇਹ ਕਿਹਾ ਕਿ ਭਵਿੱਖ ਹੋਵੇਗਾ ਤਾਲਿਬਾਨ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਉਥੋਂ ਦੇ ਲੀਡਰਾਂ ਨੂੰ, ਪਰ ਇਹ ਉਹ ਕਹਿੰਦੇ ਨੇ ਕਿ ਉਹ ਅਫਗਾਨਿਸਤਾਨ ਦੇ ਲੋਕਾਂ ਨੇ ਗੱਲ ਕਰਨੀ ਆ, ਉਨ੍ਹਾਂ ਦੀ ਵਜ਼ਾਰਤ ਨੇ, ਉਨ੍ਹਾਂ ਦੀ ਸਰਕਾਰ ਨੇ ਗੱਲ ਕਰਨੀ ਆ, ਕਿਸੇ ਬਾਹਰਲੇ ਬੰਦੇ ਨੇ ਨਹੀਂ ਕਰਨੀ ਗੱਲ, ਅਸੀਂ ਸਲਾਹ ਦੇ ਸਕਦੇ ਹਾਂ। ਸੋ ਉਨ੍ਹਾਂ ਨੇ ਸਲਾਹ ਦਿੱਤੀ ਆ ਅਫਗਾਨਿਸਤਾਨ ਦੇ ਵਜ਼ਾਰਤ ਨੂੰ ਜਾਂ ਸਰਕਾਰ ਨੂੰ ਕਿ ਚਾਹੇ ਤਾਲਿਬਾਨ ਜਿਹੜਾ ਆ ਬਹੁਤ ਛੋਟਾ ਗਰੁੱਪ ਹੈ, ਪਰ ਫਿਰ ਵੀ ਉਹ ਇੱਕ ਕਾਫੀ ਵੱਡਾ ਜਿਹੜਾ ਆ ਉਸ ਗਰੁੱਪ ਦੇ ਵਿਚ ਵੀ ਜਿਹੜਾ ਯੂਥ ਹੈ ਉਹਨੂੰ ਨਾਲ ਲਈ ਬੈਠਾ ਇੱਕ ਸੋਚ ਦੇ ਮੁਤਾਬਿਕ। ਸੋ ਉਨ੍ਹਾਂ ਨਾਲ ਗੱਲਬਾਤ ਕਰਨੀ ਜ਼ਰੂਰੀ ਹੈ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਦੇਖੋ ਸਾਹਿਬ, ਪਹਿਲੀ ਗੱਲ ਤਾਂ ਜਿਹੜਾ ਹਾਦਸਾ ਵਾਪਰਿਆ ਕੱਲ ਉਹਦੇ ਤੇ ਇੰਨਾ ਕੁ ਦਿਲ ਦੁਖਿਆ ਵੀ ਜਿਹੜੇ ਫੌਜੀ ਪਹਿਲਾਂ ਹੀ ਸਾਰੀ ਉਮਰ ਹੀ ਜਿਹੜੀ ਆਵੇ ਉਹ ਇੱਕ ਅਟੈਂਸ਼ਨ ਚ ਜ਼ਿੰਦਗੀ ਗੁਜ਼ਾਰਦੇ ਆ, ਤੇ ਜੇ ਉਹਨਾਂ ਨੂੰ ਥੋੜੀ ਜਿਹੀ ਰਾਹਤ ਸੀਗੀ, ਉਹ ਨਮਾਜ਼ ਪੜ੍ਹਨ ਲਈ ਰਾਹਤ ਲੈ ਰਹੇ ਸੀ ਜਾਂ ਕੁਛ ਖਾਣਾ ਖਾਣ ਲਈ ਰਾਹਤ ਲੈ ਰਹੇ ਸੀ, ਤੇ ਆਪਣੇ ਅਸਲੇ ਨੂੰ 10-20 ਮਿੰਟ ਲਈ ਪਾਸੇ ਰੱਖਿਆ ਸੀ ਉਹਨਾਂ ਨੇ, ਤਾਂ ਉਹੋ ਜਿਹੇ ਟਾਈਮ ਦੇ ਵਿੱਚ ਉਹਨਾਂ ਦੀਆਂ ਵਰਦੀਆਂ ਪਾ ਕੇ ਤੇ ਉਹਨਾਂ ਨੂੰ ਇਹ ਕਤਲੇਆਮ ਕਰਨਾ 150 ਬੰਦਾ, ਪਹਿਲੀ ਗੱਲ ਤਾਂ ਏਦੂ ਵੱਡੀ ਨਿੰਦਿਆ ਦੇ ਸ਼ਬਦ ਵੀ ਮੁੱਕ ਜਾਂਦੇ ਆ ਨਿੰਦਿਆ ਕਰਨ ਲਈ ਇਹੋ ਜਿਹਾ ਕਾਰਾ ਕਰਨ ਵਾਲਿਆਂ ਲਈ। ਦੂਜੀ ਗੱਲ ਇਹ ਆ ਜੀ, ਜਦੋਂ ਸਾਰੀ ਦੁਨੀਆਂ, ਹੁਣ ਤਾਂ ਅੱਗੇ ਤਾਂ ਇਹ ਹੁੰਦਾ ਸੀ ਵੀ ਚੱਲ ਮੰਨ ਲੈਂਦੇ ਆ ਵੀ ਕੋਈ ਸਾਬਤ ਨੀ ਹੋਈ ਸੀ ਗੱਲ, ਤਾਂ ਕਰਕੇ ਬੰਦਾ ਕਹਿ ਸਕਦਾ ਵੀ ਪਤਾ ਨੀ ਉਹਦਾ ਵੀ ਨਤੀਜਾ ਆਊ ਕਿ ਨਹੀਂ ਆਊਗਾ, ਪਰ ਹੁਣ ਤਾਂ ਜੋ ਸਾਬਤ ਹੋ ਚੁੱਕੀ ਆ ਹਜ਼ਾਰਾਂ ਵਾਰ ਗੱਲ ਵੀ ਹਮੇਸ਼ਾ ਫੈਸਲੇ ਟੇਬਲ ਤੇ ਬੈਠ ਕੇ ਹੁੰਦੇ ਆ, ਹਮੇਸ਼ਾ ਫੈਸਲੇ ਗੱਲਬਾਤ ਨਾਲ ਹੱਲ ਹੁੰਦੇ ਆ, ਗੋਲੀ ਕਿਸੇ ਚੀਜ਼ ਦਾ ਕੋਈ ਹੱਲ ਨੀ। ਸੋ ਜੇ ਹਜੇ ਵੀ ਨੀ ਕੋਈ ਸੁਧਰਦਾ ਤੇ ਹਜੇ ਵੀ ਗੋਲੀਆਂ ਚ ਵਿਸ਼ਵਾਸ ਰੱਖਦਾ ਤਾਂ ਫਿਰ ਤਾਂ ਭਾਈ ਉਹ ਕਹਿ ਸਕਦੇ ਆ ਵੀ ਵਾਹਿਗੁਰੂ ਦੀ ਭਲਾਈ ਰਜਾ ਹੀ ਹੋਣੀ ਹੈ, ਇਹ ਲੋਕਾਂ ਤੋਂ ਇਹ ਕੁਛ ਕਰਾਉਣਾ ਜਾਂ ਜਿਹੜੇ ਲੋਕਾਂ ਨਾਲ ਹੋ ਰਿਹਾ ਉਹ ਕੁਛ ਕਰਨਾ, ਕਿਉਂਕਿ ਇਨਸਾਨੀ ਸੋਚ ਜਾਂ ਸਿੱਖਣ ਦੀ ਸ਼ਕਤੀ ਉਹ ਤਾਂ ਫਿਰ ਇਹਨਾਂ ਨੇ ਕਿਤੇ ਗ੍ਰਹਿਣ ਨੀ ਕੀਤੀ ਇਹਨਾਂ ਲੋਕਾਂ ਨੇ, ਜੇ ਕੀਤੀ ਹੁੰਦੀ ਤਾਂ ਕਿਉਂ ਅੱਜ ਇੰਨੇ ਸਾਲਾਂ ਬਾਅਦ ਵੀ ਉਹੀ ਕਤਲੇਆਮ ਹੋਈ ਜਾਂਦਾ ਜਿਹੜਾ ਹੋ ਰਿਹਾ
ਜੀ। ਸੋ ਕੁੱਲ ਮਿਲਾ ਕੇ ਜਿਹੜੀ ਸ਼ਾਂਤੀ ਵਾਰਤਾ ਹੈ ਉਹ ਹੋਣੀ ਚਾਹੀਦੀ ਹੈ, ਟੇਬਲ ਦੇ ਉੱਤੇ ਆਉਣਾ ਪੈਣਾ ਹੈ ਸਾਰੀਆਂ ਧਿਰਾਂ ਨੂੰ ਤੇ ਈਵਨ ਕੇ ਤਾਲਿਬਾਨ। ਪਰ ਮੈਂ ਇਸ ਜਿਹੜਾ ਹਮਲੇ ਨੂੰ ਇਸ ਤਰ੍ਹਾਂ ਦੇਖਦਾ ਕਿ ਕਈ ਵਾਰੀ ਟੇਬਲ ਤੇ ਆਉਣ ਤੋਂ ਪਹਿਲਾਂ ਪਾਵਰ ਪਲੇ ਕੀਤਾ ਜਾਂਦਾ ਹੈ ਕਿ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਜਿਹੜੀ ਗੱਲਬਾਤ ਕਰਨ ਦੇ ਲਈ ਧਿਰ ਸਾਬਤ ਕਰਨ ਲਈ ਕਿ ਹਾਂ ਵੀ ਸਾਡੇ ਚ ਇਹ ਕਪੈਸਿਟੀ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਬੇਸ ਦੇ ਉੱਤੇ ਸਾਡੇ ਕੋਲ ਇੰਨੀ ਪਾਵਰ ਹੈ ਹਮਲਾ ਕਰਕੇ ਅਸੀਂ ਇੰਨਾ ਨੁਕਸਾਨ ਕਰ ਸਕਦੇ ਆ ਤਾਂ ਕਿ ਟੇਬਲ ਦੇ ਉੱਤੇ ਬੈਠ ਕੇ ਕਈ ਵਾਰੀ ਏਦਾਂ ਹੁੰਦੀ ਆ ਕਿ ਜਿਹੜੇ ਸਰਕਾਰੀ ਧਿਰ ਆ ਜਾਂ ਅਮਰੀਕਾ ਦੀ ਧਿਰ ਆ ਉਹ ਕਹਿਣ ਵੀ ਤੁਸੀਂ ਤਿੰਨਾਂ ਚੋਂ ਤੇਰਾਂ ਚੋਂ ਅਸੀਂ ਤੁਹਾਡੀ ਕੱਲੇ ਮੰਨੀਏ ਸੋ ਇਹ ਜਿਹੜੇ ਫਿਗਰ ਨੇ ਉਹ ਇਹ ਇੱਕ ਅੰਕੜਿਆਂ ਦੇ ਤੌਰ ਤੇ ਫਿਰ ਪੇਸ਼ ਕੀਤਾ ਜਾਂਦਾ ਟੇਬਲ ਦੇ ਉੱਤੇ ਕਿ ਦੇਖੋ ਤੁਸੀਂ ਤਿੰਨਾਂ ਚੋਂ ਤੇਰਾਂ ਚੋਂ ਨਹੀਂ ਸਾਨੂੰ ਕਹਿ ਸਕਦੇ ਅਸੀਂ ਤੁਹਾਡੇ ਬੇਸ ਦੇ ਉੱਤੇ ਆਹ ਕੁਛ ਕਰਨ ਦੇ ਕੈਪੇਬਲ ਆ ਅਸੀਂ ਮੈਨੂੰ ਇਹ ਸੰਘਰਸ਼ ਜਿਹੜਾ ਆ ਇਉਂ ਲੱਗ ਰਿਹਾ ਜਿਸ ਤਰ੍ਹਾਂ ਕਿ ਇੱਕ ਮਨੋਰਟੀ ਉਦੋਂ ਵੀ ਜਿਹੜੇ ਸਿੱਖਾਂ ਦੀ ਮਨੋਰਟੀ ਵੀ ਸੀ ਮਿਸਲਾਂ ਵੇਲੇ ਸੋ ਉਦੋਂ ਵੀ ਟੇਬਲ ਦੇ ਉੱਤੇ ਬੈਠ ਕੇ ਮਤਲਬ ਗੱਲ ਕਰਨ ਤੋਂ ਪਹਿਲਾਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਆਪਣੀ ਜਿਹੜਾ ਸ਼ਕਤੀ ਪ੍ਰਦਰਸ਼ਨ ਜ਼ਰੂਰੀ ਸੀਗਾ ਹਨਾ ਤੇ ਪਰ ਜੇ ਇਹਨੂੰ ਲੰਬੇ ਸਮੇਂ ਤੱਕ ਚੱਲਣ ਦਿੱਤਾ ਤਾਂ ਇੱਕ ਟਾਈਮ ਇਹ ਆਏਗਾ ਕਿ ਇਹ ਜਿਹੜਾ ਤਾਲਿਬਾਨ ਗਰੁੱਪ ਹੈ ਕੋਈ ਵੀ ਗਰੁੱਪ ਹੈ ਇੱਕ ਵਾਰੀ ਫੇਰ ਹਾਵੀ ਹੋਣ ਦੇ ਪੂਰੇ ਚਾਂਸਿਸ ਨੇ ਸੋ ਸਰਕਾਰ ਨੂੰ ਚਾਹੀਦਾ ਕਿ ਉਹ ਵੀ ਪੂਰੇ ਸੰਜੀਦਾ ਤਰੀਕੇ ਨਾਲ ਇਹ ਗੱਲ ਕਰੇ ਤੇ ਅੰਡਰਮਾਈਨ ਨਾ ਕਰੇ ਇਹ ਸਮੱਸਿਆ ਤਾਂ ਹੈ ਨਾ ਅਫਗਾਨਿਸਤਾਨ ਦੇ ਵਿੱਚ ਇੱਕ ਸਮੱਸਿਆ ਇਹ ਹੈ ਕਿ ਜਿਹੜਾ ਵਿਦੇਸ਼ੀ ਧਾੜਵੀ ਆ ਕੇ ਉੱਥੇ ਰਾਜ ਕਰ ਰਿਹਾ ਹੈ ਉਹ ਸਾਰਾ ਅਫਗਾਨਿਸਤਾਨ ਇਸ ਚੀਜ਼ ਨੂੰ ਇਸ ਨਜ਼ਰ ਨਾਲ ਦੇਖਦਾ ਕਿ ਉਹ ਅਮਰੀਕਾ ਵਾਲਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਚਾਹੁੰਦਾ ਕਿ ਸਾਡੇ ਉਹ ਇੱਥੇ ਆ ਕੇ ਰਾਜ ਕਰਨ ਸੋ ਇਸ ਕਰਕੇ ਮਤਲਬ ਇਸ ਚੀਜ਼ ਨੂੰ ਉਨ੍ਹਾਂ ਨੂੰ ਦੇਖਣਾ ਪੈਣਾ ਤੇ ਨਰਿੰਦਰ ਰਾਠੌਰ ਦਾ ਮੈਸੇਜ ਆਇਆ ਆਪਾਂ ਹੁਣ ਮੈਸੇਜ ਵੀ ਪੜ੍ਹਨੇ ਆ ਕਿ ਮਿੰਟੂ ਦੇ ਅਮਨਦੀਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅਤੇ ਖੇਡਾਂ ਦੀਆਂ ਮੁਬਾਰਕਾਂ ਸਤਿ ਸ੍ਰੀ ਅਕਾਲ ਜੀ ਤੇ ਰਾਜ ਬੇਕਰਫੀਲਡ ਤੋਂ ਜੁੜੇ ਨੇ ਅਮਰੀਕਾ ਤੋਂ ਸਤਿ ਸ੍ਰੀ ਅਕਾਲ ਬਾਈ ਜੀ ਭਾਜੀ ਇਹ ਤੁਹਾਨੂੰ ਇੱਕ ਸਵਾਲ ਪੁੱਛਿਆ ਬੜਾ ਅਹਿਮ ਸਵਾਲ ਹੈ ਇਨ੍ਹਾਂ ਨੇ ਪੁੱਛਿਆ ਅਮਰੀਕਾ ਤੋਂ ਤੇ ਜਾਣਨਾ ਚਾਹੁੰਦੇ ਨੇ ਇਹ ਕਹਿੰਦੇ ਨੇ ਕਿ ਜਿਹੜਾ ਪਿੱਛੇ ਕੁੱਤਾ ਭੌਂਕਦਾ ਤੁਹਾਡੇ ਤੁਹਾਡਾ ਹੈ ਜਾਂ ਕਿਸੇ ਗੁਆਂਢੀ ਦਾ
ਨਹੀਂ ਜੀ ਸਪੈਸ਼ਲ ਇਫੈਕਟ ਆ ਸਾਡਾ ਕੁੱਤਾ ਨਾ ਗੁਆਂਢੀ ਦਾ ਕੁੱਤਾ ਇਹ ਸਪੈਸ਼ਲ ਇਫੈਕਟ ਪਾਏ ਜਾਂਦੇ ਆ ਕਿਤੇ ਕਿਤੇ ਤੁਸੀਂ ਦੇਖੋਗੇ ਕਾਂ ਬੋਲਦੇ ਸੁਣਦੇ ਹੋ ਕਿਤੇ ਕੁੱਕਾ ਬਾਰਾ ਬੋਲਦੇ ਸੁਣਦੇ ਹੁੰਦੇ ਇਹ ਸਰਬਜੀਤ ਦਾ ਕੀਤੇ ਹੋਏ ਕਰਾਮਾਤਾ ਇਹ ਤੇ ਉਹ ਕੀ ਕਰਦਾ ਨਾ ਪਿੱਛੇ ਸਪੈਸ਼ਲ ਇਫੈਕਟ ਪਾ ਦਿੰਦਾ ਵੀ ਜਿਹਦੇ ਨਾਲ ਕਿ ਨੈਚੁਰਲ ਜਾ ਲੱਗੇ ਕੋਈ ਫਾਰਮੈਲਿਟੀ ਨਾ ਲੱਗੇ ਵੀ ਅਸੀਂ ਕੋਈ ਡਰਾਮਾਬਾਜ਼ੀ ਨਹੀਂ ਕਰ ਰਹੇ ਅਸੀਂ ਨੈਚੁਰਲ ਗੱਲਬਾਤ ਨੈਚੁਰਲ ਮਾਹੌਲ ਦੇ ਵਿਚੋਂ ਗੱਲਾਂ ਕੱਢ ਕੇ ਲਿਆ ਰਹੇ ਹਾਂ ਸੋ ਇਹ ਕੁੱਤਾ ਨਾ ਮੇਰਾ ਸੀ ਤੇ ਨਾ ਗੁਆਂਢੀਆਂ ਦਾ ਸੀ
ਹਾਂਜੀ ਹਾਂਜੀ ਇਹ ਤਾਂ ਇੱਕ ਮਾਹੌਲ ਬਣਾਉਣ ਵਾਸਤੇ ਵੀ ਚਲੋ ਜੀ ਅਸੀਂ ਵੀ ਨਾਰਮਲੀ ਪ੍ਰੋਗਰਾਮ ਕਰਦੇ ਕਿਸੇ ਵੱਡੇ ਸਟੂਡੀਓ ਚ ਨੀ ਬੈਠੇ ਉਥੋਂ ਇਫੈਕਟ ਪਾਇਆ ਵੈਸੇ ਕੁੱਤੇ ਦਾ ਰੰਗ ਕਾਲਾ ਸੀ ਜਾਂ ਚਿੱਟਾ
ਉਹ ਸਰਬਜੀਤ ਨੂੰ ਪੁੱਛਣਾ ਪੈਣਾ ਵੀ ਕਿਹੜੇ ਕਿਹੜਾ ਕੁੱਤਾ ਬਣਾਇਆ
ਮੈਂ ਕਿਹਾ ਜੇ ਕਾਲਾ ਹੁੰਦਾ ਤਾਂ ਉਹਨੂੰ ਰੋਟ ਪਾ ਦਿੰਦੇ ਸ਼ਾਇਦ ਕੋਈ ਫਾਇਦਾ ਹੀ ਹੋ ਜਾਂਦਾ ਉਹਦਾ ਦੱਸਿਆ ਠੀਕ ਹੈ ਜੀ
ਬੇਕਰਫੀਲਡ ਵਾਲਿਆਂ ਨੂੰ ਕਹੋ ਕੋਈ ਨੀ ਤੁਹਾਨੂੰ ਇਫੈਕਟ ਕਿਤੇ ਲਾਈਵ ਆ ਕੇ ਦਿਖਾ ਕੇ ਜਾਵਾਂਗੇ ਰੱਬ ਨੇ ਧੁੱਪ ਜਾਇਆ ਅਗਲੇ ਸਾਲ
ਕਿਉਂਕਿ
ਮੇਰਾ ਵੀ ਇੱਕ ਭਰਾ ਬੇਕਰਫੀਲਡ ਚ ਰਹਿੰਦਾ ਜੀ ਮੈਂ ਜ਼ਰੂਰ ਆਉਣਾ ਕਿਸੇ ਟਾਈਮ ਮਿਲਣ ਤੇ ਦੂਜਾ ਸਿੱਧੂ ਸਾਹਿਬ ਅੱਜ ਆਪਾਂ ਜਾਂਦੇ ਜਾਂਦੇ ਇੱਕ ਪੇਂਡੂ ਆਸਟ੍ਰੇਲੀਆ ਦਾ ਵੀ ਦੱਸਣਾ ਵੀ ਪੇਂਡੂ ਆਸਟ੍ਰੇਲੀਆ ਬਾਬਿਆਂ ਦੀ ਢਾਣੀ ਨਾਲ ਪੇਂਡੂ ਆਸਟ੍ਰੇਲੀਆ ਪਾਤਾ ਨਵਾਂ ਮਨਪ੍ਰੀਤ ਨੇ
ਹਾਂਜੀ ਹਾਂਜੀ ਉਹ ਤਾਸ਼ ਵਾਲਾ ਐਪੀਸੋਡ
ਮੈਂ ਵੀ ਅੱਜ ਦੇਖਿਆ ਤੇ ਮੇਰੀ ਵੀ ਰੂਹ ਖੁਸ਼ ਹਾਂਜੀ ਤਾਸ਼ ਵਾਲਾ ਐਪੀਸੋਡ ਮੇਰੇ ਵੀ ਅੱਜ ਰੂਹ ਖੁਸ਼ ਹੋ ਗਈ ਤੇ ਯਾਦਾਂ ਤਾਜ਼ੀਆਂ ਹੋਗੀਆਂ ਬਾਬਿਆਂ ਦੇ ਨਾਲ ਗੁਜ਼ਾਰੇ ਕੁਝ ਪਲ
ਕਿਆ ਬਾਤ
ਮੈਂ ਵੀ ਅੱਜ ਦੇਖਿਆ ਤੇ ਸ਼ੇਅਰ ਵੀ ਕੀਤਾ ਤੇ ਸਰੋਤਿਆਂ ਨੂੰ ਵੀ ਬੇਨਤੀ ਆ ਵੀ ਐ ਨਾ ਕਰੋ ਯਾਰ ਮਾੜਾ ਮੋਟਾ ਤਾਂ ਦੇਖ ਲਿਆ ਕਰੋ ਮਾੜਾ ਮੋਟਾ ਸ਼ੇਅਰ ਸ਼ੁਰ ਕਰ ਦਿਆ ਕਰੋ ਪਤਾ ਨੀ ਕਿ ਟੁੱਚੀ ਜੀ ਵੀਡੀਓ ਪਾ ਦਿਓ ਉਹ ਲੱਖਾਂ ਚ ਚਲੀ ਜਾਂਦੀ ਆ ਅਸੀਂ ਇੰਨਾ ਕੁਛ ਕਰਦੇ ਆ ਇੰਨਾ ਕੁਛ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਹਜ਼ਾਰਾਂ ਚ ਵੀ ਨੀ ਜਾਂਦੀ ਪਰ ਹੋਣੀ ਤਾਂ ਕਮੀ ਤਾਂ ਚਲੋ ਸਾਡੇ ਚ ਹੀ ਆ ਪਰ ਚਲੋ ਫੇਰ ਵੀ ਤਰਸ ਦੇ ਆਧਾਰ ਤੇ ਕਰਦਿਆ ਕਰੋ ਯਾਰ
ਨਹੀਂ ਨਹੀਂ ਉਹ ਇੱਦਾਂ ਜਿਹੜਾ ਪੇਂਡੂ ਆਸਟ੍ਰੇਲੀਆ ਨਾ ਮੈਂ ਬਹੁਤ ਸਾਰੇ ਸੱਜਣਾਂ ਨੂੰ ਮਿਲਿਆ ਤੇ ਉਹ ਕਹਿੰਦੇ ਵੀ ਬਾਈ ਜੀ ਅਸੀਂ ਇੱਦਾਂ ਨੀ ਦੇਖੀਦਾ ਨੱਠਦੇ ਭੱਜਦੇ ਇੱਦਾਂ ਨੀ ਦੇਖੀਦਾ ਤੇ ਕਲਿੱਕ ਕਰਤਾ ਉਹ ਕਰਦੇ ਕਦੀ ਕਹਿੰਦੇ ਸਾਨੂੰ ਪਤਾ ਹੈ ਵੀ ਪੇਂਡੂ ਆਸਟ੍ਰੇਲੀਆ ਹੈਗਾ ਵੀ ਕਹਿੰਦੇ ਜਦੋਂ ਐਨ ਮਾਹੌਲ ਸਹੀ ਹੋਵੇ ਆਪਾਂ ਉਦੋਂ ਬੈਠ ਕੇ ਤਸੱਲੀ ਨਾਲ ਦੇਖੀਦਾ ਕਿ ਅਸਲ ਦੇ ਵਿਚ ਹੈ ਕੀ ਤੇ ਮਤਲਬ ਜਿਹੜਾ ਉਸ ਦਾ ਜਿਹੜਾ ਮਟੀਰੀਅਲ ਹੈ ਉਹ ਇਹ ਨੀ ਹੈਗਾ ਵੀ ਇਕਦਮ ਐਂਟਰਟੇਨਮੈਂਟ ਕਰਤੀ ਤੇ ਮੁੜ ਕੇ ਐ ਕਰਤਾ ਉਹ ਕਰਤਾ ਇਹਦੇ ਵਿਚ ਕਿਉਂਕਿ ਕਾਫੀ ਸੋਚ ਸਮਝ ਕੇ ਤੁਸੀਂ ਤਿਆਰ ਕਰਦੇ ਹੋ ਤੇ ਇਹਦੇ ਵਿਚ ਨੌਲੇਜ ਹੁੰਦੀ ਆ ਸੋ ਇਸ ਕਰਕੇ ਸਾਡੇ ਸਰੋਤੇ ਜਿਹੜੇ ਨੇ ਬੜੇ ਤਸੱਲੀ ਨਾਲ ਇਸ ਨੂੰ ਦੇਖਦੇ ਨੇ ਤੇ ਉਹ ਵਧਾਈਆਂ ਵੈਸੇ ਦੇ ਰਹੇ ਨੇ
ਤਕਰੀਬਨ ਗੇਮਾਂ ਚ ਵੀ ਬਹੁਤ ਮਿਲੇ ਆਪਾਂ ਨੂੰ ਜਿਨ੍ਹਾਂ ਨੇ ਸਪੈਸ਼ਲੀ ਪੇਂਡੂ ਆਸਟ੍ਰੇਲੀਆ ਦੀ ਤਾਰੀਫ ਕੀਤੀ ਤੇ ਚਲੋ ਮੁੱਲ ਮਟਦਾ ਜੀ ਇੰਨੀ ਮਿਹਨਤ ਕਰਦੇ ਆ ਤੇ ਉਹਦਾ ਮੁੱਲ ਤੁਹਾਡੀ ਬੋਲ ਹੀ ਆ
ਜੀ ਤੇ ਇਧਰ ਪ੍ਰਦੀਪ ਤੂਰ ਕਹਿੰਦੇ ਆਜੋ ਉਡੀਕ ਰਹੇ ਆ ਤੁਹਾਨੂੰ ਹਾਂਜੀ ਤੁਹਾਨੂੰ ਵੀ ਜੀ ਮਿਲ ਕੇ ਚੰਗਾ ਲੱਗਿਆ ਸੀ ਮਨਦੀਪ ਦੇ ਵਿਆਹ ਤੇ ਰਾਜ ਕਹਿ ਰਹੇ ਨੇ ਵਧਾਈਆਂ ਪ੍ਰਧਾਨ ਸਾਹਿਬ ਕਹਿੰਦੇ ਕਿੰਨੀਆਂ ਵੋਟਾਂ ਤੁਹਾਡੇ ਫੇਵਰ ਚ ਸੀ ਤੁਸੀਂ ਦੱਸ ਦਿਓ ਜੀ ਮਿੰਟੋ ਜੀ
ਵੋਟਾਂ 18-11 ਨਾਲ ਜਿੱਤ ਹੋਈ ਆ ਜੀ 18 ਵੋਟਾਂ ਸਨ ਪਰ ਥੋੜਾ ਜਿਹਾ ਮਾਹੌਲ ਇਹ ਸੀਗਾ ਵੀ ਨਾ ਤਾਂ ਅਸੀਂ ਕਿਸੇ ਕੋਲੋਂ ਵੋਟ ਮੰਗਣ ਗਏ ਨਾ ਅਸੀਂ ਕੰਪੇਨ ਚਲਾਈ ਕੁਛ ਨੀ ਕੀਤਾ ਅਸੀਂ ਤਾਂ ਸਾਰਿਆਂ ਨੂੰ ਇਹ ਕਿਹਾ ਸੀ ਵੀ ਜੋ ਸਾਡੇ ਤਾਂ ਭਾਈ ਕੰਮ ਆ ਜੋ ਕੀਤੇ ਉਹ ਦੇਖ ਲਓ ਜੇ ਤੁਹਾਨੂੰ ਲੱਗਦਾ ਤਾਂ ਪਾ ਦਿਓ ਤੇ ਨਹੀਂ ਰਹਿਣ ਦਿਓ ਪਰ ਜਿਹੜੀ ਮੈਂ ਦੇਖਿਆ ਸੀਗਾ ਵੀ ਸਾਨੂੰ ਜਿਹੜੀ ਉੱਥੇ ਮਹਿਸੂਸ ਇਹ ਹੋ ਰਿਹਾ ਸੀ ਸ਼ੁਰੂਆਤ ਦੇ ਵਿਚ ਖਾਸ ਕਰਕੇ ਮੈਨੂੰ ਲੱਗ ਰਿਹਾ ਸੀ ਵੀ ਸਾਰੇ ਇੱਕ ਤਰਫੇ ਆ ਸਾਰੇ ਕਿਸੇ ਨੇ ਕੰਮ ਨੂੰ ਵੋਟ ਨੀ ਪਾਉਣੀ ਤੇ ਅਸੀਂ ਤਾਂ ਪਾਸੇ ਹੋ ਜਾਈਏ, ਬਸ ਹੁਣ ਛੱਡ ਦਈਏ ਇਸ ਕੰਮ ਨੂੰ, ਜਿੰਨਾ ਕੁ ਕਰ ਸਕਦੇ ਕਰਦਾ। ਪਰ ਜਦੋਂ ਉਦੋਂ ਪਤਾ ਲੱਗਿਆ ਜੋ ਝੋਲੀ ਚ ਦਾਣੇ ਸਾਡੀ ਜੱਜਮੈਂਟ ਤੋਂ ਬਾਅਦ ਬਾਹਰ ਨਿਕਲੇ, ਤੇ ਉਹ ਵੀ ਉਹ ਲੋਕਾਂ ਨੇ ਪਾਏ ਜਿਹੜੇ ਲੋਕ ਕੰਮ ਦੀ ਕਦਰ ਕਰਦੇ ਆ, ਜਾਂ ਜਿਹਨਾਂ ਨੂੰ ਪਤਾ ਸੀ ਵੀ ਪਿਛਲੇ ਦੋ ਤਿੰਨ ਸਾਲਾਂ ਚ ਕੀ ਕੰਮ ਹੋਇਆ ਤੇ ਆਉਣ ਵਾਲੇ ਸਾਲਾਂ ਚ ਅਸੀਂ ਕੀ ਸਾਡੀ ਪਲਾਨਿੰਗ ਆ। ਸੋ 18-11 ਦਾ ਫਰਕ ਰਿਹਾ ਜੀ 29 ਵੋਟਾਂ ਦੇ ਵਿਚੋਂ
ਜੀ। ਤੇ ਕਹਿੰਦੇ ਇੱਕ ਹਿੰਦੀ ਗਾਣਾ ਸੁਣਾਉਣ ਦੀ ਕੋਸ਼ਿਸ਼ ਕਰਿਆ ਕਰੋ। ਹਾਂਜੀ ਬਿਲਕੁਲ, ਆਪਾਂ ਪ੍ਰੋਗਰਾਮ ਦਾ ਦੂਜਾ ਗੀਤ ਜਿਹੜਾ ਦਿਲ ਵਾਲੀ ਗੱਲ ਦਾ ਹਿੰਦੀ ਗੀਤ ਸੁਣਾਉਂਦੇ ਆ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਸਰਵੀ ਸਿੰਘ ਵੀ ਉੱਠੇ ਬੈਠੇ ਨੇ, ਉਹ ਵੀ ਦੋ ਤਿੰਨ ਆਡੀਓ ਕਲਿੱਪ ਭੇਜ ਰਹੇ ਨੇ। ਮੈਨੂੰ ਲੱਗਦਾ ਹੁਣ ਇੱਕ ਇਹਨੀ ਚਿੱਟੇ ਕੁੱਤੇ ਦੀ ਆਡੀਓ ਭੇਜੀ ਲੱਗਦੀ ਹੈ ਮੈਨੂੰ, ਦੇਖਦੇ ਆ ਜੀ ਇਫੈਕਟ ਕੋਈ ਨਵਾਂ ਆ। ਤੇ ਜਾਂ ਇੱਦਾਂ ਕਰੋ ਇੱਕ ਅੱਧਾ ਸ਼ੇਰ ਦੀ ਭੇਜੋ, ਫੇਰ ਜਿਆਦਾ ਨਜ਼ਾਰਾ ਆਊਗਾ, ਫੇਰ ਪਤਾ ਲੱਗੂਗਾ ਵੀ ਆਪਾਂ ਸ਼ੇਰ ਵੀ ਰੱਖਿਆ ਹੋਇਆ। ਖੈਰ ਗੀਤ ਗੂਤ ਵੀ ਆਪਾਂ ਸੁਣਨੇ ਆ, ਮਿਊਜ਼ਿਕ ਵੀ ਸੁਣਨਾ। ਤੇ ਮਿੰਟੂ ਜੀ ਗਤੀਵਿਧੀਆਂ ਜਿਹੜੀਆਂ ਹੋ ਰਹੀਆਂ ਨੇ ਉਸ ਦੇ ਬਾਰੇ ਵੀ ਆਪਾਂ ਜ਼ਿਕਰ ਕਰਨਾ। ਬਹੁਤ ਸਾਰੇ ਸੱਜਣ ਮਿੱਤਰ ਰਹਿ ਜਾਂਦੇ ਨੇ, ਪਰ ਆਪਾਂ ਦੱਸ ਦਈਏ ਕਿ ਗ੍ਰਿਫਤ ਖੇਡਾਂ ਵੀ ਹੋ ਰਹੀਆਂ 9 ਤੇ 10 ਜੂਨ ਨੂੰ। ਤੇ ਇਸ ਦਾ ਪੋਸਟਰ ਤੁਸੀਂ ਤਿਆਰ ਕੀਤਾ, ਇਸ ਦੀ ਜਾਣਕਾਰੀ ਪ੍ਰਬੰਧਕਾਂ ਨੇ ਸਾਨੂੰ ਕਹੀ ਸੀ ਵੀ ਹਰ ਪ੍ਰੋਗਰਾਮ ਚ ਦੇਣੀ ਆ। ਸਰਦਾਰ ਤੀਰਥ ਸਿੰਘ ਹੁਣੀ ਸਾਰਿਆਂ ਨੇ ਮਤਲਬ ਸਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਹਰ ਪ੍ਰੋਗਰਾਮ ਚ ਦੇਣੀ ਆ। ਸੋ ਤੁਸੀਂ ਪੋਸਟਰ ਤਿਆਰ ਕੀਤਾ, ਥੋੜਾ ਡਿਟੇਲ ਦੱਸੋਗੇ ਐਤਕੀ ਗ੍ਰਿਫਤ ਖੇਡਾਂ ਕਦੋਂ ਕਿੱਥੇ ਤੇ ਕੀ ਹੋ ਰਿਹਾ ਉਹਦੇ ਵਿਚ?
ਦੇਖੋ ਜੀ ਗ੍ਰਿਫਤ ਦਾ ਇਕੋ ਹੀ ਸਟੇਡੀਅਮ ਜੀ ਸਕੂਬੀ ਡੂਬੀ, ਤੇ ਉਹਦੇ ਉਥੇ ਹੁੰਦੀਆਂ ਹਰ ਸਾਲ, ਤੇ 10-11 ਤਰੀਕ ਆ ਜਿਹੜੀ ਵੀਕਐਂਡ ਆ ਜਿਹੜਾ ਉਸ ਦੇ ਉੱਤੇ ਹੋਣੀਆਂ, ਸੈਟਰਡੇ ਸੰਡੇ ਦੇ ਦੋ ਦਿਨ ਦੀਆਂ ਖੇਡਾਂ ਹੁੰਦੀਆਂ ਉਹ। ਤੇ ਸਭ ਤੋਂ ਵੱਡੀ ਗੱਲ ਜਿਹੜੀ ਤਕਲੀਫ਼ ਹੁਣ ਗ੍ਰਿਫਤ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਜੀ ਪਿਛਲੇ ਸਾਲ ਤੋਂ, ਪਹਿਲਾਂ ਵੀ ਥੋੜੀ ਸੀ ਹੁਣ ਜ਼ਿਆਦਾ ਹੋ ਗਈ, ਵੀ ਜਿਹੜਾ ਲੋਕਾਂ ਦੀ ਆਮਦ ਆ ਉਹ ਵੱਧ ਗਈ ਆ ਮੇਰੇ ਦੇਖਦੇ ਦੇਖਦੇ, ਕਿਉਂਕਿ ਮੈਂ ਤਕਰੀਬਨ 8-10 ਸਾਲ ਤੋਂ ਗ੍ਰਿਫਤ ਨਾਲ ਜੁੜਿਆ ਹੋਇਆ। ਤਾਂ 2,000-2,500 ਬੰਦੇ ਦਾ ਇਕੱਠ ਹੁੰਦਾ ਸੀ ਗ੍ਰਿਫਤ ਦੇ ਵਿੱਚ, ਤੇ ਪਿਛਲੇ ਟੂਰਨਾਮੈਂਟ ਦੇ ਵਿੱਚ ਤਕਰੀਬਨ 8-10 ਹਜ਼ਾਰ ਬੰਦਾ ਉੱਥੇ ਆਇਆ ਸੀ ਜਿਹੜਾ ਟੂਰਨਾਮੈਂਟ ਦੇ ਵਿੱਚ। ਤੇ ਇੱਕ ਪਿੰਡ ਹੋਣ ਕਰਕੇ, ਇੱਕ ਛੋਟਾ ਏਰੀਆ ਹੋਣ ਕਰਕੇ ਜਿਹੜੀ ਰਹਿਣ ਦਾ ਸਾਧਨ ਆ ਓਨੇ ਨਹੀਂ ਹੈ। ਸੋ ਸਭ ਤੋਂ ਵੱਡੀ ਦਿੱਕਤ ਜਿਹੜੀ ਰਹਿਣ ਦੀ ਆ ਰਹੀ ਹੈ ਇਸ ਵਾਰ ਤਾਂ ਇਹ ਹੋਇਆ ਵੀ ਦਸੰਬਰ ਮਹੀਨੇ ਦੇ ਵਿੱਚ ਹੀ ਸਾਰੇ ਹੋਟਲ ਮੋਟਲ ਬੁੱਕ ਹੋ ਗਏ ਸੀ, ਤੇ ਉਹ ਤੁਹਾਨੂੰ ਰਹਿਣ ਲਈ ਜਿਹੜਾ ਥਾਂ ਲੱਭਣਾ ਬੜਾ ਮੁਸ਼ਕਿਲ ਹੋਇਆ ਪਿਆ। ਹਰ ਬੰਦਾ ਗ੍ਰਿਫਤ ਆਉਣਾ ਚਾਹੁੰਦਾ ਕਿਉਂਕਿ ਕਈ ਪਾਸੋਂ ਨੇੜੇ ਪੈਂਦਾ, ਕੈਨਬਰਾ, ਸਿਡਨੀ, ਮੈਲਬਰਨ, ਸਾਰੇ ਲੋਕ ਉੱਥੇ ਆਉਣਾ ਚਾਹੁੰਦੇ ਆ ਡਰਾਈਵ ਕਰਕੇ, ਪਰ ਪ੍ਰੋਬਲਮ ਉਹਨਾਂ ਨੂੰ ਇਹ ਆ ਰਹੀ ਆ ਵੀ ਉਹ ਰਹਿਣ ਕਿੱਥੇ। ਸੋ ਮੈਂ ਇਸ ਲਈ ਥੋੜਾ ਜਿਹਾ ਗ੍ਰਿਫਤ ਦੇ ਪ੍ਰਬੰਧਕਾਂ ਨੂੰ ਵੀ ਅੱਜ ਕੰਟੈਕਟ ਵੀ ਕਰੂੰਗਾ, ਉਹਨਾਂ ਨਾਲ ਵੀ ਬੇਨਤੀ ਕਰਾਂਗੇ ਵੀ ਕੋਈ ਇਹੋ ਜਿਹਾ ਸਿਸਟਮ ਕੀਤਾ ਜਾ ਸਕੇ ਜਿਵੇਂ ਆਪਾਂ ਵੱਡਾ ਟੈਂਟ ਲਾਇਆ ਸੀ ਖਾਣੇ ਵਾਲਾ ਇੱਥੇ, ਤੇ ਜੇ ਕਿਹੋ ਜਿਹੇ ਟੈਂਟ ਜਾਂ ਇਹੋ ਜਿਹਾ ਲਾ ਕੇ ਤੇ ਉੱਥੇ ਕੋਈ ਇੰਤਜ਼ਾਮ ਕੀਤਾ ਜਾਵੇ ਵੀ ਰਾਤ ਹੀ ਕੱਟਣੀ ਇੱਕ ਤੇ ਬੜੇ ਇੰਜੋਏ ਨਾਲ ਰਾਤ ਕੱਟੀ ਜਾ ਸਕਦੀ ਆ ਉੱਥੇ, ਤਾਂ ਉਹ ਵੀ ਇੱਕ ਵਧੀਆ ਮੈਨੂੰ ਲੱਗਦਾ ਰਹਿਣਾ। ਪਰ ਹੁਣ ਦੇਖਦੇ ਹਾਂ ਜੇ ਇਹ ਚੀਜ਼ ਕਿਵੇਂ ਹੱਲ ਕੀਤੀ ਜਾਵੇ, ਕਿਉਂਕਿ ਐਡੀ ਛੇਤੀ ਨਾ ਤਾਂ ਉੱਥੇ ਹੋਟਲ ਮੋਟਲ ਬਣਨੇ ਆ ਜਾਂ ਇੱਕ ਟੂਰਨਾਮੈਂਟ ਲਈ ਉਹ ਏਰੀਆ ਵੀ ਨਹੀਂ ਡਿਵੈਲਪ ਕੀਤਾ ਜਾ ਸਕਦਾ। ਸੋ ਦੇਖਦੇ ਹਾਂ ਵਕਤ ਨਾਲ ਇਹਦੇ ਮਸਲੇ ਹੱਲ ਕਰਨੇ ਪੈਣਗੇ, ਪਰ ਕੁੱਲ ਮਿਲਾ ਕੇ ਬਹੁਤ ਕਾਮਯਾਬ ਟੂਰਨਾਮੈਂਟ ਹੋਣਾ ਜੀ।
ਹਾਂਜੀ ਢਾਡੀ ਜਥਾ ਵੀ ਆ ਰਿਹਾ ਦੱਸ ਰਹੇ ਸੀ ਸਾਨੂੰ ਗੁਰਦੁਆਰਾ ਸਾਹਿਬ ਜੇ ਫੰਕਸ਼ਨ ਹੁੰਦਾ
ਬਹੁਤ
ਜੀ
ਜੀ ਜੀ ਤੀਰ ਸਾਹਿਬ ਆ ਰਹੇ ਆ ਜੀ, ਕਾਫੀ ਮਸ਼ਹੂਰ ਢਾਡੀ ਆ ਜੀ ਨਿਰਮਲ ਸਿੰਘ ਤੀਰ, ਉਹ ਆ ਰਹੇ ਆ ਤੇ ਉਹਨਾਂ ਦਾ ਜਥਾ ਰੌਣਕ ਲਾਊਗਾ ਜੀ ਉੱਥੇ ਪੂਰੀ।
ਤੇ ਇਧਰ ਸ਼ੈਪਟਨ ਵਾਲਿਆਂ ਦਾ ਵੀ ਮੈਸੇਜ ਆਇਆ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਤੇ ਬਾਕੀ ਐਪ ਸਟੋਰ ਤੇ ਹਰਮਨ ਰੇਡੀਓ ਦੀ ਕੋਈ ਅਪਗ੍ਰੇਡ ਹੈ ਤਾਂ ਲਿੰਕ ਸੈਂਡ ਕਰ ਦਿਓ। ਹਾਂਜੀ ਐਂਡਰਾਇਡ ਤੇ ਹੈ ਹਜੇ, ਆਈਫੋਨ ਤੇ ਨਹੀਂ। ਤੇ ਮੈਂ ਸ਼ੈਪਟਨ ਵਾਲਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਚਾਹ ਪਾਣੀ ਦਾ ਪ੍ਰਬੰਧ ਤਿਆਰ ਰੱਖਣ। ਪਿਛਲੀ ਵਾਰੀ ਇਨ੍ਹਾਂ ਨੇ ਬੜਾ ਵਧੀਆ ਪ੍ਰਬੰਧ ਕੀਤਾ ਸੀ, ਜਿਹੜੇ ਮੈਲਬਨ ਤੋਂ ਗ੍ਰਿਫਤ ਜਾ ਰਹੇ ਸੀ ਰਾਹ ਦੇ ਵਿਚ, ਮਤਲਬ ਉਨ੍ਹਾਂ ਨੂੰ ਸਟੋਪ ਕਰਕੇ ਜਾਂ ਗੁਰਦੁਆਰਾ ਸਾਹਿਬ ਦੇ ਵਿਚ ਚਾਹ ਦਾ ਪ੍ਰਬੰਧ ਰੱਖਿਆ ਸੀ। ਸੋ ਇਸ ਵਾਰੀ ਵੀ ਜੀ ਸੇਵਾ ਨਿਭਾਇਓ ਪੂਰੀ। ਸੋ ਮਿੰਟੂ ਜੀ ਤੇ ਲਈਏ ਇਜਾਜ਼ਤ ਫਿਰ ਆਪਾਂ ਪ੍ਰੋਗਰਾਮ ਤੋਂ। ਤੇ
ਜੀ ਜੀ ਬਿਲਕੁਲ ਜੀ ਬਿਲਕੁਲ,
ਕੱਲ ਨੂੰ ਤੁਹਾਡਾ ਟਾਕ ਬੈਕ ਪ੍ਰੋਗਰਾਮ ਹੈ, ਉਸ ਦੇ ਵਿਚ ਸਰੋਤੇ ਆਉਣਗੇ, ਬੜੇ ਮਸਲਿਆਂ ਤੇ ਗੱਲਬਾਤ ਹੋਣੀ ਆ। ਤੇ ਜਾਂਦੇ ਜਾਂਦੇ ਆਪਾਂ ਇਕ ਗੀਤ ਸੁਣ ਲੈਂਦੇ, ਮੰਜੇ ਬਿਸਤਰੇ ਦਾ, ਮੰਜੇ ਬਿਸਤਰੇ ਹੀ ਟਾਈਟਲ ਹੈ। ਤੇ ਮਿਲਦੇ ਆ ਜੀ ਕੱਲ ਨੂੰ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿੰਟੂ ਜੀ ਸਤਿ ਸ੍ਰੀ ਅਕਾਲ, ਤੁਹਾਨੂੰ ਵੀ
ਸਤਿ ਸ੍ਰੀ ਅਕਾਲ, ਮਿਹਰਬਾਨੀ।
ਓ ਚੱਲ ਵੀ ਸੁੱਖੀ ਖਿੱਚ ਲੈ ਪਿਆਰੀ, ਜਿਹੜੇ ਖਰਚਾ ਨਾ ਹੋਵੇ ਇਸ ਬਹਾਨੇ
ਖੜਕਾਈਏ
Yeah.